दिल वाली गल। मैं थोड़ा होस्ट कॉफ सार्बर तो अमनदीप, सिडनी तो अमरीक फलोरा।
मैं अमरीक फलोरा सिडनी तो सारे श्रोतियां नूं सत श्री अकाल।
एडलेट तो मिंटू उतराव।
प्रोग्राम दिल वाली गल सुन वाले श्रोतियां नूं भी प्यार भरी सत श्री अकाल जी।
अते तुसी दुनिया दे किसे भी शहर जां पिंड करदे हां रल के दिल वाली गल हर शनिचरवार अते ऐतवार दिल्ली समय सवेरे 9 बजे। ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੱਥਾਂ ਖਾਲੀ ਹੋ ਚੱਲੀਆਂ ਸੀ ਜੀ ਅੱਜ, ਕਿਉਂਕਿ ਤੁਹਾਨੂੰ ਰੀਜ਼ਨ ਥੋੜਾ ਲੇਟ ਆਉਣ ਦਾ ਪ੍ਰੋਗਰਾਮ ਦੇ ਵਿਚ, ਪਰ ਪਹਿਲਾਂ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਅੱਜ ਇਸ ਵੇਲੇ ਘੜੀ ਦੇ ਉੱਤੇ 9:20 ਹੋ ਚੁੱਕੇ ਨੇ ਸਿਡਨੀ ਸਮੇਂ ਦੇ ਮੁਤਾਬਿਕ। ਮਾਫ਼ ਕਰਨਾ, ਪ੍ਰੋਗਰਾਮ 20 ਮਿੰਟ ਲੇਟ ਚੱਲ ਰਿਹਾ। ਇਸ ਦਾ ਇਕ ਵੱਡਾ ਕਾਰਨ ਹੈ ਕਿ ਕੱਲ ਸ਼ਾਮੀ ਤਕਰੀਬਨ ਮਿਡ ਨਾਰਥ ਕੋਸਟ ਦੇ ਉਤੇ ਆਸਟ੍ਰੇਲੀਆ ਦੇ ਬਹੁਤ ਭਾਰੀ ਤੂਫਾਨ ਬਿਜਲੀ ਕੜਕੀ, ਜਿਸ ਕਾਰਨ ਬਹੁਤ ਸਾਰੀਆਂ ਜਿਹੜੀਆਂ ਸੇਵਾਵਾਂ ਸਰਵਿਸਿਜ ਉਹ ਪ੍ਰਭਾਵਿਤ ਹੋਈਆਂ, ਜਿਨ੍ਹਾਂ ਦੇ ਵਿਚ ਟੈਲੀਫੋਨ ਸਰਵਿਸ ਤੇ ਇੰਟਰਨੈਟ ਸਰਵਿਸ ਇਕ ਸੀ। ਕਈ ਰਾਹ ਜਿਹੜੇ ਨੇ ਉਹ ਬੰਦ ਨੇ, ਹਜੇ ਖੋਲ੍ਹ ਵੀ ਦਿੱਤੇ ਗਏ ਨੇ ਕਿਉਂਕਿ ਕਾਫ਼ੀ ਹਨੇਰੀ ਝੱਖੜ ਦੇ ਨਾਲ ਦਰਖਤ ਡਿੱਗੇ ਸਨ। ਸੋ ਉਸ ਦੇ ਬਾਵਜੂਦ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਤੇ ਸਿਰਫ 20 ਮਿੰਟ ਪ੍ਰੋਗਰਾਮ ਲੇਟ ਹੋਇਆ, ਪਰ ਚੱਲ ਰਿਹਾ ਜੀ, ਆ ਗਏ ਆ ਤੇ ਤੁਹਾਡੀ ਸੇਵਾ ਦੇ ਵਿਚ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਡੀਕ ਕਰ ਰਹੇ ਨੇ ਤੇ ਇਕ ਟਾਈਮ ਇਹ ਵੀ ਹੋ ਗਿਆ ਸੀ ਵੀ ਸ਼ਾਇਦ ਪ੍ਰੋਗਰਾਮ ਕੈਂਸਲ ਕਰਨਾ ਪਵੇ। ਖੈਰ, ਪ੍ਰੋਗਰਾਮ ਲੈ ਕੇ ਹਾਜ਼ਰ ਆ ਤੇ ਅੱਜ ਦੇ ਪ੍ਰੋਗਰਾਮ ਵਿਚ ਬਹੁਤ ਸਾਰੀਆਂ ਆਪਾਂ ਗੱਲਾਂ ਕਰਨੀਆਂ, ਕਾਫ਼ੀ ਭੰਡਾਰ ਭਰੇ ਪਏ ਨੇ ਗੱਲਾਂ ਦੇ ਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਵੀ ਆਉਣੇ ਆ। request@harmanradio.com ਸਾਡਾ ਈਮੇਲ ਪਤਾ ਹੈ, ਔਰ ਉਸ ਤੋਂ ਇਲਾਵਾ ਤੁਸੀਂ ਟੈਲੀਗ੍ਰਾਮ ਐਪਲੀਕੇਸ਼ਨ ਦੇ ਰਾਹੀਂ ਵੀ ਸਾਡੇ ਨਾਲ ਸੁਨੇਹਾ ਸਾਂਝਾ ਕਰ ਸਕਦੇ ਹੋ। ਕਈ ਸੱਜਣ ਕਈ ਵਾਰੀ ਫੇਸਬੁੱਕ ਦੇ ਰਾਹੀਂ ਜੁੜਦੇ ਨੇ, ਮੈਸੇਜ ਨਹੀਂ ਪੜ ਹੁੰਦਾ ਕਿਉਂਕਿ ਫੇਸਬੁੱਕ ਅਸੀਂ ਨਹੀਂ ਦੇਖਦੇ ਜ਼ਿਆਦਾਤਰ ਸਟੂਡੀਓ ਦੇ ਵਿਚ, ਸੋ ਇਸ ਕਰਕੇ ਮਾਫ਼ੀ ਚਾਹੁੰਦੇ ਹਾਂ। ਤਾਂ ਸਾਡੇ ਨਾਲ ਸੁਖਵਿੰਦਰ ਸੌਂਦ ਭਾਜੀ ਜੁੜੇ ਨੇ ਸਵੇਰ ਦੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਵਿੰਦਰ ਸਿੰਘ ਧਨੋਆ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਮਨਜੀਤ ਜੰਦੋਰੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੁਛ ਫੋਟੋਆਂ ਭੇਜ ਰਹੇ ਨੇ ਕੁਦਰਤ ਦੀਆਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ। ਹੈਲਪ ਯੂਰ ਸੈਲਫ ਬੀ ਹੈਲਥੀ ਤੇ ਨੇਚਰ ਇੰਜੋਏ ਕਰ ਰਹੇ ਨੇ। ਸੱਤੀ ਸਿੰਘ ਕੌਫ ਸਰਵਰ ਵਾਲੇ ਵੀ ਆ ਗਏ ਨੇ ਤੇ ਕਹਿੰਦੇ ਕਿੱਦਾਂ ਰਿਹਾ ਜੀ ਨਵਾਂ ਸ਼ਹਿਰ। ਬਿਲਕੁਲ ਠੀਕ ਹੈ ਜੀ, ਤੇ ਦਿਲ ਵਾਲੀ ਗੱਲ ਪ੍ਰੋਗਰਾਮ ਮਿਸ ਕੀਤਾ ਜੀ ਕਹਿੰਦੇ, ਤੇ ਅੱਜ ਕਿਆ ਬਾਤ ਹੈ, ਅੱਜ ਜਾ ਰਹੇ ਹਾਂ ਇੰਡੀਆ ਨੂੰ ਵੀ ਫਸਟ ਟਾਈਮ। ਚਲੋ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ, ਤੇ ਪੰਜਾਬ ਤੁਹਾਡਾ ਇੰਤਜ਼ਾਰ ਕਰ ਰਿਹਾ। ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵੈਲਕਮ ਬੈਕ ਕਹਿ ਰਹੇ ਨੇ। ਬਿੱਟੂ ਬੋਪਾ ਰਹੇ ਮਲਡੂਰੇ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ, ਮਲਡੂਰੇ ਦਾ ਵੈਦਰ ਭੇਜ ਰਹੇ ਨੇ। 13.2 ਡਿਗਰੀ ਇਸ ਵੇਲੇ, 27 ਡਿਗਰੀ ਵੱਧ ਤੋਂ ਵੱਧ ਜਾਏਗਾ। ਤੇ ਸ਼ਮਸ਼ੇਰ ਸਿੰਘ ਹੁਣੀ ਵੀ ਪ੍ਰੋਗਰਾਮ ਦੇ ਵਿਚ ਆਏ ਨੇ ਤੇ ਉਨ੍ਹਾਂ ਨੇ ਇਕ ਸਵਾਲ ਕੀਤਾ, ਤੇ ਦਿਲ ਵਾਲੀ ਗੱਲ ਦੇ ਵਿਚ ਜ਼ਰੂਰ ਉਹਦੇ ਨਾਲ ਉਹਦੇ ਵਿਚ ਸਾਂਝ ਪਾਵਾਂਗੇ। ਤਾਂ ਇਸ ਤੋਂ ਇਲਾਵਾ ਜੀ ਐਸ ਚਾਹਲ ਹੁਣੀ ਨੇ ਕੱਲ ਕਾਫੀ ਖ਼ਬਰਾਂ ਭੇਜੀਆਂ ਸੀ, ਉਹ ਵੀ ਅੱਜ ਸਾਂਝੀਆਂ ਕਰਾਂਗੇ। ਤੇ ਸਤਵਿੰਦਰ ਸਿੰਘ ਧਨੋਆ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਦੋਸਤੋ, ਪ੍ਰੋਗਰਾਮ ਦੇ ਵਿਚ ਸਵਾਗਤ ਹੈ। ਤੇ ਅੱਜ ਜੋ ਆਪਾਂ ਸਮੇਂ ਦੀ ਗੱਲ ਕਰਦੇ ਹਾਂ ਕਿ ਕਾਫੀ ਜੱਦੋ ਜਹਿਦ ਸਵੇਰ ਦੀ ਮੈਂ ਕਰ ਰਿਹਾ ਸੀ ਇੰਟਰਨੈਟ ਕਨੈਕਸ਼ਨ ਦੇ ਨਾਲ, ਕਿਉਂਕਿ ਹਾਈ ਸਪੀਡ ਕਨੈਕਸ਼ਨ ਨੇ NBN ਦੇ। ਸੋ ਉਸ ਜਦੋਜਹਿਦ ਦੇ ਵਿਚ 20 ਮਿੰਟ ਲੇਟ ਹੋ ਗਿਆ ਪ੍ਰੋਗਰਾਮ, ਪਰ ਰਾਤੀ ਜੋ ਘਣੇ ਤੂਫਾਨ ਆਏ ਨੇ, ਸੰਘਣੇ ਤੂਫਾਨ, ਬੜੇ ਮਤਲਬ ਖਤਰਨਾਕ ਤੂਫਾਨ ਸੀ, ਬੜੀ ਲਸ਼ਕਰੀ ਸੀ। ਇਕ ਗੱਲ ਕੱਲ ਨੋਟ ਕਰਨ ਨੂੰ ਮਿਲੀ ਆ ਕਿ ਸ਼ੁਰੂ ਸ਼ੁਰੂ ਦੇ ਵਿਚ ਬੱਦਲ ਗਰਜਿਆ ਤਕਰੀਬਨ ਹਨੇਰੇ ਹੁੰਦੇ ਨੂੰ, ਤਾਂ ਬਿਜਲੀ ਚਮਕੀ ਬਹੁਤ ਜ਼ਿਆਦਾ, ਉਸ ਤੋਂ ਬਾਅਦ ਹਵਾ ਚੱਲੀ ਤੇ ਮੀਂਹ ਸ਼ੁਰੂ ਹੋ ਗਿਆ। ਬਾਅਦ ਵਿਚੋਂ ਜੋ ਲਸ਼ਕੀ ਆ ਉਹ ਸਿਰਫ ਲਸ਼ਕੀ ਆ, ਉਹਦੀ ਆਵਾਜ਼ ਨਹੀਂ ਆਈ। ਕੱਲ ਬੜੀ ਦੇਰ ਬਾਅਦ ਇਹੋ ਜਿਹਾ ਵਰਤਾਰਾ ਦੇਖਣ ਨੂੰ ਮਿਲਿਆ ਕਿ ਲਸ਼ਕ ਬਹੁਤ ਰਹੀ ਸੀ, ਅੱਤ ਦੀ ਲਸ਼ਕ ਰਹੀ ਸੀ, ਸਾਨੂੰ ਦਿਸ ਰਹੀਆਂ ਸਨ ਲਾਟਾਂ ਅਸਮਾਨ ਤੋਂ ਉਤਰ ਕੇ ਧਰਤੀ ਤੱਕ ਆਉਂਦੀਆਂ, ਪਰ ਉਸਦੀ ਕੋਈ ਆਵਾਜ਼ ਨਹੀਂ ਸੀ। ਬੜੀ ਹੈਰਾਨੀ ਦੀ ਗੱਲ ਹੈ ਇਹ, ਕਿਉਂਕਿ ਲਸ਼ਕਣ ਦੇ ਨਾਲ ਗਰਜਣਾ ਤਾਂ ਜ਼ਰੂਰੀ ਹੁੰਦਾ ਹੈ, ਜਾਂ ਗਰਜਣ ਦੇ ਨਾਲ ਲਸ਼ਕਣਾ ਜ਼ਰੂਰੀ ਹੁੰਦਾ ਹੈ, ਪਰ ਹੋ ਸਕਦਾ ਉਸ ਦੀ ਆਵਾਜ਼ ਸਮੁੰਦਰ ਵੱਲ ਨੂੰ ਜਾਂਦੀ ਹੋਵੇ, ਦੂਸਰੇ ਪਾਸੇ ਨੂੰ ਜਾਂਦੀ ਹੋਵੇ। ਸੋ ਇਹ ਵੀ ਮਤਲਬ ਇਕ ਵੱਖਰਾ ਵਰਤਾਰਾ ਦੇਖਣ ਨੂੰ ਮਿਲਿਆ। ਸੋ ਕੁਦਰਤ ਦੇ ਵਿਚ ਸਾਰਾ ਕੁਛ ਪੋਸੀਬਲ ਹੈ। ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਕੁਛ ਇਹ ਹੋ ਨਹੀਂ ਸਕਦਾ, ਤੋ ਜਿਹੜਾ ਅਸੀਂ ਸੋਚਿਆ ਹੈ ਨਾ, ਜੋ ਅਸੀਂ ਸੋਚ ਲਿਆ ਵੀ ਹੋ ਨਹੀਂ ਸਕਦਾ, ਇਹਦਾ ਮਤਲਬ ਉਹ ਹੋ ਸਕਦਾ, ਉਹਦਾ ਦੂਜਾ ਪੱਖ ਹੀ ਅਸੀਂ ਸੋਚ ਰਹੇ ਹਾਂ। ਜਿਸ ਤਰ੍ਹਾਂ ਗੁਰਬਾਣੀ ਦੇ ਵਿਚ ਹੈ, ਜਾਂ ਅਸੀਂ ਅਧਿਆਤਮਿਕ ਦੁਨੀਆਂ ਦੇ ਵਿਚ ਦੇਖਦੇ ਹਾਂ ਕਿ ਇਹ ਜੀ ਝੂਠ ਹੈ, ਇਹ ਹੋ ਨਹੀਂ ਸਕਦਾ। ਸੋ ਜੇ ਝੂਠ ਹੈ ਤਾਂ ਇਹਦਾ ਮਤਲਬ ਉਹਦਾ ਦੂਜਾ ਪਾਸਾ ਵੀ ਹੈਗਾ ਆ, ਤਾਂ ਉਹ ਲੱਗ ਰਿਹਾ ਨਾ ਸਾਨੂੰ, ਅਸੀਂ ਉਹਦਾ ਇਹ ਸਾਰੀ ਦੁਨੀਆਂ ਦੁਬਿਧਾ ਦੇ ਵਿਚ ਹੈ। ਸੋ ਜਿੱਥੇ ਦੁੱਖ ਹੈ ਉੱਥੇ ਸੁੱਖ ਵੀ ਹੈ, ਜਿੱਥੇ ਝੂਠ ਹੈ ਉੱਥੇ ਸੱਚ ਵੀ ਹੈ, ਜਿੱਥੇ ਭੈ ਆ ਉੱਥੇ ਭਾਉ ਵੀ ਹੈ। ਸੋ ਇਹ ਦੋਹਰੇਪਣ, ਜਾਣੀ ਕਿ ਡਾਊਟ, ਦੁਬਿਧਾ, ਡੂਅਲਟੀ ਦੀਆਂ ਨਿਸ਼ਾਨੀਆਂ ਆ। ਇਹ ਦੁਨੀਆਂ ਅੱਖਰ ਵੀ ਦੂਣੀ ਤੋਂ ਬਣਿਆ ਹੈ, ਡੂਅਲਟੀ ਤੋਂ। ਇਹ ਦੁਬਿਧਾ ਦੇ ਵਿਚ ਅਸੀਂ ਇਹਨੂੰ ਦੁਨੀਆਂ ਕਹਿੰਦੇ ਆ, ਦੂਣੀ ਦੇ ਵਿਚ। ਸੋ ਇਹ ਫਾਰਸੀ ਸ਼ਬਦ ਹੈ ਦੂਣੀ, ਆਪਣਾ ਪੰਜਾਬੀ ਵੀ ਆ, ਪਰ ਜਦੋਂ ਏਕੇ ਵਿਚ ਜਾਂਦਾ ਹੈ ਸਿੰਗੁਲੈਰਿਟੀ ਦੇ ਵਿਚ, ਤਾਂ ਉਹ ਬਾਬੇ ਨਾਨਕ ਦਾ ਏਕ ਓਂਕਾਰ ਬਣ ਜਾਂਦਾ ਆ, ਏਕਾ। ਉੱਥੇ ਕੋਈ ਹੋਰ ਹੁੰਦਾ ਹੀ ਨਹੀਂ। ਜਿਹੜਾ ਭੈ ਆ ਉਹ ਭਾਉ ਚ ਬਦਲ ਕੇ ਫਿਰ ਨਿਰਭਾਉ ਹੋ ਜਾਂਦਾ ਆ। ਸੋ ਇੱਥੇ ਹੀ ਜਿਹੜਾ ਝੂਠ ਹੈ ਉਹ ਸੱਚ ਦੇ ਵਿਚ ਬਦਲ ਕੇ ਉਹ ਸੱਤ ਹੋ ਜਾਂਦਾ ਹੈ। ਸੋ ਇਹ ਜਿਹੜੇ 12 ਗੁਣ ਹੈ ਏਕ ਓਂਕਾਰ ਦੇ ਮੂਲ ਮੰਤਰ ਦੇ ਵਿਚ ਲਿਖੇ ਹੋਏ ਨੇ, ਉਹ ਸਾਰੇ ਏਕੇ ਦੇ ਗੁਣ ਨੇ, ਅਕਾਰੇ ਦੇ ਗੁਣ ਨੇ। ਸੋ ਕੁਛ ਵੀ ਪੋਸੀਬਲ ਹੈ ਦੁਨੀਆਂ ਦੇ ਵਿਚ, ਇਹ ਸੱਚੇ ਦੀ ਕੁਦਰਤ ਹੈ, ਸੱਚੇ ਨੇ ਬਣਾਈ ਹੈ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਸੋ ਸੱਚੇ ਪਾਤਸ਼ਾਹ ਨੇ ਬਣਾਈ ਹੈ, ਉਹਦੀਆਂ ਜਿਹੜੀਆਂ ਉਹਦੇ ਵਰਤਾਰੇ ਆ, ਉਹ ਸਾਡੀ ਛੋਟੀ ਜਿਹੀ ਬੁੱਧੀ ਹੈ ਇੱਕ, ਜਿਹਦੇ ਵਿਚ ਅਸੀਂ ਉਸ ਨੂੰ ਸਮੇਟਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਬਹੁਤ ਵੱਡਾ ਆ। ਨਾ ਤੂੰ ਐਵੇਂ ਵਸ ਬਹੁਤ ਘਨਾਵਣੇ, ਫਿਰ ਕਹਿੰਦੇ ਨੇ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ। ਸੋ ਉਹ ਭਗਤਾਂ ਜਿਹੜੇ ਉਹਦੇ ਰੱਬ ਦੇ ਬੰਦੇ ਨੇ, ਜਿਹੜੇ ਜਿਨ੍ਹਾਂ ਦੇ ਉਹ ਮਿਹਰ ਕਰਦਾ, ਉਹਨਾਂ ਨੂੰ ਹੀ ਉਸ ਚੀਜ਼ ਦਾ ਅਨੁਭਵ ਹੁੰਦਾ ਆ। ਤੇ ਸੱਜਣ ਮਿੱਤਰ ਹੋਰ ਬਹੁਤ ਪ੍ਰੋਗਰਾਮ ਦੇ ਵਿਚ ਆ ਰਹੇ ਨੇ, ਤਾਂ ਜਗਵੀਰ ਸਿੰਘ ਢਿੱਲੋਂ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਬਾਕੀ GS ਚਾਲ ਹੁਣੀ ਸਟੋਰਮ ਡੈਮੇਜ ਦੀਆਂ ਫੋਟੋਆਂ ਭੇਜ ਰਹੇ ਨੇ, ਤੇ ਫਰਾਈਡੇ ਈਵਨਿੰਗ ਚ ਕਹਿੰਦੇ ਸਾਡੇ ਨਾਰਥ ਮੀਟ ਦੇ ਵਿਚ ਨੁਕਸਾਨ ਹੋਇਆ, ਤੇ ਫੋਟੋਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਬੱਸਾਂ ਦੇ ਉੱਤੇ ਦਰਖਤ ਡਿੱਗੇ ਪਏ ਨੇ ਨਾਰਥ ਮੀਟ ਡਿਪੂ ਦੇ ਵਿਚ, ਮੈਨੂੰ ਲੱਗਦਾ ਸਿਡਨੀ ਤੋਂ ਹੈ, ਤੇ ਮੈਂ ਜ਼ਰੂਰ ਲਿਖਿਓ ਨਾਰਥ ਮੀਟ ਸਿਡਨੀ ਵਾਲਾ ਨਾ ਦੱਸਿਓ ਜ਼ਰਾ। ਤੇ ਰਮਨਜੀਤ ਦੰਦੋਰੀਆ ਕਹਿੰਦੇ ਨੇ ਕਿ ਅਮਨਦੀਪ ਭਾਜੀ ਈਵਨ ਵਰਡ ਇੰਪੋਸੀਬਲ ਮੇਡ ਵਿਦ ਆਈ ਐਮ ਪੋਸੀਬਲ। ਠੀਕ ਹੈ, ਹਾਂਜੀ ਬਿਲਕੁਲ, ਜੇ ਜਿਹੜਾ ਇੰਪੋਸੀਬਲ ਦਾ ਉਹਦਾ ਦੂਜਾ ਪੱਖ ਹੈ ਪੋਸੀਬਲ। ਸੋ ਇੰਪੋਸੀਬਲ ਤਾਂ ਹੀ ਹੋਇਆ ਨਾ ਜੇ ਉਹਦਾ ਕੋਈ ਜੇ ਪੋਸੀਬਲ ਹੋ ਸਕਦਾ ਹੈ, ਅਦਰਵਾਈਜ਼ ਨਹੀਂ ਹੁੰਦਾ ਉਹ। ਸੋ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ, ਵੈਸੇ ਮੈਂ ਕੱਟਿਆ ਵੀ ਸੀਗਾ ਅਮਰਿੰਦਰ ਗਿੱਲ ਦਾ, ਲਾ ਸੀਪ ਦੀ ਬਾਜੀ ਸੱਥਾਂ ਖਾਲੀ ਹੋ ਚੱਲੀਆਂ।
ਮੰਗਣੀ ਖਾਣਿਆਂ ਦੇ ਬੁੱਲਾਂ ਵਿੱਚ
ਸੀਪ ਦੀ ਬਾਜੀ ਸੱਥਾਂ ਖਾਲੀ ਹੋ ਚੱਲੀਆਂ। ਬਹੁਤ ਹੀ ਸੋਹਣਾ ਗੀਤ ਅਮਰਿੰਦਰ ਗਿੱਲ ਨੇ ਗਾਇਆ ਸੀ ਤੇ ਰਾਜ ਕਾਕੜੇ ਨੇ ਗੀਤ ਲਿਖਿਆ। ਇਸ ਨੂੰ ਮਿਊਜ਼ਿਕ ਦਿੱਤਾ ਸੀ ਡਾਕਟਰ ਜ਼ਿਊਸ ਨੇ। ਸੋ ਜਦੋਂ ਇਹ ਗੀਤ ਆਇਆ ਸੀ ਨਾ ਤੇ ਛਾ ਗਿਆ ਸੀ ਕਈ ਸਾਲ ਪਹਿਲਾਂ, ਤੇ ਅੱਜ ਵੀ ਇਹ ਗੀਤ ਉਨਾ ਹੀ ਲਾਗੂ ਹੁੰਦਾ ਸਾਡੇ ਤੇ ਜਿੰਨਾ ਉਸ ਵੇਲੇ ਹੁੰਦਾ ਸੀ। ਪਰ ਪੰਜਾਬ ਦੇ ਵਿਚ ਜਾ ਕੇ ਆਏ ਆ, ਹੁਣ ਮੁੜ ਕੇ ਦੇਖ ਕੇ ਆਏ ਆ, ਤਾਂ ਠੀਕ ਹੈ ਹੁਣ ਮਾਹੌਲ ਜਿਹੜਾ ਆ ਉਹ ਬਦਲ ਰਿਹਾ। ਸੱਥਾਂ ਹੁਣ ਥੋੜੀ ਥੋੜੀਆਂ ਚੱਲ ਰਹੀਆਂ ਨੇ, ਲੋਕ ਬੈਠ ਰਹੇ ਨੇ, ਘਰਾਂ ਦੇ ਵਿਚੋਂ ਨਿਕਲ ਰਹੇ ਨੇ, ਬਾਹਰ ਗੱਲਾਂ ਬਾਤਾਂ ਕਰ ਰਹੇ ਨੇ, ਸੋ ਐਸੀ ਗੱਲ ਨਹੀਂ। ਪਰ ਫਿਰ ਵੀ ਇਕ ਨਾ ਦਿਲ ਨੂੰ ਠੇਸ ਪਹੁੰਚਦੀ ਆ ਜਦੋਂ ਆਪਣੇ ਹਾਣੀ ਜਿਹੜੇ ਨੇ ਉਹ ਬਿਖਰ ਜਾਂਦੇ ਨੇ। ਅੱਜ ਸੱਤੀ ਸਿੰਘ ਹੁਣੀ ਜਾਣਾ ਆਪਣੇ ਪਿੰਡ ਨਵਾਂ ਸ਼ਹਿਰ, ਤੇ ਇਨ੍ਹਾਂ ਦਾ ਜਿਹੜਾ ਹਾਣ ਮੰਗਲ ਹੈ ਉਹ ਕਿਤੇ ਨਾ ਕਿਤੇ ਦੂਸਰੇ ਸ਼ਹਿਰ ਚਲੇ ਗਿਆ ਹੋਊਗਾ ਜਾਂ ਕਿਤੇ ਹੋਰ ਕੰਟਰੀ ਚਲੇ ਗਿਆ ਹੋਊਗਾ ਜਿੱਦਾਂ ਇਹ ਆਪ ਆਏ ਆ। ਤੇ ਜਦ ਇਹ ਜਾ ਕੇ ਦੇਖਣਾ ਜਿੱਥੇ ਬਹਿੰਦੇ ਹੁੰਦੇ ਸੀ, ਜਿੱਥੇ ਘੁੰਮਦੇ ਹੁੰਦੇ ਸੀ, ਉੱਥੇ ਇਨ੍ਹਾਂ ਦੇ ਯਾਰ ਦੋਸਤ ਇਨ੍ਹਾਂ ਨੂੰ ਦਿਸਣੇ ਨਹੀਂ, ਇਨ੍ਹਾਂ ਦੇ ਜਿਹੜੇ ਭਾਈਵੰਦ ਆ ਉਹ ਦਿਸਣੇ ਨਹੀਂ, ਤਾਂ ਇਨ੍ਹਾਂ ਨੂੰ ਫਿਰ ਦੁੱਖ ਲੱਗਣਾ ਆ, ਤੇ ਇਹ ਗੀਤ ਨਾ ਫਿਰ ਇਨ੍ਹਾਂ ਨੂੰ ਯਾਦ ਆਉਣਾ ਆ। ਖੈਰ ਇਸ ਤੋਂ ਬਾਅਦ ਚਲਦੇ ਆ, ਥੋੜੇ ਮੌਸਮ ਦੀ ਜਾਣਕਾਰੀ ਲੈ ਲਈਏ, ਨਾਲੇ ਇਸੇ ਬਹਾਨੇ ਬਾਕੀ ਸ਼ਹਿਰਾਂ ਦੀ ਹਾਜ਼ਰੀ ਲੱਗ ਜਾਂਦੀ ਆ। ਕੇਂਜ ਦੇ ਵਿਚ 35 ਡਿਗਰੀ ਤਾਪਮਾਨ ਅੱਜ ਰਹੇਗਾ ਗਰਮ, ਤੇ ਉਸ ਤੋਂ ਬਾਅਦ ਬ੍ਰਿਸਬੇਨ ਆਉਂਦੇ ਹਾਂ ਜਿੱਥੇ 33 ਡਿਗਰੀ ਹੈ, ਕੌਫ ਸਾਰਬਰ ਦੇ ਵਿਚ 26 ਡਿਗਰੀ, ਮੌਸਮ ਸਾਫ਼ ਹੈ। ਅੱਜ ਸਿਡਨੀ ਦੇ ਵਿਚ ਵੀ ਇਸੇ ਤਰ੍ਹਾਂ 25 ਡਿਗਰੀ, ਕੈਨਬਰਾ ਚ 27 ਡਿਗਰੀ ਮੌਸਮ ਸਾਫ਼, ਮੈਲਬਰਨ ਚ ਵੀ ਸਾਫ਼ 25 ਡਿਗਰੀ, ਐਡਲੇਡ ਦੇ ਵਿਚ 25 ਡਿਗਰੀ, ਹਲਕੇ ਬੱਦਲ ਹੋ ਸਕਦੇ ਨੇ, ਤੇ ਪਰਥ ਦੇ ਵਿਚ 36 ਡਿਗਰੀ ਗਰਮ ਮੌਸਮ। ਡਾਰਵਿਨ ਦੇ ਵਿਚ ਗਰਮ ਹੈ, ਕੱਲ ਮੇਰੀ ਹਰਪ੍ਰੀਤ ਸਿੰਘ ਹੁਣਾਂ ਨਾਲ ਗੱਲ ਹੋਈ ਸੀ ਤੇ ਕਹਿੰਦੇ ਠੀਕ ਹੈ ਜੀ ਮੌਸਮ, 33 ਡਿਗਰੀ ਹੈਗਾ, ਪਿਛਲੇ ਹਫ਼ਤੇ ਮੀਂਹ ਪਈ ਜਾਂਦਾ ਹੈ ਤੇ ਮੌਸਮ ਠੀਕ ਹੈ ਉਨ੍ਹਾਂ ਵਾਸਤੇ। ਸੋ ਉਸ ਤੋਂ ਬਾਅਦ ਐਲਿਸ ਸਪ੍ਰਿੰਗ 34 ਡਿਗਰੀ ਤਾਪਮਾਨ ਹੈ ਇਸ ਵੇਲੇ, ਔਰ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 8 ਡਿਗਰੀ ਹੈ, ਹਲਕੀ ਧੁੰਦ ਪਈ ਹੋਈ ਹੈ, ਦਿਨਾਂ ਨੂੰ 19 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਤੇ ਮੌਸਮ ਦੇ ਘਨਾਉਣੇਪਣ ਦੀ ਗੱਲ ਕਰੀਏ ਤਾਂ ਇੱਕ ਵਿਅਕਤੀ ਲਾਪਤਾ ਹੈ ਜੀ ਨਾਰਥ ਕੁਈਨਜ਼ਲੈਂਡ ਦੇ ਵਿਚ, ਕਿਉਂਕਿ ਜਿਹੜੇ ਹੜਾਂ ਦੇ ਪਾਣੀ ਨੇ ਹੁਣ ਲੰਘ ਰਹੇ ਨੇ ਕਈ ਇਲਾਕਿਆਂ ਦੇ ਵਿਚੋਂ, ਜਿਸ ਕਾਰਨ ਇੱਕ ਵਿਅਕਤੀ ਜਿਹੜਾ ਉਹ ਨਾਰਥ ਕੁਈਨਜ਼ਲੈਂਡ ਦੇ ਵਿਚ ਮਿਸਿੰਗ ਹੈ। ਸਿਡਨੀ ਦੇ ਵਿਚ ਇੱਕ ਵਾਰੀ ਫੇਰ ਫਲੱਡ ਆਏ ਨੇ, ਕਾਫੀ ਮੌਸਮ ਖਰਾਬ ਰਿਹਾ ਰਾਤੀ, ਉੱਥੇ ਵੀ ਪਰਸੋਂ ਰਾਤੀ ਵੀ ਰਿਹਾ ਆ। ਤੇ ਉਧਰ ਵੈਸਟਰਨ ਆਸਟ੍ਰੇਲੀਆ ਦੀ ਸੈਂਟਰਲ ਵੈਸਟ ਦੇ ਵਿਚ ਮੌਸਮ ਜਿਹੜਾ ਆ ਉਹ ਗਰਮੀ ਵੱਲੋਂ 8 ਤੋਂ 10 ਡਿਗਰੀ ਓਵਰ ਟੈਂਪਰੇਚਰ ਜਾ ਰਿਹਾ, ਯਾਨੀ ਕਿ ਐਵਰੇਜ ਤੋਂ, ਜਿਸ ਦੇ ਕਾਰਨ ਕਾਫੀ ਅਣਸੁਖਾਵੇਂ ਹਾਲਾਤ ਬਣੇ ਹੋਏ ਨੇ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਤੇ ਬੱਸਾਂ ਜਿਹੜੀਆਂ ਡੈਮੇਜ ਹੋਈਆਂ ਨੇ, ਚਾਲ ਹੁਣਾਂ ਨੇ ਫੋਟੋਆਂ ਭੇਜੀਆਂ ਸੀ, ਉਹ ਮੈਂ ਫੋਟੋਆਂ ਸਾਂਝੀਆਂ ਕਰ ਦਿੱਤੀਆਂ, ਤੁਸੀਂ ਦੇਖ ਸਕਦੇ ਹੋ ਲਾਈਵ ਬਲੌਗ ਦੇ ਉੱਤੇ। ਤੇ ਰਮਨਜੀਤ ਜੰਦੋਰੀਆ ਦੀਆਂ ਫੋਟੋਆਂ ਵੀ ਛੇਤੀ ਪਾ ਰਿਹਾ ਮੈਂ, ਪਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਸਾਂ ਦਾ ਨੁਕਸਾਨ ਹੋਇਆ ਪਿਆ, ਕਾਰਾਂ ਦਾ। ਤੇ ਇਹ ਮੌਸਮ ਹੀ ਇਸ ਤਰ੍ਹਾਂ ਹੈ। ਖੈਰ ਚਲੋ, ਸੱਤੀ ਸਿੰਘ ਕਹਿ ਰਹੇ ਨੇ ਸਹੀ ਗੱਲ ਹੈ ਜੀ, ਬਾਜੀ ਦੋਸਤ ਜਾਂ ਬਜ਼ੁਰਗ ਜਿਨ੍ਹਾਂ ਨੂੰ ਮੈਂ ਮਿਲਣਾ ਚਾਹੁੰਦਾ ਸੀ ਉਹ ਇਸ ਦੁਨੀਆਂ ਵਿਚ ਹੈ ਜੋ ਜਾ ਚੁੱਕੇ ਨੇ, ਮਿਸ ਕਰੂੰਗਾ ਜੀ। ਦੇਖੋ ਇਹੀ ਸੱਚਾਈ ਹੈ, ਜਦੋਂ ਆਪਾਂ ਜਾਂਦੇ ਹਾਂ ਨਾ ਵਾਪਸ ਕਾਫੀ ਟਾਈਮ ਬਾਅਦ, ਤਾਂ ਕਾਫੀ ਕੁਛ ਬਦਲ ਗਿਆ ਹੁੰਦਾ, ਜਿਹੜਾ ਸਮਾਂ ਹੈ ਨਾ ਉਹ ਚੱਲ ਰਿਹਾ ਹੁੰਦਾ ਆ। ਜਿਸ ਤਰ੍ਹਾਂ ਕੋਈ ਹੋਰ ਤੁਹਾਡਾ ਦੋਸਤ ਉੱਥੇ ਆਉਂਦਾ ਹੋਵੇਗਾ, ਤੁਹਾਨੂੰ ਨਹੀਂ ਮਿਲੂਗਾ ਤਾਂ ਉਹਨਾਂ ਨੂੰ ਵੀ ਲੱਗੂਗਾ ਵੀ ਨਹੀਂ ਹੈਗਾ। ਸੋ ਇਹ ਸਮਾਂ ਦੀ ਇਹ ਚਾਲ ਹੈ। ਤੇ ਫੋਟੋਆਂ ਪਾਉਣਾ ਮੈਂ ਥੋੜੀ ਦੇਰ ਬਾਅਦ ਵੀ। ਤੇ ਕੁਲਵਿੰਦਰ ਸਿੰਘ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਫਤਿਹ, ਕੀ ਹਾਲ ਚਾਲ ਹੈ? ਠੀਕ ਠਾਕ ਹੋ, ਉਮੀਦ ਰੱਖਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ। ਤੇ ਹੁਣ ਤੁਹਾਨੂੰ ਮੈਂ ਇੱਕ ਹੋਰ ਗੀਤ ਸੁਣਾਉਣਾ, ਤੇ ਉਸ ਤੋਂ ਬਾਅਦ ਆਪਾਂ ਖਬਰਾਂ ਵੀ ਕਰਨੀਆਂ, ਕੁਛ ਚਿੰਤਨ ਵੀ ਕਰਨਾ ਆ। ਤੇ ਮੈਂ ਮਿੰਟੂ ਭਾਜੀ ਨੂੰ ਵੀ ਥੋੜੀ ਦੇਰ ਵਾਸਤੇ ਪ੍ਰੋਗਰਾਮ ਚ ਲਵਾਂਗਾ, ਉਹ ਵੀ ਅੱਜ ਕਾਫੀ ਬਿਜ਼ੀ, ਉਹਨਾਂ ਦਾ ਕੰਮ ਚੱਲ ਰਿਹਾ। ਉਹਨਾਂ ਦੇ ਜਾਣ ਮਗਰੋਂ ਕਾਫੀ ਨੁਕਸਾਨ ਹੋ ਗਿਆ ਫਾਰਮ ਦੇ ਉੱਤੇ, ਉਹਦੇ ਬਾਰੇ ਵੀ ਜਾਣਾਂਗੇ। ਤੇ ਦੁਬਾਰਾ ਕੰਮ ਉਹਨਾਂ ਨੂੰ ਕਰਨਾ ਪੈ ਰਿਹਾ, ਨਾਲ ਮਿੱਤਰ ਸੱਜਣ ਵੀ ਆਏ ਹੋਏ ਨੇ ਜਿਹਨੂੰ ਇੰਡੀਆ ਕਹਿੰਦੇ ਆ ਨਾ, ਸਾਡੇ ਵੱਲ ਤਾਂ ਆਵਤ ਕਹਿੰਦੇ ਆ, ਆਵਤ ਪਈ ਹੋਈ ਆ, ਯਾਨੀ ਕਿ ਰਲ ਮਿਲ ਕੇ ਕੰਮ ਕਰਾਉਣਾ ਇੱਕ ਦੂਜੇ ਦਾ ਪਿੱਛੇ ਪੈ ਗਿਆ, ਜਾਂ ਕਈ ਇਲਾਕਿਆਂ ਚ ਆਉਤੀ ਵੀ ਕਹਿ ਦਿੰਦੇ ਆ, ਆਵਤ ਤੋਂ ਹੀ ਬਣਿਆ। ਔਤ ਸ਼ਬਦ ਹੋਰ ਹੁੰਦਾ ਜੀ, ਆਉਤੀ ਹੋਰ ਹੁੰਦਾ ਹੈ, ਤੇ ਆਵਤ ਔਤੀ ਹੁੰਦੀ ਆ ਜਿਹੜੀ ਨਾਨਕਿਆਂ ਤੋਂ ਜ਼ਮੀਨ ਆਉਂਦੀ ਆ, ਜਦੋਂ ਭਰਾ ਨਹੀਂ ਹੁੰਦਾ ਉਹਨੂੰ ਔਤੀ ਦੀ ਜ਼ਮੀਨ ਕਹਿੰਦੇ ਆ। ਤੇ ਇਹ ਆਵਤ ਪੈਂਦੀ ਆ ਜਦੋਂ ਸਾਂਝੇ ਤੌਰ ਤੇ ਅਸੀਂ ਇੱਕ ਦੂਜੇ ਨਾਲ ਕੰਮ ਕਰਾਉਂਦੇ ਆ। ਆਸਟ੍ਰੇਲੀਆ ਦੇ ਵਿਚ ਇਹ ਕਾਫੀ ਪ੍ਰਚਲਿਤ ਹੈ, ਪੇਂਡੂ ਇਲਾਕਿਆਂ ਦੇ ਵਿਚ, ਬਲਗੁਲਗੇ ਦੇ ਵਿਚ ਬਹੁਤ ਇਹ ਚੱਲਦਾ ਹੁੰਦਾ, ਹੁਣ ਵੀ ਹੈਗਾ, ਪਹਿਲਾਂ ਬਹੁਤ ਜ਼ਿਆਦਾ ਸੀ। ਤੇ ਚਲੋ ਇਹਦੇ ਬਾਰੇ ਗੱਲ ਕਰਾਂਗੇ, ਪਰ ਮੁੱਲ ਯਾਰੀ ਦਾ ਪੈਂਦਾ, ਕਦੋਂ ਪੈਂਦਾ? ਗੁਲਾਮ ਜੁਗਨੀ ਦੀ ਆਵਾਜ਼ ਦੇ ਵਿਚ ਇਹ ਗੀਤ ਸੁਣਦਾ, ਬਹੁਤ ਸੋਹਣਾ ਗੀਤ ਹੈ ਜੀ। ਸਰਕਾਰਾਂ ਐਲਬਮ ਆਈ ਸੀ 2017 ਚ, ਸਰਕਾਰਾਂ ਲਾਈਵ 2, ਮੁੱਲ ਪੈਂਦਾ ਯਾਰੀ ਦਾ।
ਸਮੁੰਦਰੀ ਉੱਤੇ ਤਰਦੀ ਤਰਦੀ ਪਹੁੰਚਣਾ ਹੈ ਜ਼ਰੂਰੀ ਲਾਲ ਦੇ ਪਹੁੰਚਣਾ ਹੈ ਜ਼ਰੂਰੀ ਲਾਲ ਦੇ ਜਿੰਦ ਵਿਚਾਰੀ ਦਾ ਹੌਲੀ ਹੌਲੀ ਭਾਈ ਜੀ ਹੌਲੀ ਹੌਲੀ ਉਹ ਹੌਲੀ ਹੌਲੀ ਮਿਲ ਪੈਂਦਾ ਯਾਰੀ ਦਾ
ਗੀਤ ਸੁਣ ਰਹੇ ਸੀ ਤੁਸੀਂ ਜੁੜੇ ਹੋਏ ਹਰਮਨ ਰੇਡੀਓ ਨਾਲ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਅੱਜ ਦਿਨ ਐਤਵਾਰ ਵਾਲੇ ਦਿਨ ਪ੍ਰੋਗਰਾਮ ਦੇ ਵਿਚ ਤੁਹਾਡੇ ਨਾਲ ਸ਼ਾਮਲ ਹਾਂ ਇਸ ਵੇਲੇ ਸਿਡਨੀ ਦੇ ਵਿਚ ਪੌਣੇ ਦਸ ਹੋ ਚੁੱਕੇ ਨੇ ਦਿਨ ਐਤਵਾਰ 10 ਫਰਵਰੀ 2019 ਔਰ ਬ੍ਰਿਸਬਨ ਦੇ ਵਿਚ ਇਸ ਵੇਲੇ 8:45 ਨੇ ਐਡਲੇਡ ਦੇ ਵਿਚ 9:15 ਹੋਏ ਨੇ ਸਵੇਰ ਦੇ ਤੇ ਪਰਥ ਦੇ ਵਿਚ 7:45 ਸਵੇਰ ਦੇ ਹੋਏ ਨੇ ਭਾਰਤ ਦੇ ਵਿਚ 4:15 ਤੜਕੇ ਦੇ ਹੋਏ ਨੇ ਤੇ ਲੰਡਨ ਦੇ ਵਿਚ 11:30 ਅੱਧੀ ਰਾਤ ਦੇ ਸ਼ਨਿਚਰਵਾਰ ਦੇ ਤੇ ਉਧਰ ਟੋਰਾਂਟੋ ਦੇ ਵਿਚ 6:45 ਸ਼ਾਮ ਦੇ ਹੋਏ ਨੇ ਤੇ 3:45 ਹੋਏ ਨੇ ਸਰੀ ਦੇ ਵਿਚ ਸ਼ਨਿਚਰਵਾਰ ਚੱਲ ਰਿਹਾ ਸੋ ਜਿੱਥੋਂ ਵੀ ਤੁਸੀਂ ਜੁੜ ਰਹੇ ਹੋ ਜੀ ਤੇ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਤੇ ਪ੍ਰੋਗਰਾਮ ਅੱਜ ਮਿੰਟੂ ਬਰਾੜ ਜੀ ਥੋੜੇ ਸਮੇਂ ਲਈ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਥੋੜੀ ਦੇਰ ਬਾਅਦ ਮੈਂ ਉਨ੍ਹਾਂ ਨੂੰ ਲਵਾਂਗਾ ਬੜੇ ਜ਼ਰੂਰੀ ਕੰਮ ਚੱਲ ਰਹੇ ਨੇ ਉਨ੍ਹਾਂ ਦੇ ਫਾਰਮ ਤੇ ਤਾਂ ਸਾਡੇ ਨਾਲ ਸ਼ਾਮਲ ਹੋਏ ਸੀ ਚਾਹਲ ਹੁਣਾਂ ਨੇ ਕਿਹਾ ਕਿ ਮਾਝੇ ਦੇ ਵਿਚ ਇਹਨੂੰ ਮੰਗ ਪਈ ਕਹਿੰਦੇ ਨੇ ਸੋ ਜਦੋਂ ਹੈਲਪ ਦੀ ਲੋੜ ਹੋਵੇ ਇੱਦਾਂ ਛੁੱਟੀਆਂ ਕੱਟਣ ਜਾਓ ਜਾਂ ਕੋਈ ਛੁੱਟੀਆਂ ਕੱਟ ਕੇ ਆਇਆ ਉਹਦੀ ਮਦਦ ਕਰਾਓ ਤਾਂ ਉਹਨੂੰ ਆਵਤ ਕਹਿੰਦੇ ਨੇ ਸਾਡੇ ਇਲਾਕੇ ਚ ਕੁਲਦੀਪ ਕੌਰ ਬ੍ਰਿਸਬਨ ਵਾਲੇ ਹੁਣ ਮੈਲਬਨ ਦੇ ਵਿਚ ਨੇ ਕਹਿੰਦੇ ਨੇ ਕਿ ਅਸੀਂ ਕਹਿੰਦੇ ਹਰ ਬੁੱਧਵਾਰ ਲਹਿਰਾਂ ਪ੍ਰੋਗਰਾਮ ਵਿਚ ਰਲ ਕੇ ਡੂੰਘੇ ਗੁੱਤੇ ਖਾ ਲਈਦੇ ਆ ਪਿਛੋਕੜ ਦੀਆਂ ਮਿੱਠੀਆਂ ਯਾਦਾਂ ਵਿਚ ਹਾਂਜੀ ਬਹੁਤ ਵਧੀਆ ਤੁਹਾਡਾ ਉਹ ਸਿਸਟਮ ਹੈਗਾ ਜੀ ਤੇ ਸੁਖਪ੍ਰੀਤ ਕੌਰ ਦੇ ਨਾਲ ਤੁਸੀਂ ਜੋ ਸਾਂਝੀਆਂ ਕਰਦੇ ਹੋ ਆਪਣੀਆਂ ਯਾਦਾਂ ਬੜੀਆਂ ਚੰਗੀਆਂ ਲੱਗਦੀਆਂ ਬਚਿੱਤਰ ਮੌਰ ਜੀ ਕੀ ਹਾਲ ਚਾਲ ਹੈ ਫਿਰੋਜ਼ਪੁਰੀ ਹੋ ਠੀਕ ਠਾਕ ਹੋ ਸਤਿ ਸ੍ਰੀ ਅਕਾਲ ਤੁਹਾਨੂੰ ਰਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਤਾਂ ਸਾਡੇ ਨਾਲ ਇਧਰ ਕੈਲੀਫੋਰਨੀਆ ਤੋਂ ਦਵਿੰਦਰ ਵੀ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਨਵਰਾਜ ਬਲ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਵਧੀਆ ਚੱਲ ਰਿਹਾ ਪ੍ਰੋਗਰਾਮ ਤੇ ਮਿੰਟੂ ਬਾਈ ਨੂੰ ਕਹਿੰਦੇ ਬੇਟੇ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਜੀ ਬਿਲਕੁਲ ਪਾਸ ਆਨ ਕਰਾਂਗੇ ਜਦੋਂ ਆਉਗੇ ਤੇ ਲਓ ਜੀ ਹੁਣ ਆਸਟ੍ਰੇਲੀਆ ਦੀਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਇਸ ਵੇਲੇ ਆਸਟ੍ਰੇਲੀਆ ਦੇ ਵਿਚ 3 ਜਾਂ 4 ਖਬਰਾਂ ਜਿਹੜੀਆਂ ਜ਼ਿਆਦਾ ਚੱਲ ਰਹੀਆਂ ਨੇ ਅੱਜ ਦੀ ਡੇਟ ਦੇ ਵਿਚ ਇਕ ਤਾਂ ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਸਿਡਨੀ ਦੇ ਵਿਚ ਜਿਹੜਾ ਤੂਫਾਨ ਆਇਆ ਉਸ ਦੇ ਕਾਰਨ ਹਜੇ ਵੀ ਹਜ਼ਾਰਾਂ ਘਰ ਜਿਹੜੇ ਨੇ ਉਹ ਬਿਜਲੀ ਤੋਂ ਵਾਂਝੇ ਨੇ ਖਾਸ ਕਰਕੇ ਇਲਾਵਾਰਾ ਇਲਾਕੇ ਦੇ ਵਿਚ ਫੋਟੋਆਂ ਤੁਸੀਂ ਸਾਡੇ ਲਾਈਵ ਬਲੌਗ ਤੇ ਦੇਖ ਹੀ ਲਈਆਂ ਚਾਲ ਹੁਣਾਂ ਦੀਆਂ ਬੱਸ ਡਿਪੂ ਦੇ ਵਿਚ ਡੈਮੇਜ ਹੋਇਆ ਜਿਹੜਾ ਤੇ ਇਕ ਹੋਰ ਖਬਰ ਜਿਹੜੀ ਆਸਟ੍ਰੇਲੀਆ ਤੋਂ ਬਣ ਰਹੀ ਹੈ ਉਹ ਹੈ ਕਿ ਟੋਨੀ ਐਬਟ ਨੇ ਨਿਸ਼ਾਨਾ ਸਾਧਿਆ ਜਿਹੜੇ ਆਜ਼ਾਦ ਉਮੀਦਵਾਰ ਖੜਦੇ ਨੇ ਤੇ ਉਨ੍ਹਾਂ ਨੂੰ ਪਿੱਛੇ ਕਾਫੀ ਕਹਿੰਦੇ ਪੈਸਾ ਲਾਇਆ ਜਾ ਰਿਹਾ ਹੁੰਦਾ ਤੇ ਉਨ੍ਹਾਂ ਦਾ ਕੰਮ ਨੈਗੇਟਿਵਿਟੀ ਫੈਲਾਉਣਾ ਹੈ ਸੋ ਨੈਗੇਟਿਵਿਟੀ ਫੈਲਾ ਕੇ ਉਹ ਜਿੱਤਣ ਦੀ ਕੋਸ਼ਿਸ਼ ਕਰਦੇ ਨੇ ਆਪਣੇ ਆਪ ਨੂੰ ਪਾਰਲੀਮੈਂਟ ਚ ਲਿਆਉਂਦੇ ਨੇ ਤੇ ਫਿਰ ਉਹ ਕਹਿੰਦੇ ਨੇ ਕਿ ਸਰਕਾਰ ਨੂੰ ਬਲੈਕਮੇਲ ਕਰਦੇ ਨੇ ਸੋ ਉਨ੍ਹਾਂ ਵੱਲ ਨੂੰ ਨਿਸ਼ਾਨਾ ਸਾਧਿਆ ਹੈ ਜੀ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਨੇ ਤੇ ਉਧਰ ਸਾਊਥ ਆਸਟ੍ਰੇਲੀਆ ਦੇ ਵਿਚ 2 ਹਲਕਿਆਂ ਦੇ ਵਿਚ ਵੋਟਾਂ ਸੀ ਬਾਈ ਇਲੈਕਸ਼ਨ ਸੀਗੀਆਂ ਇਹਦੇ ਵਿਚ ਇਹ ਬਾਈ ਇਲੈਕਸ਼ਨ ਤਾਂ ਹੋਈਆਂ ਕਿਉਂਕਿ ਪਿਛਲੀ ਲੇਬਰ ਸਰਕਾਰ ਜਦੋਂ ਹਾਰੀ ਹੈ ਤੇ ਉਦੋਂ ਦੇ ਜਿਹੜੇ ਪ੍ਰੀਮੀਅਮ ਜੇ ਵਿਦਰਲ ਤੇ ਉਨ੍ਹਾਂ ਦੇ ਅਟਾਰਨੀ ਜਨਰਲ ਹੈ ਉਨ੍ਹਾਂ ਨੇ ਫਿਰ ਰਿਜ਼ਾਈਨ ਦੇ ਦਿੱਤਾ ਸੀ ਜਿਸ ਕਾਰਨ ਉਥੇ ਦੁਆਰਾ ਫਿਰ ਇਲੈਕਸ਼ਨ ਹੋਈ ਆ ਤੇ ਇਹ ਦੋਨੋਂ ਹੀ ਸੀਟਾਂ ਜਿਹੜੀਆਂ ਨੇ ਲੇਬਰ ਨੇ ਫਿਰ ਜਿੱਤ ਲਈਆਂ ਚਲਤਮ ਤੇ ਐਨਫੀਲਡ ਬਾਈ ਇਲੈਕਸ਼ਨ ਔਰ ਫਲੱਡ ਦੀ ਖਬਰ ਵੀ ਤੁਹਾਨੂੰ ਪਤਾ ਕਾਫੀ ਚੱਲ ਰਹੀ ਹੈ ਤੇ ਨਿਊ ਸਾਊਥ ਵੇਲਸ ਦੇ ਵਿਚ ਇਲੈਕਸ਼ਨ ਨੇ 23 ਮਾਰਚ ਦੀਆਂ ਤੇ ਉਸ ਦੇ ਕਰਕੇ ਵੀ ਕੰਮ ਕਾਫੀ ਮਗਿਆ ਹੋਇਆ ਨਿਊ ਸਾਊਥ ਵੇਲਸ ਦੇ ਵਿਚ ਕਈ ਇਲਾਕਿਆਂ ਦੇ ਵਿਚ ਸੋ ਇਹ ਸੀ ਆਸਟ੍ਰੇਲੀਆ ਦੀਆਂ ਖਬਰਾਂ ਭਾਰਤ ਦੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪੰਜਾਬ ਦੀਆਂ ਗੱਲਾਂ ਵੀ ਕਰਾਂਗੇ ਤੇ ਹੋਰ ਵੀ ਕਾਫੀ ਗੱਲਾਂ ਬਾਤਾਂ ਕਰਨ ਵਾਲੀਆਂ ਨੇ ਕੁਲਵਿੰਦਰ ਧਾਲੀਵਾਲ ਕਹਿੰਦੇ ਨੇ ਕਿ ਮਾਲਵੇ ਵਿਚ ਵੀ ਆਵਤ ਹੀ ਕਹਿੰਦੇ ਹਨ ਜੀ ਹਾਂਜੀ ਹਾਂਜੀ ਸਾਡੇ ਵੀ ਆਵਤ ਹੀ ਕਹਿੰਦੇ ਆ ਇਸ ਦੇ ਬਾਰੇ ਆਪਾਂ ਹੋਰ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਕਹਿੰਦੇ ਨੇ ਕਿ ਕੀ ਹਾਲ ਚਾਲ ਹੈ ਕਦੋਂ ਆਏ ਜੀ ਇੰਡੀਆ ਤੋਂ ਹਾਂਜੀ 4-5 ਦਿਨ ਹੋ ਗਏ ਮੈਨੂੰ ਇੰਡੀਆ ਤੋਂ ਆਇਆ ਨੂੰ ਤੇ ਤੁਹਾਡਾ ਪ੍ਰੋਗਰਾਮ ਸਵਾਗਤ ਹੈ। ਪਾਲਾ ਬੈਂਸ ਜੀ ਕਿੱਦਾਂ? ਠੀਕ ਠਾਕ ਹੈ ਜੀ, ਵਧੀਆ ਲੱਗਿਆ ਜੀ। ਕਹਿੰਦੇ ਤੁਸੀਂ ਆ ਗਏ, ਬਹੁਤ ਬਹੁਤ ਸ਼ੁਕਰੀਆ, ਰੌਣਕਾਂ ਲੱਗ ਗਈਆਂ ਜੀ। ਹਾਂਜੀ, ਉਹ ਇੱਦਾਂ ਕਿ ਅੱਜ ਜਦੋਂ ਸਵੇਰੇ ਨਾ ਥੋੜਾ ਜਿਹਾ ਹੋਇਆ ਕੰਮ ਖਰਾਬ ਪ੍ਰੋਗਰਾਮ ਦੇ ਵਿੱਚ, ਤੇ ਮੈਨੂੰ ਵੀ ਬੜੀ ਨਮੋਸ਼ੀ ਹੋਈ ਕਿ ਅੱਜ ਫੇਰ ਗੱਲਾਂ ਰਹਿ ਗਈਆਂ ਮੇਰੀਆਂ ਭਰੀਆਂ ਭਰਾਈਆਂ, ਪਰ ਕੋਈ ਗੱਲ ਨਹੀਂ। ਤੇ ਉਧਰ ਗੁਰਪ੍ਰੀਤ ਗਿੱਲ ਜਿਹੜੇ ਨੇ ਉਹ ਵੀ ਆਏ ਨੇ ਇੰਡੀਆ ਤੋਂ MBA ਕਰਕੇ। ਮੈਂ ਵੀ MBA ਕਰਕੇ ਆਇਆ, ਤੇ ਗੁਰਪ੍ਰੀਤ ਪ੍ਰੋਗਰਾਮ ਚ ਤੁਹਾਨੂੰ ਸ਼ਾਮਲ ਕਰਾਵਾਂਗੇ ਥੋੜੀ ਦੇਰ ਬਾਅਦ। ਤੇ ਕਹਿੰਦੇ ਨੇ ਕਿ ਇੱਕ ਸੇਵਾ ਮੁਕਤ ਬੰਦੇ ਨੂੰ ਦੋਸਤ ਨੇ ਪੁੱਛਿਆ ਕਿ ਅੱਜ ਕੱਲ ਕੀ ਕਰਦੇ ਹੋ, ਤੇ ਜਵਾਬ ਆਇਆ MBA। ਕਹਿੰਦੇ ਹੁਣ MBA ਕੀ ਮਤਲਬ? ਕਹਿੰਦੇ ਮੈਰਿਜ ਭੋਗ ਅਖੰਡ ਪਾਠ। ਇੰਡੀਆ ਦੇ ਵਿਚ ਤਾਂ MBA ਹੋ ਰਹੀ ਹੈ ਜੀ, ਬਹੁਤ ਤਗੜੀ MBA ਹੋ ਰਹੀ ਹੈ। ਉੱਥੇ ਤਾਂ ਜਿਹੜੇ ਕੰਮ ਵੀ ਕਰਦੇ ਨੇ ਉਹ ਵੀ ਬਸ MBA ਕਰੀ ਜਾ ਰਹੇ ਨੇ। ਅੱਜ ਕੱਲ ਸੀਜ਼ਨ ਹੈ ਤੇ ਕਈ ਚੀਜ਼ਾਂ ਸਿੱਖ ਕੇ ਆਏ, ਨਵੀਆਂ ਤੁਹਾਡੇ ਨਾਲ ਪਾਵਾਂਗੇ ਸਾਂਝ। ਤੇ ਔਨ ਏਅਰ ਵੀ ਆਪਾਂ ਅੱਜ ਗੱਲ ਕਰਾਂਗੇ ਥੋੜੀ ਦੇਰ, ਪਹਿਲਾਂ ਮਿੰਟੂ ਬਰਾੜ ਭਾਜੀ ਹੁਣਾਂ ਨੂੰ ਥੋੜੀ ਦੇਰ ਲੈ ਲਈਏ। ਤੇ ਚਲੋ, ਗੱਲਾਂ ਬਾਤਾਂ ਆਪਾਂ ਜਾਰੀ ਰੱਖਣੀਆਂ। ਕਈ ਮੁੱਦੇ ਆ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਆ, ਉਹਨਾਂ ਦੇ ਵਿੱਚੋਂ ਇੱਕ ਮੁੱਦਾ ਸੀ ਸਵੇਰੇ ਸਵੇਰੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਂਝਾ ਕੀਤਾ ਸੀ ਸ਼ਮਸ਼ੇਰ ਸਿੰਘ ਮੈਲਬਨ ਵਾਲਿਆਂ ਨੇ। ਇਨ੍ਹਾਂ ਨੇ ਸਵਾਲ ਪੁੱਛਿਆ ਸੀ ਕਿ ਸਮਵਨ ਵਾਜ਼ ਸੇਇੰਗ ਦੈਟ ਓਨਲੀ ਸਿੰਘ ਨੇਮਡ ਪੀਪਲ ਕੈਨ ਪਲੇ ਇਨ ਸਿੱਖ ਗੇਮਸ, ਕੈਨ ਯੂ ਪਲੀਜ਼ ਕਲੈਰੀਫਾਈ ਵਟ ਐਂਡ ਹਾਓ ਇਟ ਇਜ਼। ਦੇਖੋ ਜੀ, ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਰਿਊਮਰਸ ਆ ਬਾਹਰ ਉਹ ਕਾਫੀ ਹੈ। ਮੈਨੂੰ ਵੀ ਦੋ ਚਾਰ ਮੈਸੇਜ ਆਏ ਆ ਤਾਂ ਕਿ ਬਾਹਰ ਜੀ ਆਹ ਚੱਲ ਰਿਹਾ, ਉਹ ਚੱਲ ਰਿਹਾ। ਪਹਿਲਾਂ ਮੈਂ ਥੋੜੀ ਜਿਹੀ ਗੱਲ ਕਲੀਅਰ ਕਰਦਾ ਕਿ ਜਿਹੜੀਆਂ, ਚਲੋ ਮੈਂ ਐਜ਼ ਏ ਪ੍ਰੈਜ਼ੀਡੈਂਟ ਆ, ਮਿੰਟੂ ਭਾਜੀ ਵੀ ਕਮੇਟੀ 'ਚ ਆ, ਹੋਰ ਵੀ ਸੈਕਟਰੀ ਨੇ, ਕਾਫੀ ਪੁਜ਼ੀਸ਼ਨਾਂ ਨੇ, ਪਰ ਤੁਹਾਨੂੰ ਮੈਂ ਸਾਰਿਆਂ ਨੂੰ ਇੱਕ ਗੱਲ, ਆਪਾਂ ਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਜਿਸ ਸੰਸਥਾ ਦੇ ਅਸੀਂ ਅਹੁਦੇਦਾਰ ਹੁੰਦੇ ਹਾਂ ਤਾਂ ਉਹਦਾ ਇੱਕ ਸੰਵਿਧਾਨ ਹੁੰਦਾ ਆ, ਇੱਕ ਕੋਡ ਆਫ ਕੰਡਕਟ ਲਿਖਿਆ ਹੁੰਦਾ ਆ, ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੁੰਦਾ ਆ ਤਕਰੀਬਨ, ਔਰ ਇਸ ਸਿੱਖ ਖੇਡਾਂ ਦਾ ਤਾਂ ਹੈ ਹੀ, ਔਰ ਉਸ ਦੇ ਮੁਤਾਬਕ ਚੱਲਣਾ ਹੁੰਦਾ, ਉਸ ਤੋਂ ਬਾਹਰ ਨਹੀਂ ਚੱਲ ਸਕਦਾ ਕੋਈ ਵੀ, ਚਾਹੇ ਉਹ ਪ੍ਰਧਾਨ ਹੋਵੇ, ਚਾਹੇ ਉਹ ਸਕੱਤਰ ਹੋਵੇ, ਕੋਈ ਵੀ ਹੋਵੇ। ਸੋ ਉਹ ਜਿਹੜਾ ਡਾਕੂਮੈਂਟ ਹੈ ਉਹ ਗਵਰਨਮੈਂਟ ਵੱਲੋਂ ਪਾਸ ਹੋਇਆ ਹੁੰਦਾ, ਰਜਿਸਟਰ ਹੋਇਆ ਹੁੰਦਾ, ਉਹਦੇ ਵਿੱਚ ਜਿਹੜੀ ਵੀ ਊਣਤਾਈ ਹੁੰਦੀ ਹੈ ਉਹ ਪਹਿਲਾਂ ਹੀ ਕੱਟ ਵੱਢ ਦਿੱਤੀ ਜਾਂਦੀ ਹੈ, ਤਾਂ ਜਾ ਕੇ ਗਵਰਨਮੈਂਟ ਜਿਹੜੀ ਆ ਉਹ ਉਸ ਨੂੰ ਰਜਿਸਟਰ ਕਰਦੀ ਆ, ਫਿਰ ਅਕਾਊਂਟ ਖੋਲਦੇ ਨੇ, ਫਿਰ ਟ੍ਰੇਡਿੰਗ ਹੁੰਦੀ ਆ, ਫਿਰ ਉਹਦੀ ਰਿਪੋਰਟਾਂ ਦੇਣੀਆਂ ਪੈਂਦੀਆਂ, ਆਡਿਟ ਹੁੰਦਾ ਆ ਸਾਲ ਦੀ ਸਾਲ, ਉਹਨੂੰ ਜਮ੍ਹਾਂ ਕਰਾਉਣਾ ਪੈਂਦਾ ਆ। ਸੋ ਇੱਕ ਯੋਜਨਾਬੱਧ ਤਰੀਕੇ ਨਾਲ ਸਿਸਟਮ ਚੱਲਦਾ ਆ। ਸੋ ਜੇ ਮੈਂ ਕਹਾਂ ਵੀ ਮੈਂ ਗੁਰਦੁਆਰੇ ਦਾ ਪ੍ਰਧਾਨ ਹੈ ਤੇ ਮੈਂ ਤਾਂ ਜੀ ਉੱਥੇ ਮਤਲਬ ਕੁਛ ਵੀ ਕਰਾ ਸਕਦਾ, ਮੈਂ ਲੰਗਰ ਬੰਦ ਕਰਾ ਦੇਣਾ। ਜੇ ਉਹ ਸੰਵਿਧਾਨ ਦੇ ਵਿੱਚ ਤਾਂ ਲਿਖਿਆ ਵੀ ਲੰਗਰ ਹੋਣਾ ਚਾਹੀਦਾ, ਪਰ ਮੈਂ ਲੰਗਰ ਬੰਦ ਨਹੀਂ ਕਰਾ ਸਕਦਾ ਕਿਉਂਕਿ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਉਹ ਦੇਣਾ ਹੀ ਪੈਣਾ ਹੈ ਸਾਨੂੰ। ਉੱਥੇ ਹਰ ਬੰਦੇ ਨੂੰ ਖੁੱਲ੍ਹ ਮੱਥਾ ਟੇਕਣ ਦੀ, ਮੈਂ ਕਿਸੇ ਨੂੰ ਰੋਕ ਨਹੀਂ ਸਕਦਾ, ਉਹ ਸੰਵਿਧਾਨ ਦੇ ਵਿੱਚ ਚੀਜ਼ਾਂ ਲਿਖੀਆਂ ਹੋਈਆਂ ਨੇ। ਸੋ ਇਸ ਕਰਕੇ ਜਦੋਂ ਮੈਂ ਅਸੀਂ ਕੋਈ ਵੀ ਸੰਸਥਾ ਦੇ ਮੁਖੀ ਬਣਦੇ ਹਾਂ ਤਾਂ ਉਸ ਸੰਸਥਾ ਦਾ ਜਿਹੜਾ ਸੰਵਿਧਾਨ ਹੈ ਉਹਦੀ ਰਾਖੀ ਕਰਨਾ, ਉਹਦੇ ਤੇ ਚੱਲਣਾ, ਮੇਕ ਸ਼ੋਰ ਕਿ ਉਹਦੇ ਤੇ ਚੱਲਦੇ ਨੇ ਸਾਰੇ ਮੈਂਬਰ, ਇਹ ਇੱਕ ਜ਼ਿੰਮੇਵਾਰੀ ਹੁੰਦੀ ਆ। ਸਿੱਖ ਖੇਡਾਂ ਦਾ ਮਤਲਬ ਹੈ ਕਿ ਸਿੱਖਾਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਿੱਖਾਂ ਦੇ ਵਾਸਤੇ, ਸਿੰਪਲ ਐਜ਼ ਦੈਟ ਹੈ ਉਹ ਕੰਮ। ਤੇ ਮੈਂ ਜਦੋਂ ਬਣਿਆ ਸ਼ੁਰੂ ਤੋਂ ਹੀ ਹੈਗਾ ਤੇ ਸਿੱਖ ਪਰਿਵਾਰ ਚੋਂ ਆ। ਦੇਖੋ, ਮੈਂ ਪਹਿਲਾਂ ਕਲੀਨ ਸ਼ੇਪ ਹੁੰਦਾ ਸੀ ਤੇ ਮੈਂ 25 ਸਾਲ ਤੋਂ ਵਲੰਟੀਅਰ ਹਾਂ, 25 ਸਾਲ ਤੋਂ ਮੈਂ ਵੱਖ ਵੱਖ ਕਮੇਟੀਆਂ ਚ ਕੰਮ ਕਰਦਾ, ਮੈਨੂੰ ਇਨਵਾਈਟ ਵੀ ਕੀਤਾ ਜਾਂਦਾ, ਮੈਂ ਖੁਦ ਵੀ ਸੇਵਾ ਕਰਦਾ ਆ, ਤੇ ਮੈਨੂੰ ਅੱਜ ਤੱਕ ਕਿਸੇ ਨੇ ਰੋਕ ਟੋਕ ਨਹੀਂ ਲਾਈ ਵੀ ਤੂੰ ਮੁੰਨਾ ਆ, ਤੂੰ ਜੀ ਕੇਸ ਨਹੀਂ ਰੱਖੇ ਹੋਏ। ਤੇ ਹੁਣ ਮੈਂ ਕੇਸ ਰੱਖੇ ਹੋਏ ਆ ਤੇ ਹੁਣ ਵੀ ਕੋਈ ਮੈਨੂੰ ਕਿਸੇ ਦਾ ਇਤਰਾਜ਼ ਨਹੀਂ ਹੈਗਾ। ਸੋ ਸਿੱਖ ਖੇਡਾਂ ਦੇ ਵਿੱਚ ਮਿੰਟੂ ਭਾਜੀ ਵੀ ਨਹੀਂ ਦੇਖ ਲਓ ਤੁਸੀਂ, ਸੋ ਐਡੀ ਕੋਈ ਗੱਲ ਨਹੀਂ ਹੈਗੀ। ਔਰ ਬਹੁਤ ਸਾਰੇ ਜਿਹੜੇ ਪਲੇਅਰ ਆ ਉਹ ਕਲੀਨ ਸ਼ੇਵ ਹੈ, ਕੇਸ ਕੱਟੇ ਹੋਏ ਨੇ ਜਿਹੜੇ ਖੇਡਦੇ ਨੇ ਸਿੱਖ ਖੇਡਾਂ ਦੇ ਵਿੱਚ। ਹਾਂ, ਇੱਕ ਉਹਦੀ ਰਿਕੁਆਇਰਮੈਂਟ ਜਿਹੜੀ ਇਹ ਹੈ ਵੀ ਪਲੇਅਰ ਹੀ ਹੁਣ ਇੰਨੇ ਹੋ ਚੁੱਕੇ ਨੇ, ਇਸ ਵਾਰੀ ਮੈਲਬਨ ਦੇ ਵਿੱਚ ਤਕਰੀਬਨ 3 ਤੋਂ 4 ਹਜ਼ਾਰ ਪਲੇਅਰ ਖੇਡੇਗਾ, ਔਰ ਘੱਟੋ ਘੱਟ 16-17 ਟੀਮਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਆਲਰੇਡੀ ਕਿਉਂਕਿ ਗਰਾਊਂਡਾਂ ਹੈ ਨਹੀਂ। ਸੋ ਜਿਹੜੇ ਇਹ ਸਿੱਖ ਪਲੇਅਰ ਆ, ਸਾਰੇ ਸਿੱਖ ਪਲੇਅਰ ਆ ਜਿਨ੍ਹਾਂ ਦੀਆਂ ਟੀਮਾਂ ਨੂੰ ਰਿਜੈਕਟ ਕੀਤਾ ਗਿਆ। ਕਿਉਂ ਕੀਤਾ ਗਿਆ? ਕਿਉਂਕਿ ਗਰਾਊਂਡਾਂ ਹੈ ਨਹੀਂ। ਸੋ ਸਕੇਲ ਐਡਾ ਵੱਧ ਗਿਆ ਆ ਕਿ ਇਸ ਸਟੇਜ ਦੇ ਉੱਤੇ ਨਾਨ ਸਿੱਖ ਜਾਂ ਜਿਹੜੇ ਕਿ ਮੇਨ ਸਟ੍ਰੀਮ ਨੂੰ ਜੇ ਟੂਰਨਾਮੈਂਟ ਕਰਾਉਣਾ ਆ ਤਾਂ ਇਸ ਟੂਰਨਾਮੈਂਟ ਚ ਉਹਨਾਂ ਦੇ ਲਈ ਇਨ੍ਹਾਂ ਤਿੰਨਾਂ ਦਿਨਾਂ ਚ ਗਰਾਊਂਡਾਂ ਨਹੀਂ ਮਿਲਣੀਆਂ, ਹੋਰ ਸ਼ੁਰੂ ਹੋ ਸਕਦਾ ਆ। ਸੋ ਇਹਦੇ ਜਿਹੜੇ ਪ੍ਰੋਟੋਕਾਲ ਬਣੇ ਹੋਏ ਆ ਉਹ ਮੈਂ ਨਹੀਂ ਬਣਾਏ ਹੋਏ, ਇੱਕ ਬੰਦੇ ਨੇ ਨਹੀਂ ਬਣਾਏ ਹੋਏ। ਇਸ ਵੇਲੇ ਪਿਛਲੇ ਸਾਲ 67 ਕਲੱਬ ਸੀ ਤੇ 20 ਕਲੱਬ 25 ਕਲੱਬ ਹੋਰ ਜੁਆਇਨ ਹੋਏ ਨੇ, ਤਕਰੀਬਨ 80-90 ਕਲੱਬ ਹੈ ਜਿਨ੍ਹਾਂ ਨੇ ਰਲ ਕੇ ਕਾਨੂੰਨ ਬਣਾਇਆ। ਕਾਨੂੰਨ ਕੋਈ ਵੀ ਬਦਲ ਵੀ ਸਕਦਾ ਹੈ ਪਰ ਉਹ ਇੱਕ ਪ੍ਰੋਸੈਸ ਦੇ ਵਿੱਚੋਂ ਨਿਕਲਣਾ ਪੈਂਦਾ ਉਹਨੂੰ। ਇੱਦਾਂ ਨਹੀਂ ਵੀ ਫੇਸਬੁੱਕ ਤੇ ਪਾਇਆ ਰੌਲਾ ਤੇ ਦੋ ਬੰਦਿਆਂ ਨੇ ਆ ਕੇ ਕਾਨੂੰਨ ਚੇਂਜ ਕਰਤਾ, ਇੱਦਾਂ ਨਹੀਂ ਹੁੰਦੀ ਹੈਗੀ। ਉਹ ਕਲੱਬ ਦੇ ਤੁਹਾਨੂੰ ਮੈਂਬਰ ਬਣਨਾ ਪੈਂਦਾ, ਮੈਂਬਰ ਬਣ ਕੇ ਏਜੀਐਮ ਦੇ ਵਿੱਚ ਲਿਆਉਣਾ ਪੈਂਦਾ, ਫਿਰ ਉੱਥੇ ਡਿਬੇਟ ਹੁੰਦੀ ਆ, ਡਿਸਕਸ਼ਨ ਹੁੰਦੀ ਆ, ਫਿਰ ਉਹਦੇ ਬਾਅਦ ਉਹ ਕਾਨੂੰਨ ਬਣਦਾ ਆ। ਸੋ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਟਾਰਪੀਡੋ ਕਰਨਾ, ਤੀਰ ਚਲਾਣੇ, ਇਹ ਬਿਲਕੁਲ ਵੀ ਨਹੀਂ ਚੱਲਦਾ ਆਰਗੇਨਾਈਜ਼। ਹੁਣ ਜਿੱਦਾਂ ਸਰਕਾਰਾਂ ਆ ਬਿੱਲ ਪੇਸ਼ ਕਰਨੇ ਪੈਂਦੇ, ਉੱਤੇ ਡਿਬੇਟ ਹੁੰਦਾ ਪ੍ਰੋਪਰ। ਸੱਜਣੋ ਮਿੱਤਰੋ, ਫੇਸਬੁੱਕ ਦੇ ਉੱਤੇ ਬੈਂਸਣਾ ਬੜਾ ਸੌਖਾ ਆ, ਪਤਾ ਉਦੋਂ ਲੱਗਦਾ ਜਦੋਂ ਫੇਸ ਟੂ ਫੇਸ ਉੱਥੇ 80 ਬੰਦਿਆਂ ਦੇ ਵਿੱਚ ਸਭਾ ਦੇ ਵਿੱਚ ਬੈਠ ਕੇ ਉੱਠ ਕੇ ਸਤਿ ਸ੍ਰੀ ਅਕਾਲ ਬੁਲਾਉਣ ਤੋਂ ਵੀ ਕਈ ਮਨਕਰ ਹੋ ਜਾਂਦੇ ਬੰਦੇ, ਇੰਨੀਆਂ ਲੱਤਾਂ ਕੰਬ ਰਹੀਆਂ ਹੁੰਦੀਆਂ ਨੇ। ਸੋ ਉੱਥੇ ਆ ਕੇ ਬੋਲਣਾ, ਉਹ ਮੈਂ ਬੰਦੇ ਇਹੋ ਜਿਹੇ ਦੇਖੇ ਆ ਬਾਹਰ ਬੜਾ ਕਲੇਸ਼ ਕਰਦੇ ਹੁੰਦੇ ਆ ਜਦੋਂ ਉਹ ਸਭਾ ਦੇ ਵਿੱਚ ਆਉਂਦੇ ਨਾ, ਉਹਨਾਂ ਦੇ ਪਹਿਲੀ ਗੱਲ ਆਉਣ ਦੀ ਹਿੰਮਤ ਨਹੀਂ ਪੈਂਦੀ, ਜਦੋਂ ਆਉਂਦੇ ਆ ਤੇ ਉਹਨਾਂ ਦੀ ਉੱਠਣ ਦੀ ਹਿੰਮਤ ਨਹੀਂ ਪੈਂਦੀ, ਜਦੋਂ ਉੱਠਦੇ ਨੇ ਉਹ ਖਿਲਰ ਜਾਂਦੇ ਨੇ, ਉਹਨਾਂ ਦੇ ਵੱਲੋਂ ਗੱਲੇ ਨਹੀਂ ਕਹਿ ਹੁੰਦੀ ਜਿਹੜੀ ਕਹਿ ਹੁੰਦੀ ਹੈ। ਸੋ ਇਸ ਕਰਕੇ ਇੱਕ ਪ੍ਰੋਸੈਸ ਚੱਲਦਾ ਆ, ਤੁਹਾਨੂੰ ਮੋਹਰਿਓ ਸਵਾਲ ਵੀ ਹੁੰਦੇ ਨੇ। ਤੇ ਗੱਲ ਰਹੀ ਮਿਸਟਰ ਸਿੰਘ ਦੀ ਵੀ ਸਿਰਫ ਸਿੰਘ ਵਾਲੇ ਖੇਡ ਸਕਦੇ ਆ, ਇਹ ਬਿਲਕੁਲ ਗਲਤ ਹੈ। ਸਿੰਘ ਵਾਲੇ ਤਾਂ ਖੇਡ ਹੀ ਸਕਦੇ ਆ, ਸਿੰਘ ਤਾਂ ਹੁਣ ਉੱਤਰਾਖੰਡ ਤੋਂ ਵੀ ਆ, ਸਿੰਘ ਤਾਂ ਹੁਣ ਇੰਡੀਆ ਦੇ ਵਿੱਚ ਹਰ ਕੋਈ ਕਿਤੇ ਵੀ ਗੋਤ ਰੱਖੀ ਜਾਂਦੇ ਨੇ। ਇਹਦੇ ਉੱਤੇ ਵੀ ਚੈੱਕ ਐਂਡ ਬੈਲੈਂਸਿਸ ਆ, ਜਿਸ ਤਰ੍ਹਾਂ ਹੁਣ ਪ੍ਰਦੀਪ ਪਾਂਗਲੀ ਨੇ ਆਪਣੇ ਸੈਕਟਰੀ ਨੇ ਉਹਦੇ ਨਾਮ ਦੇ ਵਿੱਚ ਸਿੰਘ ਨਹੀਂ ਲੱਗਦਾ, ਠੀਕ ਆ, ਉਹ ਵੀ ਖੇਡਦਾ ਆ, ਉਹ ਸੈਕਟਰੀ ਬਣਿਆ ਹੋਇਆ। ਮਨਜੀਤ ਬੋਪਾ ਰਾਏ ਉਹ ਸਿੰਘ ਨਹੀਂ ਲਾਉਂਦੇ, ਉਹ ਤਾਂ ਤਰਕਸ਼ੀਲ ਨੇ, ਉਹ ਤਾਂ ਵੈਸੇ ਧਰਮ ਨੂੰ ਮੰਨਦੇ ਵੀ ਹੈ ਨਹੀਂ, ਉਹ ਸਿੱਖ ਖੇਡਾਂ ਦੇ ਪ੍ਰੈਜੀਡੈਂਟ ਰਹਿ ਚੁੱਕੇ ਨੇ, ਠੀਕ ਹੈ ਨਾ। ਸੋ ਮਿੰਟੂ ਬਰਾੜ ਚਲੋ ਮੇਰੇ ਤੇ ਸਿੰਘ ਲੱਗਦਾ। ਸੋ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਇਹ ਗੱਲ ਹੈ ਕਿ ਤੁਸੀਂ ਸਿੱਖ ਧਰਮ ਨੂੰ ਮੰਨਦੇ ਹੋ, ਸਿੱਖ ਧਰਮ ਚ ਆਸਥਾ ਰੱਖਦੇ ਹੋ, ਤੁਹਾਡੀ ਬੈਕਗਰਾਊਂਡ ਹੈ ਸਿੱਖ ਧਰਮ ਦੇ ਵਿੱਚ, ਤੁਹਾਡੇ ਮੰਮੀ ਡੈਡੀ ਜਾਂ ਈਵਨ ਦਾਦੇ ਦਾਦੀ ਤੱਕ ਅਲਾਊਡ ਹੈ ਕਿ ਉਹਨਾਂ ਦੇ ਵਿੱਚੋਂ ਵੀ ਕੋਈ ਸਿੱਖ ਧਰਮ ਨੂੰ ਬਿਲੋਂਗ ਕਰਦਾ, ਉਹ ਵੀ ਖੇਡ ਸਕਦਾ ਹੈ। ਸੋ ਬੜਾ ਖੁੱਲ੍ਹਾ ਸਿਸਟਮ ਰੱਖਿਆ ਹੋਇਆ ਹੈ, ਪਰ ਇਹ ਹੈ ਵੀ ਜੇ ਇਹਨੂੰ ਓਪਨ ਕਰ ਦਿੱਤਾ ਜਾਵੇ ਤਾਂ ਗਰਾਊਂਡਾਂ ਦੀ ਬੜੀ ਘਾਟ ਹੈ, ਰੈਫਰੀਆਂ ਦੀ ਬੜੀ ਘਾਟ ਹੈ। ਸੋ ਇਹ ਨਹੀਂ ਹੋ ਸਕਦਾ, 32 ਸਾਲ ਤੋਂ ਸਿਸਟਮ ਚੇਂਜ ਹੋਣ ਨੂੰ ਕੀ ਹੋ ਸਕਦਾ, ਪਰ ਉਹ ਇੱਕ ਪ੍ਰੋਸੈਸ ਦੇ ਵਿੱਚੋਂ ਉਸ ਨੂੰ ਲੰਘਾਉਣਾ ਪਵੇਗਾ। ਇੱਦਾਂ ਨਹੀਂ ਵੀ ਫੇਸਬੁੱਕ ਵਾਲਾ ਕੰਮ ਬਿਲਕੁਲ ਵੀ ਨਹੀਂ ਹੈਗਾ। ਤੇ ਦੇਖੋ, ਜਦੋਂ ਮੈਂ ਇੱਕ ਗੱਲ ਹੋਰ ਵੀ ਕਹਿੰਦਾ ਹੁੰਦਾ ਕਿ ਜਿਹੜੇ ਜਿੱਡੀ ਵੱਡੀ ਕੋਈ ਸ਼ਖਸੀਅਤ ਹੋ ਜਾਂਦੀ ਆ ਜਾਂ ਜਿੱਡਾ ਵੱਡਾ ਕੋਈ ਅਦਾਰਾ ਹੋ ਜਾਂਦਾ ਆ, ਸਕਸੈਸਫੁਲ ਹੋ ਜਾਂਦਾ, ਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਬਾਰੇ ਗਲਤ ਗੱਲਾਂ ਫੈਲਾਉਣ ਵਾਲੇ ਲੋਕ ਵੀ ਵੱਧ ਜਾਂਦੇ ਨੇ, ਕਈਆਂ ਨੂੰ ਉਹ ਚੀਜ਼ਾਂ ਰੜਕਦੀਆਂ ਨੇ ਵੀ ਇਹ ਕਿਉਂ ਹੋ ਰਹੀਆਂ ਨੇ। ਉਹਨਾਂ ਨੂੰ ਸਮਝਣ ਦੀ ਬਜਾਏ ਸਿਰਫ ਇਲਜ਼ਾਮ ਲਾਉਣ ਦਾ ਇੱਕ ਜਿਹੜਾ ਹੈਗਾ, ਤੁਹਾਨੂੰ ਪਤਾ ਹੀ ਆ ਸਾਰਾ, ਮਤਲਬ ਦੱਸਣ ਦੀ ਲੋੜ ਨਹੀਂ ਕਿ ਬੇਰੀ ਨੂੰ ਬੇਰ ਵੱਜਣੇ ਹੀ ਆ ਜਿਹਦੀ ਬੇਰੀ ਦੇ ਬੇਰ ਮਿੱਠੇ ਹੁੰਦੇ ਆ। ਸੋ ਇਹੋ ਜਿਹੜੇ ਰਿਊਮਰ ਆ ਸਾਡੀ ਆਦਤ ਪਈ ਹੋਈ ਹੈ, ਸੋ ਉਹ ਐਡੀ ਕੋਈ ਗੱਲ ਨਹੀਂ ਹੈਗੀ। ਪਰ ਚੰਗਾ ਕੀਤਾ ਤੁਸੀਂ ਸਾਡੇ ਨਾਲ ਇਹ ਕਲੈਰੀਫਾਈ ਕਰ ਲਈ, ਗੱਲ ਪੁੱਛ ਲਿਆ ਤੇ ਮੈਨੂੰ ਵੀ ਚੰਗਾ ਲੱਗਿਆ, ਐਕਸਪਲੇਨ ਕੀਤਾ। ਪਰ ਬਹੁਤ ਸਾਰੇ ਜਿਹੜੇ ਲੋਕ ਹੈ, ਤੁਸੀਂ ਮੈਨੂੰ ਡਾਇਰੈਕਟ ਪੁੱਛ ਲਿਆ, ਬਹੁਤ ਸਾਰੇ ਜਿਹੜੇ ਲੋਕ ਹੈ ਨਾ ਉਹ ਸੋਸ਼ਲ ਮੀਡੀਆ ਤੇ ਇਹ ਗੱਲਾਂ ਪੁੱਛਣ ਦੀ ਕੋਸ਼ਿਸ਼ ਕਰਦੇ ਨੇ, ਪਤਾ ਨਹੀਂ ਕਿਹਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਨੇ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਾਡੇ ਨੰਬਰ, ਆਰਗੇਨਾਈਜੇਸ਼ਨ ਦੇ ਨੰਬਰ, ਸੈਕਟਰੀਆਂ ਦੇ ਸਾਰੇ ਆਨਲਾਈਨ ਪਏ ਨੇ, ਜਿਹਨੂੰ ਮਰਜ਼ੀ ਈਮੇਲ ਪਾ ਕੇ ਤੁਸੀਂ ਫੋਨ ਕਰਕੇ ਮੈਸੇਜ ਕਰਕੇ ਪੁੱਛ ਸਕਦੇ ਹੋ, ਅਸੀਂ ਸਾਰੇ ਐਕਸੈਸੇਬਲ ਹਾਂ। ਤੇ ਸੋਸ਼ਲ ਮੀਡੀਆ ਤੇ ਅੱਜ ਤੱਕ ਅਸੀਂ ਨਾ ਕਿਤੇ ਜਵਾਬ ਦਿੱਤਾ ਤੇ ਨਾ ਹੀ ਦੇਣਾ ਆ, ਤੇ ਇਹ ਬੜਾ ਮਾੜਾ ਵਰਤਾਰਾ ਆ। ਸੋ ਇਸ ਕਰਕੇ ਬੇਨਤੀ ਹੈ ਕਿ ਅਗਰ ਤੁਹਾਨੂੰ ਕੋਈ ਵੀ ਸਵਾਲ ਹੈ ਤੁਹਾਡੇ ਮਨ ਦੇ ਵਿੱਚ ਤਾਂ ਤੁਸੀਂ ਸਾਨੂੰ ਡਾਇਰੈਕਟ ਪੁੱਛ ਸਕਦੇ ਹੋ, ਅਸੀਂ ਐਕਸੈਸੇਬਲ ਹਾਂ। ਤੇ ਗੌਰਵ ਸ਼ਰਮਾ, ਹਾਂਜੀ ਇੱਧਰ ਚਲੋ, ਇਹ ਮੈਸੇਜ ਬਾਅਦ ਚੋਂ ਕਰਦੇ ਹਾਂ। ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਪਰਮਜੀਤ ਕਹਿੰਦੇ ਨੇ ਕਿ ਮੈਲਬਰਨ ਸਿੱਖ ਗੇਮਸ ਦਾ ਐਡਰੈਸ ਕੀ ਹੈ ਜੀ? ਇਹ ਤੁਸੀਂ ਜਦੋਂ ਜਾਓਗੇ ਨਾ ਆਸਟ੍ਰੇਲੀਆ ਸਿੱਖ ਗੇਮ ਸਰਚ ਕਰੋਗੇ ਤਾਂ ਉੱਥੇ ਤੁਹਾਨੂੰ ਸਾਰੇ ਐਡਰੈਸ ਵੀ ਮਿਲ ਜਾਣਗੇ। ਪਰ ਇਸ ਵਾਰੀ ਕੇਸੀ ਸਟੇਡੀਅਮ ਹੈ ਜੀ, ਕ੍ਰੇਨਬੋਰਨ ਇਲਾਕਾ ਆ, ਤਾਂ ਉੱਥੇ ਤੁਸੀਂ ਕ੍ਰੇਨਬੋਰਨ ਦੇ ਕੇਸੀ ਸਟੇਡੀਅਮ ਦੇ ਵਿੱਚ ਗੇਮਾਂ ਹੋਣਗੀਆਂ। ਗੌਰਵ ਸ਼ਰਮਾ ਜੀ, ਕੀ ਹਾਲ ਹੈ? ਵਿਨੀਪੈਗ ਦਾ ਠੀਕ ਠਾਕ ਹੋ? ਗੁਰਪ੍ਰੀਤ ਸਿੰਘ ਗਿੱਲ ਜੀ, ਤੁਹਾਨੂੰ ਥੋੜੀ ਦੇਰ ਬਾਅਦ ਆਪਾਂ ਪ੍ਰੋਗਰਾਮ ਦੇ ਵਿੱਚ ਲਵਾਂਗੇ, ਪਹਿਲਾਂ ਮੇਰੇ ਅੰਦਰ ਦਾ ਗੁਬਾਰ ਨਿਕਲ ਲੈਂਦੇ ਹੋ ਤੇ ਚਲੋ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੇ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮਿੰਟੂ ਬਰਾੜ ਨੂੰ ਵੀ 10 ਮਿੰਟ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਏ ਤੇ ਗੁਰਪ੍ਰੀਤ ਗਿੱਲ ਵੀ ਪ੍ਰੋਗਰਾਮ 'ਚ ਸ਼ਾਮਲ ਹੋ ਰਹੇ ਨੇ ਅੱਜ ਤੇ ਮਿਲਦੇ ਹਾਂ ਬ੍ਰੇਕ ਤੇ ਉਸ ਪਾਰ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ face to face IELTS ਤੇ PTE preparation classes ਤੋਂ ਇਲਾਵਾ ਤੁਸੀਂ online PTE classes ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au we provide the best strategies and tricks to assist you in achieving your desired score lakshya IELTS PTE coaching institute 28 chatter road reservoir victoria
friday rush motion pictures shitij chaudhary films and naresh kathuria films presents urayana
वैसे kinni fees hundi hai ji apni
2.5 lakh
kise hor ne bhi us school ch paya apna jawab
starring the same jasser neeru bajwa gurpreet koggi and bn sharma directed by shitij chaudhary movie releasing on 1st February 2019
business accounting and taxation ch problem aa rahi hai ਆ ਟੈਨਸ਼ਨ ਨਾ ਲਓ ਕਿਉਂਕਿ ਤੁਹਾਡੀ ਟੈਨਸ਼ਨ ਦਾ ਇੱਕੋ ਹੀ ਹੈ ਸੋਲੂਸ਼ਨ ਕੇਪੀਜੀ ਟੈਕਸੇਸ਼ਨ ਅੱਜ ਹੀ ਵਿਜ਼ਿਟ ਕਰੋ ਸ਼ਾਪ ਨੰਬਰ 40 ਲੈਵਲ 1 15-23 ਲੈਂਗੋਨ ਸਟਰੀਟ ਡੈਨੀਨੋਗ ਜਾਂ ਆਫਿਸ 107 ਲੈਵਲ 1 21 ਐਲਗਰ ਰੋਡ ਡੈਡੀਮਡ 13-15 ਵੈਨਵਿਕ ਸਟਰੀਟ ਜੀਲੋਂਗ ਜਾਂ ਫਿਰ 37 ਇੰਟਰਲਿੰਕ ਡਰਾਈਵ ਡ੍ਰੈਗੀਬਰਡ ਫਾਰ ਮੋਰ ਇਨਫੋਰਮੇਸ਼ਨ ਕਾਲ 1300 ਕੇਪੀ ਟੈਕਸ ਔਰ ਲੌਗ ਆਨ ਟੂ kpgtaxation.com.au
ਡੈਨੀਨੋਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਨੀਨੋਗ ਫੋਨ 0425-888-856
ਉਹ ਚੰਗਾ ਭਰਾਵਾ ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ ਨਾਲੇ ਸੋਚ ਰਿਹਾ ਕਿ ਲੱਗਦੇ ਹੱਥੀ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਹਾਂ
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ ਅਮਨਦੀਪ ਹਸਪੀਟਲ ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ ਕੰਟੈਕਟ ਅਸ ਔਨ 7527-064016 ਯੂ ਕੈਨ ਵਿਜ਼ਿਟ ਆਰ ਵੈਬਸਾਈਟ ਆਲਸੋ www.drawtarsingh.com
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387-590629.
ਓ ਨੇਹਾ ਇੰਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨਹੀਂ ਕੰਫਿਊਜ਼ਡ ਹਾਂ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ
पता नहीं जेड़ा मेरे करियर नु दवे उड़ान और मेनू बनावे स्किल्ड।
ओए होए बस इनी छोटी जी गल, तू आज ही ज्वाइन कर ऑस्ट्रेलिया द बेस्ट ते नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम्स ने ओदे विचों ट्रेड कोर्सेज ऑटोमेटिव कारपेंट्री पेंटिंग बिल्डिंग एंड कंस्ट्रक्शन हेल्थ बिजनेस एंड मैनेजमेंट कोर्सेज भी ने। इंटरनेशनल कोर्सेज जिन्हां दे नाल आसानी दे नाल PR मिल सकती है। इन्हां दे होर भी एक्साइटिंग कोर्सेज शुरू हो रहे ने IT सर्टिफिकेट 3 डिप्लोमा इन चिल्ड्रन सर्विसेज। ए सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह ए तां सच्ची नंबर वन इंस्टीट्यूट है।
वधेरे जानकारी लई तुसीं साडी वेबसाइट www.ahmi.edu.au ते विजिट करो या कॉल करो 612-968-7323-028-859-0377।
दिल मिले ताइयों गल बनदी है, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया कित्ते तरना की बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी दिल वाली गल प्रोग्राम चल रहा ते 10:06 10:06 ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਔਰ ਤੁਹਾਡਾ ਸਵਾਗਤ ਹੈ। ਮੇਰੇ ਨਾਲ ਮਿੰਟੂ ਬਰਾੜ ਜੀ ਸ਼ਾਮਲ ਹੋ ਚੁੱਕੇ ਨੇ ਰਿਵਰਲੈਂਡ ਦੇ ਖੇਤਾਂ ਦੇ ਵਿੱਚੋਂ। ਸਤਿ ਸ੍ਰੀ ਅਕਾਲ ਮਿੰਟੂ ਜੀ, ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਊਗਾ। ਰਿਵਰਲੈਂਡ ਦੇ ਵਿੱਚ ਅੱਜ ਬਦਲਵਾਈ ਛਾਈ ਹੋਈ ਹੈ ਜੀ। ਮੌਸਮ ਜਿਹਨੂੰ ਕਹਿ ਸਕਦੇ ਹਾਂ ਵੀ ਠੰਡਾ
ਜੀ,
ਟਾਈਮ ਬੜਾ ਗਰਮ ਰਿਹਾ ਤੇ ਹੁਣ ਕੰਮ ਕਰਨ ਜਿਹੜਾ ਮੌਸਮ ਜਿਹਨੂੰ ਕਹਿ ਸਕਦੇ ਅੱਜ ਦਿਖਾਈ ਦੇ ਰਿਹਾ ਤੇ ਮੀਂਹ ਬਰਸਾਤ ਰਾਤੀ ਵੀ ਥੋੜੇ ਜੇ ਛਿੱਟੇ ਜੇ ਪਏ ਸੀ ਪਰ ਕੋਈ ਖੁੱਲ ਕੇ ਮੀਂਹ ਜਾ ਕੋਈ ਦਿਖਾਈ ਨਹੀਂ ਦੇ ਰਿਹਾ ਜੇ ਪਰ ਊ ਸਾਰਾ ਵੀਕ ਅਗਲਾ ਜਿਹੜਾ ਉਹ ਟੈਂਪਰੇਚਰ ਜਿਹੜਾ ਪਰਫੈਕਟ ਵੈਦਰ ਹੁੰਦਾ ਕੰਮ ਵਾਲਾ ਉਹ ਆ ਰਿਹਾ।
ਚਲੋ ਤੁਹਾਡੇ ਵੱਲ ਤਾਂ ਠੀਕ ਹੈ, ਇੱਧਰ ਈਸਟ ਕੋਸਟ ਦੇ ਉੱਤੇ ਕਾਫੀ ਨੁਕਸਾਨ ਹੋ ਰਹੇ ਨੇ। ਨਾਰਥ ਕੁਈਨਜ਼ਲੈਂਡ ਸਿਡਨੀ ਦੇ ਵਿੱਚ ਕਾਫੀ ਹਨੇਰੀ ਝੱਖੜ ਹੈ, ਕੱਲ ਰਾਤੀ ਸਾਡੇ ਵੀ ਕਾਫੀ ਰੰਗ ਦਿਖਾਲੇ ਮੌਸਮ ਨੇ ਤੇ ਖੈਰ ਆਪਾਂ ਇਹ ਗੱਲਾਂ ਵੀ ਕਰਨੀਆਂ ਤੇ ਸੁਣਿਆ ਤੁਹਾਡੇ ਫਾਰਮ ਦੇ ਉੱਤੇ ਕਾਫੀ ਨੁਕਸਾਨ ਹੋਇਆ ਤੁਹਾਡੇ ਮਗਰੋਂ, ਗਰਮੀ ਜ਼ਿਆਦਾ ਪੈ ਗਈ, ਪਾਣੀ ਖੜ ਗਿਆ, ਜਿੱਦਾਂ ਬੱਬੂ ਮਾਨ ਨਹੀਂ ਕਹਿੰਦਾ ਕਦੇ ਮੋਟਰ ਸੜ ਗਈ, ਕਦੇ ਸੋਕਾ ਪੈ ਗਿਆ, ਕਦੇ ਹੜ ਆ ਗਏ, ਇਹ ਸਾਰਾ ਕੁਝ ਤੁਹਾਡੇ ਜਾਣ ਦੇ ਮਗਰੋਂ ਹੋ ਗਿਆ। ਜੱਟ ਦੀ ਜੂਨ ਬੁਰੀ ਤੇ ਤੁਹਾਡਾ ਤਾਂ ਫਿਰ ਤੁਹਾਡੀ ਤਾਂ ਦਸੰਬਰ ਵੀ ਬੁਰੀ ਨਿਕਲੀ ਤੇ ਤੁਹਾਡਾ ਤਾਂ ਜਨਵਰੀ ਵੀ ਬੁਰਾ ਨਿਕਲਿਆ, ਜੂਨ ਤਾਂ ਨਿਕਲਣੀ ਆ
ਜੀ। ਬਿਲਕੁਲ ਦੇਖੋ ਇਹ ਇੱਕ ਪਾਰਟ ਆਫ ਲਾਈਫ ਆ ਜਾਂ ਪਾਰਟ ਆਫ ਜ਼ਿਮੀਦਾਰ ਆ ਜਿਹਨੂੰ ਕਹਿ ਸਕਦੇ ਆ
ਜੀ
ਤੇ ਇਹਦੇ ਚ ਤੁਸੀਂ ਜਿੰਨਾ ਮਰਜ਼ੀ ਉਹ ਕਰੋ ਤੇ ਦੋ ਤਿੰਨ ਚੀਜ਼ਾਂ ਹੁੰਦੀਆਂ ਵੀ ਇੱਕ ਤਾਂ ਬੱਤੀਆਂ ਤੋਂ ਤੇਤੀ ਨਹੀਂ ਹੋਣ ਵਾਲੀ ਕਹਾਣੀ, ਜਿਹੜੀਆਂ ਕਹਾਵਤਾਂ ਬਣੀਆਂ ਉਹ ਕਿਤੇ ਨਾ ਕਿਤੇ ਸੱਚ ਹੁੰਦੀਆਂ। ਸੋ ਸੜਕ ਨੂੰ ਆਪਦੀ ਜਿਹੜੀ ਉਹ ਹੈਡਕ ਲੈਣੀ ਪੈਂਦੀ ਆ, ਵੱਧ ਤੋਂ ਵੱਧ ਜਿਹੜਾ ਧਿਆਨ ਰੱਖਣਾ ਪੈਂਦਾ ਤੇ ਹੁਣ ਜੇ ਨਹੀਂ ਰੱਖਾਂਗੇ ਤਾਂ ਉਹਦੇ ਨਤੀਜੇ ਤਾਂ ਇਹੋ ਜਿਹੇ ਹੋਣੇ ਸੀ ਨਾ। ਪਰ ਕੁੱਲ ਮਿਲਾ ਕੇ ਆ ਜੀ ਵੀ ਜਿਹੜਾ ਖੇਤੀ ਦੇ ਵਿੱਚ ਨਾ ਰੱਬ ਨੇ ਸਬਰ ਬਹੁਤ ਦਿੱਤਾ ਹੁੰਦਾ ਜ਼ਿਮੀਦਾਰ ਨੂੰ ਤੇ ਕੋਈ ਨਾ ਕਹਿ ਕੇ ਤੇ ਫਿਰ ਜ਼ਿਮੀਦਾਰ ਨਾ ਆਪ ਹੀ ਆਪਦੇ ਲਈ ਕੋਈ ਨਾ ਕੋਈ ਬਹਾਨੇ ਲੱਭ ਲੈਂਦਾ। ਹੁਣ ਜੇ ਫਰੂਟ ਘੱਟ ਲੱਗਿਆ ਤਾਂ ਫਿਰ ਜ਼ਿਮੀਦਾਰ ਦੇ ਨਾਲ ਇਹ ਜਿਹਾ ਡਾਇਲੋਗ ਹੁੰਦਾ ਵੀ ਅਸੀਂ ਜਿਵੇਂ ਹੁਣੇ ਗੱਲ ਕਰ ਰਹੇ ਸੀ ਮੈਂ ਤੇ ਮੇਰਾ ਨਾਂ ਜਸਵਿੰਦਰ ਸਿੰਘ, ਅੱਜ ਅਸੀਂ ਇੱਥੇ ਬਡਿੰਗ ਕਰੀ ਜਾਂਦੇ ਹਾਂ ਬਲੋਕਸਟਨ ਤੋਂ, ਤਾਂ ਅੱਜ ਅਸੀਂ ਗੱਲ ਕਰ ਰਹੇ ਵੀ ਫਰੂਟ ਘੱਟ ਲੱਗਿਆ ਤਾਂ ਫਿਰ ਅਗਲਾ ਡਾਇਲੋਗ ਪਤਾ ਕੀ ਹੁੰਦਾ ਸਾਡੇ ਲਈ, ਕੁਝ ਮੋਟਾ ਹੋ ਜਾਵੇ ਐਤਕੀ ਫਰੂਟ ਸੱਜਣੀ ਕਿ ਉਹ ਅਸੀਂ ਆਪਦੇ ਸਬਰ ਤੇ ਆਪਦੇ ਸੰਤੋਖ ਤੇ ਆਪਦੀ ਸਾਡੀ ਭਾਸ਼ਾ ਹੁੰਦੀ ਹੈ ਜ਼ਿਮੀਦਾਰਾਂ ਦੀ। ਸੋ ਕਹਿੰਦੇ ਜੇ ਸੋਕਾ ਆ ਕੇ ਔੜ ਜੀ ਲੱਗ ਗਈ ਚਾਰ ਪੰਜ ਦਿਨ ਮਗਰੋਂ ਪੰਪ ਨੀ ਚੱਲਿਆ, ਕਹਿੰਦੇ ਕੋਈ ਨੀ ਔੜ ਦੇ ਵਿੱਚ ਨਾ ਫਰੂਟ ਵੱਧ ਚੱਕ ਲੈਂਦਾ ਹੁੰਦਾ, ਉਹ ਜਿਹਾ ਫਰੂਟ ਵੱਧ ਚੱਕ ਲਿਆ ਹੁਣ ਦੱਬ ਕੇ ਪਾਣੀ ਲਾ ਲਓ। ਜਾਣੀ ਕਿ ਇਹ ਨੀ ਹੈਗਾ ਵੀ ਨਿਰਾਸ਼ਾ ਜਿਹੜੀ ਹੈਗੀ ਆ ਉਹ ਆਉਂਦੀ ਆ ਜ਼ਰੂਰ, ਉਹ ਨਿਰਾਸ਼ਾ ਨੂੰ ਜੇ ਰੱਖੋਗੇ ਤੁਸੀਂ ਤਾਂ ਫਿਰ ਕੀ ਆ ਜਿਹੜੀਆਂ ਸੁਸਾਈਡ ਨਿਕਲਦੇ ਆ ਨਿਰਾਸ਼ਾ ਚੋਂ ਨਿਕਲਦੇ ਆ ਉਹ, ਤੇ ਜੇ ਤੁਸੀਂ ਉਹਦਾ ਅਲਟਰਨੇਟਿਵ ਇਹ ਦੇਖ ਕੇ ਕਰਕੇ ਸਬਰ ਸੰਤੋਖ ਕਰ ਲਿਆ ਤਾਂ ਸਬਰ ਸੰਤੋਖ ਆ ਵੀ ਜਾਂਦਾ ਹੈਗਾ, ਇਹ ਕੋਈ ਗੱਲ ਨੀ ਹੈਗੀ
ਜੀ। ਜੀ ਨਹੀਂ ਇਹ ਤਾਂ ਚਲੋ ਪੋਜ਼ਿਟਿਵ ਪੱਖ ਰੱਖਣਾ ਹੀ ਪੈਂਦਾ ਆਪਾਂ ਨੂੰ ਕਿਸੇ ਵੀ ਚੀਜ਼ ਦੇ ਵਿੱਚ, ਇਸੇ ਕਰਕੇ ਆਪਾਂ ਗੁਰਬਾਣੀ ਪੜ੍ਹਦੇ ਆ, ਵਧੀਆ ਕਿਤਾਬਾਂ ਪੜ੍ਹਦੇ, ਵਧੀਆ ਬੰਦਿਆਂ ਨੂੰ ਮਿਲਦੇ ਆ ਤਾਂ ਕਿ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹੀਏ ਤੇ ਇਸ ਕਾਇਨਾਤ ਦੇ ਵਿਚ ਕੁਦਰਤ ਦੇ ਵਰਤਾਰਿਆਂ ਦੇ ਨਾਲ ਨਾਲ ਚੱਲਣ ਦੀ ਕੋਸ਼ਿਸ਼ ਕਰੀਏ, ਨਾ ਕਿ ਵਿਰੁੱਧ। ਸੋ ਮਿੰਟੂ ਜੀ, ਕੁਛ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਤੇ ਇਕ ਖਬਰ ਜਿਹੜੀ ਮੇਰੇ ਇੰਟਰਸਟ ਦੇ ਵਿਚ ਆਈ ਹੈ ਕਿ ਪੰਜਾਬ ਸਰਕਾਰ ਨੇ ਬੱਸਾਂ ਦਾ ਕਿਰਾਇਆ ਘਟਾ ਦਿੱਤਾ ਹੈ। ਤੁਹਾਨੂੰ ਨਹੀਂ ਲੱਗਦਾ ਇਹ ਬਾਦਲ ਸਾਹਿਬ ਦੀ ਟਰਾਂਸਪੋਰਟ ਮਹਿਕਮੇ ਦੇ ਉੱਤੇ ਹਮਲਾ ਕੀਤਾ ਕਿ ਉਹਦੀ ਇਨਕਮ ਘਟਾਉਣ ਦਾ ਇਕ ਟੈਕਟਿਕ ਹੈ?
ਨਹੀਂ ਦੇਖੋ, ਹਮਲਾ ਇਹ ਨਹੀਂ ਹੈਗਾ। ਹਮਲਾ ਇਹ ਆ ਵੀ ਜਿਹੜੇ ਅੰਕੜੇ ਬਹੁਤ ਵੱਡੇ ਪੱਧਰ ਤੇ ਵਿਜ਼ਨ ਦੇਖੇ ਜਾਂਦੇ ਹੁੰਦੇ ਆ, ਇਹਦੇ ਨਾਲ ਬਾਦਲਾਂ ਦੇ ਜੇ ਬੱਸਾਂ ਦੇ ਟਰਾਂਸਪੋਰਟ ਨੂੰ ਤੁਸੀਂ ਕਹਿ ਦੋਗੇ ਵੀ ਕਿਰਾਇਆ ਘਟਾ ਕੇ, ਤੇ ਕਿੰਨਾ ਘਟਾ ਦੇਣਗੇ? 10%, 20%? ਮੰਨ ਲਓ ਉਹਨਾਂ ਨੂੰ ਡੇਲੀ ਦੀ 2 ਕਰੋੜ ਦੀ ਬੁਕਿੰਗ ਆ, ਤੇ 10% ਨਾਲ ਜੇ 10 ਲੱਖ ਘੱਟ ਆਉਣ ਲੱਗ ਜੂ ਤਾਂ ਬਾਦਲਾਂ ਨੂੰ ਕੋਈ ਫਰਕ ਨੀ ਪੈਣ ਲੱਗਿਆ ਚੀਜ਼ ਦਾ। ਹਾਂ, ਇਹ ਚੀਜ਼ ਮੇਰਾ ਮੰਨਣਾ ਆ ਵੀ ਲੋਕਾਂ ਨੂੰ ਪਬਲਿਕ ਟਰਾਂਸਪੋਰਟ ਵਾਲੇ ਪਾਸੇ ਖਿੱਚਣ ਲਈ ਇਹ ਕਾਰਨ ਕੀਤੇ ਜਾ ਰਹੇ ਆ। ਤੁਸੀਂ ਨੋਟ ਕੀਤਾ ਹੋਣਾ ਇਸ ਟਾਈਮ ਜਿਹੜਾ ਸੜਕਾਂ ਦੇ ਉੱਤੇ ਨਾ ਟ੍ਰੈਫਿਕ ਇੰਨਾ ਕੁ ਜ਼ਿਆਦਾ ਹੋ ਗਿਆ, ਜਿਹਦੇ ਲਈ ਕਿਤੇ ਆਉਟ ਈਵਨ ਦੇ ਨਿਯਮ ਲਿਆਉਂਦੀ ਆ ਕੋਈ ਸਰਕਾਰ, ਕਿਤੇ ਪੂਲ ਕਰਨ ਦੀ ਨਿਯਮ ਲੈ ਕੇ ਆਉਂਦੀ ਆ, ਕਿਤੇ ਕੋਈ ਚੀਜ਼ ਦਾ ਟੈਕਸ਼ਨ ਦਿੰਦੀ ਆ। ਇਹ ਜਾ ਰਿਹਾ ਵੀ ਦੇਖੋ, ਜੇ ਤੁਸੀਂ ਬੱਸ ਚ ਜਾ ਰਹੇ ਹੋ ਨਾ, ਤੁਹਾਡਾ ਇੰਨਾ ਕਿਰਾਇਆ ਲੱਗੂਗਾ। ਜੇ ਤੁਸੀਂ ਆਪਦੀ ਗੱਡੀ ਚ ਜਾ ਰਹੇ ਹੋ ਤਾਂ ਇੱਕ ਤਾਂ ਤੁਹਾਨੂੰ ਬਹੁਤ ਸਾਰੇ ਖਰਚੇ ਤਾਂ ਜਿਹੜੇ ਆਨ ਗੋਇੰਗ ਤੁਹਾਨੂੰ ਦਿਖਦੇ ਆ ਉਹ ਹੋ ਰਹੇ ਆ, ਜਿਨ੍ਹਾਂ ਚ ਤੇਲ ਹੋ ਗਿਆ, ਟੋਲ ਦਾ ਅੱਜ ਕੱਲ ਇੱਕ ਬਹੁਤ ਵੱਡਾ ਖਰਚਾ, ਟੋਲ ਤੁਹਾਨੂੰ ਬਹੁਤ ਲੱਗਦੇ ਆ। ਤੇ ਜੇ ਤੁਸੀਂ ਕੁਝ ਕੁ ਖਰਚੇ ਇਹੋ ਜਿਹੇ ਹੁੰਦੇ ਜਿਹੜੇ ਦੀਲੇ ਨੀ, ਟਾਇਰਾਂ ਦੀ ਘਸਾਈ, ਇੰਜਨ ਦੀ ਘਸਾਈ, ਵਕਤ ਨਾਲ ਜਿਹੜੇ ਆਉਣੇ ਹੁੰਦੇ ਆ। ਸੋ ਹੁਣ ਇਸ ਢੰਗ ਨਾਲ ਪਬਲਿਕ ਟਰਾਂਸਪੋਰਟ ਵਾਲੇ ਪਾਸੇ ਲੋਕਾਂ ਨੂੰ ਅਟਰੈਕਟ ਕਰਨ ਲਈ ਨਾ ਇਹ ਕਿਰਾਏ ਘਟਾਏ ਜਾ ਰਹੇ ਆ। ਹੋਰ ਜੇ ਇਹਨੂੰ ਕਹੀਏ ਵੀ ਬਾਦਲਾਂ ਲਈ ਘਟਾਤੇ ਜਾਂ ਬਾਦਲ ਇਹਦੇ ਨਾਲ ਫੇਲ ਹੋ ਜਾਣਗੇ, ਜੇ ਕਿਸੇ ਨੇ ਇਸ ਮਨਸਾ ਨਾਲ ਘਟਾਏ ਆ ਵੀ ਬਾਦਲ ਇਹਦੇ ਨਾਲ ਫੇਲ ਹੋ ਜਾਣਗੇ, ਇਹ ਮੈਨੂੰ ਨੀ ਲੱਗਦਾ ਤਾਂ ਇੱਕ ਬੇਵਕੂਫੀ ਭਰੀ ਗੱਲ ਹੋ ਸਕਦੀ ਆ। ਏਦਾਂ ਨੀ, ਉਹ ਫੇਲ ਹੁੰਦੇ ਗੇ, ਉਹ ਬਹੁਤ ਖੰਦੇ ਪਾਸ, ਉਹਨਾਂ ਕੋਲ ਇੰਨਾ ਕਮਾਲ ਪਿਆ ਵੀ ਜਿਵੇਂ ਕਹਿੰਦੇ ਨੀ ਹੁੰਦੇ ਵੀ ਜੇ ਆਉਣ ਵਾਲਾ ਜਰੇਨੀਅਮ ਦਾ ਯੁੱਗ ਆ ਗਿਆ, ਆਸਟ੍ਰੇਲੀਆ ਕੋਲੇ 300 ਸਾਲ ਦੇ ਭੰਡਾਰ ਆ ਜਰੇਨੀਅਮ ਦੇ, ਇਵੇਂ ਬਾਦਲਾਂ ਕੋਲੇ ਨਾ 1000 ਸਾਲ ਦੇ ਭੰਡਾਰ ਪਏ ਆ, ਉਹ ਇਹੋ ਜਿਹੇ 10-20 ਲੱਖ ਜੇ 2 ਰੁਪਏ ਕਿਰਾਇਆ ਘਟਾਉਣ ਨਾਲ ਨੀ ਕੁਛ ਹੁੰਦਾ ਉਹਨਾਂ ਨੂੰ
ਜੀ। ਚਲੋ, ਇੱਧਰ ਪੰਜਾਬ ਦੇ ਨਵੇਂ DGP ਨਿਯੁਕਤ ਹੋ ਗਏ ਨੇ ਦਿਨਕਰ ਗੁਪਤਾ, ਤੇ ਉਨ੍ਹਾਂ ਨੇ ਆਉਂਦੇ ਹੀ ਬਿਆਨ ਦਿੱਤਾ ਕਿ ਬੇਅਦਬੀ ਦੇ ਦੋਸ਼ੀ ਬਖਸ਼ੇ ਨਹੀਂ ਜਾਣਗੇ, ਨਸ਼ਾ ਤਸਕਰੀ ਹੋਈ ਖਤਮ, ਕਹਿੰਦੇ ਹੋ ਗਈ, ਉਨ੍ਹਾਂ ਨੇ ਡਿਕਲੇਅਰ ਕਰਤਾ, ਤੇ ਗੈਂਗਸਟਰ ਜਿਹੜੇ ਆ ਉਹ ਸਰੈਂਡਰ ਕਰਨ। ਹਾਂਜੀ, ਤੇ ਨਸ਼ਾ ਤਸਕਰੀ ਦੇ ਬਾਰੇ ਨਾ ਮੈਨੂੰ, ਮੈਂ ਆਪਣੀ ਆਬਜ਼ਰਵੇਸ਼ਨ, ਤੁਸੀਂ ਪੰਜਾਬ ਤੋਂ ਆਏ ਹੋ, ਹਰਿਆਣਾ ਤੋਂ ਆਏ ਹੋ, ਕਿ ਮੈਨੂੰ ਕੋਈ ਬਹੁਤ ਜ਼ਿਆਦਾ ਠੋਸ ਸਬੂਤ ਨਹੀਂ ਮਿਲੇ, ਉਹ ਹਾਹਾਕਾਰ ਨਹੀਂ ਮੱਚੀ ਦਿੱਸੀ ਜਿਹੜੀ ਕਿ ਪਹਿਲਾਂ ਹੁੰਦੀ ਸੀ। ਕੱਲ ਮੈਂ ਵੈਸੇ ਬਿਆਨ ਵੀ ਦਿੱਤਾ ਸੀ ਵੀ ਏਦਾਂ, ਇਹਦਾ ਮਤਲਬ ਇਹ ਨਹੀਂ ਹੈਗਾ ਉਹ ਖਤਮ ਹੋ ਗਈ ਆ, ਪਰ ਮੈਨੂੰ ਇਉਂ ਲੱਗਦਾ ਕਿ ਨਵੇਂ ਰਿਕਰੂਟ ਨਹੀਂ ਹੋ ਰਹੇ, ਨਵੇਂ ਮੁੰਡੇ ਕੁੜੀਆਂ ਜਿਹੜੇ ਇਧਰੋਂ ਮੁੱਖ ਮੋੜ ਰਹੇ ਨੇ, ਮੇਰੀ ਆਪਣੀ ਆਬਜ਼ਰਵੇਸ਼ਨ ਸੀ। ਤੁਸੀਂ ਕੀ ਸੋਚਦੇ ਹੋ ਇਸ ਦੇ ਬਾਰੇ, ਨਸ਼ੇ ਦੇ ਬਾਰੇ?
ਦੇਖੋ, ਪਹਿਲੀ ਤਾਂ ਗੱਲ ਇਹ ਹੈ ਵੀ ਦਿਨਕਰ ਗੁਪਤਾ ਜੀ ਨੇ ਨਾ ਪਰਸੋਂ ਰੇਡੀਓ ਸੁਣ ਲਿਆ ਲੱਗਦਾ, ਹਰਮਨ ਰੇਡੀਓ ਤੇ, ਉਹਨੇ ਤਾਂ ਇਹ ਬਿਆਨ ਦਿੱਤਾ, ਕਿਉਂਕਿ ਜਿਹੜਾ ਪਹਿਲਾ ਬਿਆਨ ਸੀਗਾ ਦਿਨਕਰ ਗੁਪਤੇ ਦਾ ਉਹ ਇਹ ਸੀ ਵੀ 500 ਮੀਟਰ ਜਿਹੜੀ 500 ਕਿਲੋਮੀਟਰ ਜਿਹੜੀ ਸਰਹੱਦ ਲੱਗਦੀ ਆ ਇੰਡੀਆ ਦੀ, ਪੰਜਾਬ ਦੀ ਪਾਕਿਸਤਾਨ ਨਾਲ, ਤੇ ਉਥੋਂ ਆ ਜਿਹੜੇ ਨਾ ਉਥੋਂ ਖਾਲਿਸਤਾਨੀ ਸਮਰਥਕ ਆ ਜਿਹੜੇ ਉਹ ਆ ਕੇ ਸਾਡਾ ਮਾਹੌਲ ਖਰਾਬ ਕਰ ਰਹੇ ਆ। ਸੋ ਆਹ ਸੀ ਪਹਿਲਾ ਬਿਆਨ, ਤੇ ਮੈਂ ਪਰਸੋਂ ਫਿਰ ਇਸ ਬਿਆਨ ਦੇ ਉੱਤੇ ਜਿਹੜੀ ਨੁਕਤਾਚੀਨੀ ਇਹ ਕੀਤੀ ਸੀ ਵੀ ਜਿਹੜਾ ਕੋਈ ਮੁੱਦਾ ਹੀ ਹੈ ਨੀ ਹੁਣ, ਜਿਹੜਾ ਕਿ ਖਾਲਿਸਤਾਨ ਦੀ ਜਿਹੜੀਆਂ ਗੱਲਾਂ ਕਰ ਰਹੇ ਆ ਜਾਂ ਉਹ ਗੱਲਾਂ, ਉਹ ਤਾਂ ਹੈ ਹੀ ਨੀ ਹੁਣ ਮੁੱਦਾ। ਹੁਣ ਜਿਹੜਾ ਮੁੱਦਾ ਉਹ ਤਾਂ ਉਹਨੇ ਦੱਸਿਆ ਵੀ, ਨਾ ਤਾਂ ਉਹਨੇ ਇਹ ਦੱਸਿਆ ਵੀ ਨਸ਼ਿਆਂ ਦੀ ਸਹੁੰ ਖਾਧੀ ਆ, ਉਹਦਾ ਕੀ ਕੀਤਾ, ਨਾ ਉਹਨਾਂ ਨੇ ਇਹ ਕੀਤਾ ਜਿਹੜੀ ਗੈਂਗਸਟਰਾਂ ਦੀ ਕੋਈ ਗੱਲ ਕੀਤੀ ਸੀ, ਨਾ ਉਹਨਾਂ ਨੇ ਕੋਈ ਹੋਰ ਪੰਜਾਬ ਦੀਆਂ ਜਿਹੜੀਆਂ ਕਾਨੂੰਨ ਵਿਵਸਥਾ ਦੀ ਗੱਲ ਆਉਂਦੀ ਆ ਉਹਦੀ ਕੋਈ ਗੱਲ ਕੀਤੀ ਸੀ। ਪਰ ਹੁਣ ਮੈਨੂੰ ਲੱਗਦਾ ਪਰਸੋਂ ਦੇ ਸ਼ੋਅ ਸੁਣਨ ਤੋਂ ਬਾਅਦ ਜਿਹੜਾ ਉਹਨਾਂ ਨੇ ਆਪਣਾ ਬਿਆਨ ਆ ਜਿਹੜਾ ਉਹ ਬਦਲਿਆ, ਤੇ ਉਸ ਬਿਆਨ ਦੇ ਵਿੱਚ ਹੁਣ ਉਹਨਾਂ ਨੇ ਜਿਹੜੀਆਂ ਸਾਰੀਆਂ ਚੀਜ਼ਾਂ ਲਪੇਟੀਆਂ ਵੀ ਨਸ਼ੇ ਦੇ ਮਾਮਲੇ ਚ ਉਹਨਾਂ ਦੀ ਕੀ ਸੋਚ ਆ, ਜਿਹੜੀ ਲਾ ਐਂਡ ਆਰਡਰ ਬਾਰੇ ਉਹਨਾਂ ਦੀ ਕੀ ਸੋਚ ਆ, ਵਕਤ ਨਾਲ ਜਾਣੀ ਕਿ ਬੰਦੇ ਬਦਲਦੇ ਆ। ਦਿਨਕਰ ਗੁਪਤਾ ਜੀ ਆ ਜਿਹੜੇ ਉਹ,
ਮੈਨੂੰ ਲੱਗਦਾ ਤੁਹਾਡੀਆਂ ਗੱਲਾਂ ਸੁਣ ਕੇ ਫਿਰ ਹਰਿਮੰਦਰ ਸਾਹਿਬ ਮੱਥਾ ਵੀ ਟੇਕ ਕੇ ਆਏ ਆ, ਕਹਿੰਦੇ ਫਿਰ ਬਾਗਰੂ ਬਚਾਲੋ ਘਸਿਆ ਪਿਟਿਆ, ਘਸਿਆ ਪਿਟਿਆ ਬਿਆਨ ਹੈ ਜੀ ਸਰਹੱਦ ਤੋਂ ਪਾਰ ਤੋਂ ਖਾਲਿਸਤਾਨੀ ਮਾਹੌਲ ਕਰਦੇ ਆ ਉਹ, ਐਕਚੁਲੀ ਹੁਣ ਮਤਲਬ ਠੀਕ ਹੈ ਜਿਹੜਾ ਜਿਹੜੀ ਸੋਚ ਹੈਗੀ ਆ, ਪਰ ਹੁਣ ਤਾਂ ਮੈਨੂੰ ਲੱਗਦਾ ਇਹ ਆਪ ਹੀ ਬਣਾ ਰਹੇ ਨੇ ਉਹ ਕੰਡੀਸ਼ਨ ਵੀ ਲੋਕਾਂ ਨੂੰ ਡਰਾਉਣ ਦੇ ਲਈ, ਆਹ ਦੇਖੋ ਜੀ ਖਾਲਿਸਤਾਨੀ ਆ ਗਿਆ, ਉਹ ਦੇਖੋ ਜੀ, ਹਨਾ।
ਕੁਛ ਨੀ, ਸਿਰਫ ਨਾ ਇੱਕ ਮੁੱਦਾ ਬਣਾ ਕੇ ਰੱਖਣਾ ਚਾਹੁੰਦੇ ਆ ਜਿਹਦੇ ਤੇ ਇਹਨਾਂ ਨੂੰ ਲੋਕਾਂ ਦਾ ਧਿਆਨ ਭੰਗ ਕਰਨ ਨੂੰ ਬਸ ਚਾਂਸ ਮਿਲਦਾ ਰਹੇ, ਹੋਰ ਕੁਛ ਨੀ ਇਸ ਤੋਂ ਵੱਧ ਕੇ।
ਹਾਂਜੀ, ਤੇ ਬੇਅਦਬੀ ਦੇ ਮਾਮਲੇ ਦੇ ਵਿਚ ਦੋਸ਼ੀ ਬਖਸ਼ੇ ਨਹੀਂ ਜਾਣਗੇ। ਖੈਰ ਹੁਣ ਪੁਲਿਸ ਦੇ ਹੱਥ ਵਾਸਤੇ ਤਾਂ ਕੁਛ ਵੀ ਨੀ ਹੈਗਾ, ਦੋਸ਼ੀ ਕਿਉਂ ਕਿੱਦਾਂ ਬਖਸ਼ਿਆ, ਹੁਣ ਤਾਂ ਸਾਰਾ ਕੋਰਟ ਦੇ ਵਿਚ ਚੱਲ ਗਿਆ, ਇਹਦੇ ਵਿਚ ਡੀ ਜੀ ਪੀ ਸਾਹਿਬ ਦਾ ਕੀ ਹੱਥ ਹੋਏਗਾ, ਕਿੱਦਾਂ ਨੀ ਬਖਸ਼ੇ ਜਾਣਗੇ।
ਬਸ ਰੌਲਾ ਤਾਂ ਇਹੀ ਹੈ ਨਾ, ਬਸ ਇਹ ਇੱਕ ਟਿਪੀਕਲ ਜਿਹੀਆਂ ਬਿਆਨ ਆ, ਮੂਹਰੇ ਜਿਹੜਾ ਮੀਡੀਆ ਬੈਠਾ ਉਹ ਮੀਡੀਆ ਮੂਹਰੋਂ ਹਾਂ ਪੁੱਛਣ ਯੋਗ ਨੀ ਹੈਗਾ ਵੀ ਇਹੀ ਸਵਾਲ ਉਹ ਮੀਡੀਆ ਪੁੱਛਦਾ ਵੀ ਦੱਸੋ ਤੁਹਾਡੇ ਤੁਸੀਂ ਕੀ ਕਰੋਗੇ, ਹੁਣ ਗੱਲ ਤਾਂ ਕੋਰਟ ਚ, ਹੁਣ ਤੁਹਾਡੇ ਤੋਂ ਤੁਹਾਡੇ ਬਸ ਚ ਕੀ ਚੀਜ਼ ਆ ਜਿਹੜੀ ਤੁਸੀਂ ਹੁਣ ਬਖਸ਼ੋਗੇ ਨੀ। ਜਦੋਂ ਫੜਨੇ ਸੀ, ਜਦੋਂ ਉਹਨਾਂ ਦੀਆਂ ਰਿਮਾਂਡ ਲੈਣੇ ਸੀ, ਜਦੋਂ ਉਹਨਾਂ ਦੇ ਪਰਚੇ ਕਰਨੇ ਸੀ, ਉਦੋਂ ਤਾਂ ਸਿਫਾਰਸ਼ਾਂ ਸੀਗੀਆਂ।
ਨਹੀਂ ਹੁਣ ਹੁਣ ਸਿੱਟ ਬਿਠਾਲ ਕੇ, ਹੁਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਿਠਾਲ ਕੇ ਤਾਂ ਪਰਚੇ ਕਰਨੇ ਪਏ, ਉਦੋਂ ਦਾ ਪੁਲਿਸ ਜਿਹੜੀ ਉਦੋਂ ਵੀ ਤਾਂ ਪੁਲਿਸ ਚ ਸੀ, ਤਾਂ ਹੀ ਡੀ ਜੇ ਵੀ ਬਣੇ, ਉਦੋਂ ਕਰ ਲੈਂਦੇ ਜੋ ਕਰਨਾ ਸੀ।
ਨਹੀਂ ਇਹ ਸਿਰਫ ਇੱਕ ਕਿਤਾਬੀ ਬਿਆਨ, ਪਰ ਦੁੱਖ ਇਸ ਗੱਲ ਤੋਂ ਹੁੰਦਾ ਵੀ ਆਪਣੇ ਮੀਡੀਆ ਦੇ ਵਿੱਚ ਜਿਹੜੇ ਨਾ, ਅੱਜ ਇੱਕ ਮੀਡੀਆ ਵਾਲੇ ਦੇ ਕੋਈ ਵੀ ਅਫਸਰ ਦੇ ਮੂਹਰੇ ਨਾ 200 ਮੈਕ ਆ ਕੇ ਟਿਕ ਜਾਂਦਾ, ਪਰ ਉਹ 200 ਮੈਕ ਦੇ ਵਿੱਚੋਂ ਕੋਈ ਬੰਦਾ ਦੀ ਗੱਲ ਨੀ ਕਰਦਾ, ਕੋਈ ਵੀ ਲੌਜਿਕ ਦਾ ਸਵਾਲ ਨੀ ਪੁੱਛਦਾ, ਜਿਹੜਾ ਪੁੱਛਣਾ ਚਾਹੀਦਾ ਜਿਹਦੇ ਨਾਲ ਮੁੜਕਾ ਆ ਜਾਣ ਤੇ ਉਹ ਮੁੜਕਾ ਲਿਆਉਣ ਵਾਲਾ ਕੋਈ ਸਵਾਲ ਨੀ ਕਰਦਾ ਉੱਥੇ।
ਠੀਕ ਹੈ ਜੀ, ਤੇ ਆਪਾਂ ਥੋੜੀ ਬੇਅਦਬੀ ਦੀ ਵੈਸੇ ਹੀ ਗੱਲ ਕਰ ਲਈਏ, ਜਿਹੜਾ ਇਹ ਸਿਸਟਮ ਚੱਲ ਰਿਹਾ ਆ, ਤਾਂ ਆਪਣੇ ਐਸ ਐਸ ਪੀ, ਸ਼ਾਇਦ ਉਹਦਾ ਨਾਮ ਫਸਟ ਨਾਮ ਨੀ ਮੈਨੂੰ ਪਤਾ, ਤੁਹਾਨੂੰ ਪਤਾ ਹੋਊਗਾ, ਸ਼ਰਮਾ ਜਿਹੜੇ ਨੇ, ਉਹਨਾਂ ਨੂੰ ਚੱਕਿਆ ਗਿਆ ਆ। ਤੇ ਮੇਰੀ ਗੱਲਬਾਤ ਚੱਲ ਰਹੀ ਸੀ, ਕਈ ਥਾਂ ਤੇ ਚੱਲੀ ਆ, ਸਾਬਕਾ ਜਿਹੜੇ ਮੁਲਾਜ਼ਮ ਵੀ ਰਹਿ ਚੁੱਕੇ ਨੇ ਤੇ ਜਿਹੜੇ ਆਮ ਲੋਕਾਂ ਦੇ ਆਬਜ਼ਰਵੇਸ਼ਨ ਵੀ ਆ, ਤੇ ਮੈਨੂੰ ਮਤਲਬ ਜਿੰਨੀ ਕਿ ਮੇਰੀ ਇਨਫੋਰਮੇਸ਼ਨ ਕੰਮ ਕਰਦੀ ਆ ਤੇ ਜਾਂ ਮੇਰੀ ਸੋਚ ਕੰਮ ਕੀਤੀ ਉਹਨਾਂ ਸਾਰਿਆਂ ਦੀਆਂ ਗੱਲਾਂ ਸੁਣ ਸੁਣ ਕੇ, ਤੇ ਉਹ ਇਹ ਹੈ ਕਿ 2021 ਚ ਇਲੈਕਸ਼ਨ ਹੋਣੀ ਆ ਕਿ 22 ਚ ਆਪਣੇ ਪੰਜਾਬ ਦੀਆਂ, ਮੇਰਾ ਖਿਆਲ 22
ਪੰਜਾਬ ਦੀਆਂ,
ਹਾਂ ਇਲੈਕਸ਼ਨ ਮੁੜ ਕੇ ਨੀ ਆਉਣੀਆਂ। ਤੇ ਮੈਂ ਕਿਹਾ ਠੀਕ ਹੈ, ਐਸ ਐਸ ਪੀ ਚੱਕ ਲਿਆ, ਤੇ ਹੁਣ ਇਹ ਤੋਂ ਬਾਅਦ ਕਹਿੰਦੇ ਵੀ ਲਾਈਨ ਦੇ ਵਿਚ ਸ਼ਾਇਦ ਉਮਰਾ ਨੰਗਲ ਵੀ ਚੱਕ ਹੋਣ, ਹੁਣ ਇਹ ਨਾ ਸਲੋਲੀ ਸਲੋਲੀ ਇਹਨੂੰ ਸੁਲਗਦਾ ਰੱਖਿਆ ਜਾਊਗਾ ਇਸ ਮਾਮਲੇ ਨੂੰ, ਕਿਉਂਕਿ ਬੇਅਦਬੀ ਦਾ ਨਾ, ਕਿਉਂਕਿ ਜਿਹੜੀ ਪਹਿਲੀ ਵੀ ਤੁਸੀਂ ਮੋਰਚਾ ਲੱਗਾ ਦੇਖਿਆ ਬਰਗਾੜੀ ਦਾ, ਹਨਾ, ਉਹਦੇ ਵਿਚ ਵੀ ਮਤਲਬ ਇੱਕ ਭੂਮਿਕਾ ਸੀਗੀ ਸਾਰੀ, ਤੇ ਉਦੋਂ ਬਾਅਦ ਫਿਰ ਹੁਣ ਇਹ ਚੱਕਣੇ ਆ, ਉਦੋਂ ਬਾਅਦ ਫਿਰ ਉਮਰਾ ਨੰਗਲ ਦੀ ਵਾਰੀ ਆ, ਤੇ ਅਖੀਰ ਨੂੰ ਜਿਹੜੀ ਮਤਲਬ ਚੋਟੀ ਦਾ ਕੰਮ ਹੋਏਗਾ ਜਾਂ ਟੀਸੀ ਦਾ ਬੇਰ ਚੱਕਿਆ ਜਾਊਗਾ, ਉਹ ਚੱਕਿਆ ਜਾਊਗਾ ਸੁਮੇਧ ਸੈਣੀ, ਤੇ ਉਹ ਇਲੈਕਸ਼ਨਾਂ ਤੋਂ 2 ਜਾਂ 3 ਜਾਂ 4 ਮਹੀਨੇ ਪਹਿਲਾਂ ਉਹਨੂੰ ਚੱਕਿਆ ਜਾਊਗਾ। ਸੋ ਹੁਣ ਉਥੇ ਵੀ ਕਾਫੀ ਫਿਰ ਗੱਲਬਾਤ ਹੋਈ, ਬਹਿਸ ਹੋਈ ਕਿ ਜਦੋਂ, ਕਿਉਂਕਿ ਦੇਖੋ ਇਹ ਨੌਂ ਚੱਲਣੇ ਨੇ, ਕਿਉਂਕਿ ਜਿਹੜੇ ਐਸ ਐਸ ਪੀ ਆ ਉਹਨਾਂ ਨੂੰ ਤੁਹਾਨੂੰ ਕਿੱਥੋਂ ਹੁਕਮ ਆਏ ਸੀ, ਹੁਕਮ ਆਏ ਸੀ ਉਸ ਵੇਲੇ ਉਮਰਾ ਨੰਗਲ ਤੋਂ, ਹਨਾ, ਹੁਣ ਉਮਰਾ ਨੰਗਲ ਮਤਲਬ ਉਹਨਾਂ ਨੂੰ ਚੱਕ ਲਿਆ, ਹੁਣ ਉਹਨਾਂ ਨੇ ਕੀ ਆ, ਉਹਨਾਂ ਨੇ ਕਹਿਣਾ ਤੁਹਾਨੂੰ ਕਿੱਥੋਂ ਹੁਕਮ ਆਏ ਸੀ, ਉਹ ਕਹਿੰਦੇ ਸਾਨੂੰ ਆਏ ਸੀ ਸੁਮੇਧ ਸੈਣੀ ਤੋਂ, ਮਤਲਬ ਉਹ ਤਾਂ ਡਾਇਰੈਕਟ ਨਾਂ ਹੀ ਲੈਂਦੇ ਆ ਨਾ ਆਲਰੇਡੀ। ਸੋ ਇਨ ਦਾ ਐਂਡ ਜਿਹੜਾ ਆ ਸੁਮੇਧ ਸੈਣੀ ਤੇ ਗੱਲ ਆ ਕੇ ਟਿਕ ਜਾਏਗੀ, ਤੇ ਉਹਨਾਂ ਨੂੰ ਵੀ ਚੱਕਿਆ ਜਾਏਗਾ। ਹੁਣ ਗੱਲ ਮੈਂ ਉਹਨਾਂ ਨੂੰ ਇਹ ਸਵਾਲ ਵੀ ਪੁੱਛਿਆ ਸੀ ਕਈਆਂ ਬੰਦਿਆਂ ਨੂੰ ਵੀ ਜੇ ਸੁਮੇਧ ਸੈਣੀ ਕਹਿਣ ਬਈ ਉਹਨਾਂ ਦੇ ਉੱਤੇ ਕੌਣ ਹੈ, ਵੀ ਉਹਨਾਂ ਨੂੰ ਕਿੱਥੋਂ ਹੁਕਮ ਆਏ ਸੀ, ਤੇ ਉਹਨਾਂ ਨੂੰ ਫਿਰ ਹੁਕਮ ਆਏ ਸੀ ਜੀ ਕਹਿੰਦੇ ਡਿਪਟੀ ਸੀ ਐਮ ਸਾਹਿਬ ਤੋਂ, ਮਤਲਬ ਇਹ ਪਬਲਿਕ ਨੌਲੇਜ। ਹੁਣ ਇਹ ਸੁਮੇਧ ਸੈਣੀ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਸੁਖਬੀਰ ਬਾਦਲ ਨੂੰ ਚੁਕਾਉਣਾ ਹੈ ਜਾਂ ਉਹਨਾਂ ਨੂੰ ਬਚਾਉਣਾ ਹੈ, ਠੀਕ ਹੈ ਨਾ। ਤੇ ਉਥੇ ਮਤਲਬ ਅਖੀਰ ਨੂੰ ਗੱਲ ਸੁਮੇਧ ਸੈਣੀ ਤੇ ਆਏਗੀ, ਤੇ ਮੇਰੀ ਆਪਣੀ ਰਾਏ ਸੀਗੀ, ਖੈਰ ਤੁਸੀਂ ਵੀ ਦੱਸ ਦਿਓ ਕਿ ਸੁਮੇਧ ਸੈਣੀ ਨਹੀਂ ਲਏਗਾ ਬਾਦਲ ਦਾ ਨਾਂ, ਤੁਹਾਡਾ ਕੀ ਵਿਚਾਰ ਹੈ?
ਦੇਖੋ ਇਹ ਇਹ ਹਜੇ ਆਪਾਂ ਚਲੋ ਇਹ ਕਈ ਚੀਜ਼ਾਂ ਨਾ ਉਹਦੇ ਗਰਭ ਚ ਹੁੰਦੀਆਂ ਆਪਣੇ ਭਵਿੱਖ ਦੇ ਗਰਭ ਚ, ਤੇ ਉਹਦੇ ਚ ਆਪਾਂ ਉਵੇਂ ਤਾਂ ਨਹੀਂ ਕਹਿ ਸਕਦੇ ਵੀ ਇਹ ਨਹੀਂ ਲਏਗਾ ਜਾਂ ਉਦਾਂ ਨਹੀਂ ਹੋਏਗਾ, ਪਰ ਮੈਨੂੰ ਲੱਗਦਾ ਵੀ ਇੱਥੋਂ ਤੱਕ ਨੌਬਤ ਨਹੀਂ ਆਊਗੀ, ਐਤਕੀ ਹੋਰ ਢੰਗ ਦਾ ਸਮਝੌਤਾ ਹੋਊਗਾ ਇਲੈਕਸ਼ਨਾਂ ਚ, ਜਿਹੜਾ ਮੇਰਾ ਮੰਨਣਾ।
ਅੱਛਾ,
ਮੇਰਾ ਮੰਨਣਾ ਇਹ ਹੈ ਵੀ ਜੇ ਤਾਂ ਕਾਂਗਰਸ ਅਕਾਲੀਆਂ ਦਾ ਚੱਲੂਗਾ ਇੱਦਾਂ ਰੌਲਾ,
ਅੱਛਾ,
ਤਾਂ ਜਿਹੜਾ ਇਹ ਸਮਝੌਤੇ ਇਹ ਚੀਜ਼ਾਂ ਤੇ ਵਰਕਆਊਟ ਹੋਊਗਾ ਵੀ ਅਕਾਲੀਆਂ ਨੂੰ ਛੋਟਾ ਕਰਨ ਲਈ ਕਾਂਗਰਸ, ਤੇ ਉਹ ਇਹ ਕਰੂਗੀ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਰੂਪ ਚ ਕੜੱਕੀ ਚ ਫਸਾ ਕੇ ਰੱਖਣ ਦੀ ਕੋਸ਼ਿਸ਼
ਕੜੱਕੀ। ਬੇਅਦਬੀ ਦਾ ਮਾਮਲਾ ਹੁਣ ਕੜੱਕੀ ਦਾ ਹੀ ਬਣ ਗਿਆ, ਬੇਅਦਬੀ ਦਾ ਮਾਮਲਾ ਹੁਣ ਕੜੱਕੀ ਹੀ ਬਣ ਗਿਆ।
ਹਾਂਜੀ 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 ਤੇ ਪਰ ਦੂਜੇ ਪਾਸੇ ਗੱਲ ਇਹ ਵਾ ਵੀ ਦੂਜੇ ਪਾਸੇ ਜਿਹੜੀ ਜਿਹੜਾ ਹੁਣ ਸਮਝੌਤਾ ਹੋਰ ਤਰ੍ਹਾਂ ਢੰਗ ਨਾਲ ਹੋਊਗਾ, ਹੁਣ ਸਮਝੌਤਾ ਇਹ ਢੰਗ ਨਾਲ ਆਊਗਾ ਵੀ ਦੋ ਪਾਰਟੀਆਂ ਜਾਂ ਤੀਜਾ ਮੋਰਚਾ, ਚੌਥਾ ਮੋਰਚਾ, ਪੰਜਵਾਂ ਮੋਰਚਾ, ਇਹ ਮੋਰਚੇ ਆ ਗਏ ਮਾਰਕੀਟ ਚ, ਠੀਕ ਆ। ਜਿਹੜੀ ਡੋਲੂ ਵੋਟ ਹੁੰਦੀ ਹੈ, ਖਿੰਡੀ ਵੋਟ ਹੁੰਦੀ ਹੈ, ਉਹ ਮੋਰਚੇ ਪ੍ਰਭਾਵਿਤ ਕਰਨਗੇ। ਤੇ ਹੁਣ ਇਹ ਦੋਨੇ ਪਾਰਟੀਆਂ ਨਾ, ਇਹ ਦੋਨੇ ਪਾਰਟੀਆਂ ਬਾਹਰੋਂ ਲੜਦੀਆਂ ਦਿਖਾਈ ਦੇਣਗੀਆਂ ਇੱਕ ਦੂਜੇ ਨਾਲ, ਪਰ ਅੰਦਰੋਂ ਖਾਤੇ ਜਿਵੇਂ ਇਹਨਾਂ ਨੇ ਪਹਿਲਾਂ ਵੀ ਸਮਝੌਤੇ ਹੁੰਦੇ ਰਹੇ ਆ ਵੀ ਤੂੰ ਆ ਜਾ ਹੁਣ ਫਿਰ ਮੈਂ ਆਜੂਗਾ, ਹੈਂ, ਤੇ ਮੈਂ ਚਾਰ ਬਿਆਨ ਦੇ ਕੇ ਤੈਨੂੰ ਨੀ ਕੁਛ ਕਰਦਾ, ਤੂੰ ਚਾਰ ਬਿਆਨ ਦੇ ਕੇ, ਤੂੰ ਮੈਨੂੰ ਸਿਟੀ ਸੈਂਟਰ ਘਟਾਲੇ ਚ ਨਾ ਫੜੀ, ਮੈਂ ਤੈਨੂੰ ਡਰੱਗ ਘਟਾਲੇ ਚ ਨੀ ਫੜਦਾ, ਠੀਕ ਹੈ ਨਾ। ਐਂਡ ਆਫ ਦਾ ਡੇ ਇਹਨਾਂ ਦਾ ਆਪਸ ਵਿਚ ਰਾਜੀਨਾਮਾ ਹੋਊਗਾ। ਸੋ ਨੌਬਤ ਹੀ ਨੀ ਆਉਣੀ ਜੀ ਸੁਖਬੀਰ ਬਾਦਲ ਦਾ ਨਾਂ ਲੈਣ ਤੱਕ, ਤੇ ਨਾ ਹੀ ਕੈਪਟਨ ਰਾਜੀ ਆ ਕਿਸੇ ਢੰਗ ਨਾਲ ਵੀ ਬਾਦਲਾਂ ਨੂੰ ਕਿਤੇ ਵੀ ਉਹ ਕੜੱਕੀ ਚਲਾਉਣ ਚ, ਕਿਉਂਕਿ ਕੈਪਟਨ ਨੇ ਖੁਦ ਡਿਕਲੇਅਰ ਕੀਤਾ ਵੀ ਮੇਰੀ ਇਹ ਆਖਰੀ ਪਾਰੀ ਆ, ਤੇ ਆਖਰੀ ਪਾਰੀ ਤੋਂ ਬਾਅਦ ਕੈਪਟਨ ਜਿਹੜੀ ਪਹਾੜਾਂ ਚ ਜ਼ਿੰਦਗੀ ਕੱਟਣਾ ਚਾਹੁੰਦਾ, ਤੇ ਉਹ ਇਹਨਾਂ ਨੂੰ ਇਹੋ ਜਿਹਾ ਕੁਛ ਨੀ ਕਰਕੇ, ਕਿਉਂਕਿ ਹੁਣ ਤਾਂ ਕੈਪਟਨ ਨੇ ਤਾਂ ਅਗਲੀ ਪਾਰੀ ਆਉਣਾ ਨੀ, ਮੈਨੂੰ ਪਤਾ ਉਹ ਥੁੱਕ ਕੇ ਨੀ ਚੜਦਾ ਗਾ, ਉਹ ਨੀ ਆਉਂਦਾ, ਤੇ ਉਹ ਕੋਈ ਵੀ ਇਹੋ ਜਿਹਾ ਕੰਮ ਨੀ ਕਰਦਾ ਜਿਹਨੂੰ ਉਹਨੂੰ ਪਹਾੜਾਂ ਚ ਆਰਾਮ ਦੀ ਜ਼ਿੰਦਗੀ ਰੁੱਸਾਂ ਨਾਲ ਨਾ ਕੱਟਣ ਦੇਵੇ ਕੋਈ, ਤੇ ਕੋਈ ਚਾਰ ਦਿਨਾਂ ਨੂੰ ਤਰੀਕਾਂ ਤੇ ਘੜੀ ਸੀ ਫਿਰੇ। ਸੋ ਉਹ ਇਸ ਤਰ੍ਹਾਂ ਤੋਂ ਰਿਟਰਨ ਦੇ ਵਿੱਚ ਸਮਝੌਤਾ ਕਰੂਗਾ ਵੀ ਕੋਈ ਚੱਕਰ ਨੀ, ਤੁਸੀਂ ਕੁਛ ਕੀਤਾ ਕੁਛ ਨਾ ਕੀਤਾ, ਅਸੀਂ ਅੱਜ ਕੱਲਿਆ ਜਿਹੜਾ ਐਸ ਪੀ ਛੋਟੀ ਇੱਕ ਮੱਛੀ ਫੜੀ ਆ, ਬਸ ਉਹਦੇ ਚਲ ਜਾ ਕੇ ਰੱਖੀ ਰੱਖਾਂਗੇ ਕੇਸ ਨੂੰ, ਤੇ ਤੁਸੀਂ ਆਪਦਾ, ਅਸੀਂ ਆਪਦਾ ਬੇੜਾ ਕੱਢ ਦਾਂਗੇ, ਸਾਡਾ ਟਾਈਮ ਚ ਤਾਂ ਉਹਨੂੰ ਹੋਣ ਨੀ ਦਿੰਦੇ, ਗਾਂ ਤੁਸੀਂ ਆਪਦਾ ਦੇ ਜੋ ਕੰਮ।
ਹਾਂਜੀ, ਇਹ ਤਾਂ ਮਤਲਬ ਇਹ ਤਾਂ ਲੌਂਗ ਟਰਮ ਆਪਸ ਦੇ ਵਿਚ ਆ, ਪਰ ਇਕ ਜਿਹੜੀ ਕਾਂਗਰਸ ਦੀ ਜਿਹੜੀ ਲਾਈਨ ਚੱਲਦੀ ਆ ਉਹ ਸੈਂਟਰ ਤੋਂ ਵੀ ਚੱਲਦੀ ਆ, ਕਿ ਇਹ ਵੀ ਦੇਖਣ ਚ ਆਇਆ ਕਿ ਨਵਜੋਤ ਸਿੱਧੂ ਨੂੰ ਫਿਊਚਰ ਲੀਡਰ ਦੇ ਤੌਰ ਤੇ ਉਭਾਰਿਆ ਜਾ ਰਿਹਾ, ਤੇ ਕਿਆਸਰਾਈਆਂ ਤਾਂ ਇਹ ਲਾਈਆਂ ਜਾ ਰਹੀਆਂ ਕਿ ਕਿਸੇ ਵੀ ਟਾਈਮ ਕੈਪਟਨ ਨੂੰ ਹਟਾ ਕੇ ਸਿੱਧੂ ਨੂੰ ਚੀਫ ਮਿਨਿਸਟਰ ਬਣਾ ਦਿੱਤਾ ਬਣਾਇਆ ਜਾ ਸਕਦਾ ਹੈ ਕਿਸੇ ਵੀ ਟਾਈਮ। ਪਰ ਮੇਰਾ ਆਪਣਾ ਮੰਨਣਾ ਹੈ ਕਿ ਸਿੱਧੂ ਇਹ ਸਿੱਧੂ ਵਾਲਾ ਜਿਹੜਾ ਪੱਤਾ ਆ ਉਹ ਉਦੋਂ ਖੇਡੇਗੀ ਕਾਂਗਰਸ ਜੇ ਉਨ੍ਹਾਂ ਨੂੰ ਲੱਗਿਆ ਵੀ ਅਕਾਲੀ ਦਲ ਤਿੜਫਿੜ ਕਰ ਰਿਹਾ ਹੈ, ਤੇ ਫਿਰ ਉਦੋਂ ਸੁਖਬੀਰ ਬਾਦਲ ਤੇ ਗਾਜ ਡਿੱਗਣ ਸਿੱਟਣ ਦੇ ਵਾਸਤੇ ਸਿੱਧੂ ਨੂੰ ਵਰਤਿਆ ਜਾਏਗਾ। ਕੈਪਟਨ ਨਹੀਂ ਕਰੇਗਾ, ਜਿੰਨੀ ਦੇਰ ਕੈਪਟਨ ਹੈ ਉਨੀ ਦੇਰ ਜਿਹੜੀ ਤੁਸੀਂ ਗੱਲ ਕਹੀ ਹੈ ਇਹ ਲਾਗੂ ਰਹੇਗੀ, ਪਰ ਜੇ ਕਿਤੇ ਉਨ੍ਹਾਂ ਨੂੰ ਕੰਟਰੋਲ ਕਰਨਾ ਪੈ ਜਾਵੇ ਅਕਾਲੀ ਦਲ ਨੂੰ ਤਾਂ ਉਹ ਫਿਰ ਸਿੱਧੂ ਨੂੰ ਲਿਆ ਕੇ ਉਹ ਤੋਂ ਇਦਾਂ ਕੰਟਰੋਲ ਕਰਾਉਣਗੇ। ਪਰ ਉਥੇ ਇਕ ਹੋਰ ਜਿਹੜਾ ਸਮੀਕਰਨ ਇਹ ਆ ਰਿਹਾ ਕਿ ਜੇ ਉਦੋਂ ਤੱਕ ਸੁਮੇਧ ਸੈਣੀ ਚੱਕਿਆ ਜਾਂਦਾ, ਜਿਹੜਾ ਕਿ ਮਤਲਬ ਹਰ ਖੇਤਰ ਦੇ ਵਿਚ ਹਰ ਲੈਵਲ ਦੇ ਬੰਦੇ ਇਹ ਕਹਿ ਰਹੇ ਨੇ ਕਿ ਇਨ ਦਾ ਐਂਡ ਸੁਮੇਧ ਸੈਣੀ ਤੇ ਗੱਲ ਆਣੀ ਹੈ, ਸੁਮੇਧ ਸੈਣੀ ਚੱਕਿਆ ਹੀ ਜਾਣਾ ਦੋ ਮੀਟਰ ਵੱਟ ਹਨਾ। ਹੁਣ ਉਥੇ ਮੇਰਾ ਆਪਣਾ ਮੰਨਣਾ ਸੀ ਵੀ ਸੁਖਬੀਰ ਨੂੰ ਬਚਾਉਣ ਦੇ ਲਈ ਜਾਂ ਆਪਣਾ ਜਿਹੜਾ ਉਹ ਨਾ ਉਸ ਬੰਦੇ ਚ ਕਹਿੰਦੇ ਈਗੋ ਬੜੀ ਆ ਸੁਮੇਧ ਸੈਣੀ, ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪਤਾ ਵੀ ਉਹ ਜੇ ਉਹਨੇ ਕੀਤਾ ਕੰਮ ਤਾਂ ਉਹਨੇ ਕੀਤਾ ਆ ਕੰਮ, ਉਹ ਨਾਂ ਨੀ ਲਏਗਾ, ਉਹਦੀ ਸਾਰੀ ਉਮਰ ਜੇਲ ਚ ਹੀ ਰਹਿਣੀ ਆ। ਫਿਰ ਉਥੇ ਉਹ ਇੰਨਾ ਕੁ ਸਟ੍ਰੈਸ ਵਾਲਾ ਹੋਵੇ, ਇੱਕ ਤਾਂ ਉਹ ਤੁਹਾਨੂੰ ਪਤਾ ਹੈ ਕਿ ਥੋੜੀ ਜਿਹੀ ਦਾਰੂ ਵੀ ਜ਼ਿਆਦਾ ਪੀਂਦੇ ਨੇ ਹਨਾ, ਤਾਂ ਮੇਰਾ ਆਪਣਾ ਮੰਨਣਾ ਹੈ ਕਿ ਉਹ ਸਾਰੇ ਚੀਜ਼ ਨੂੰ ਕਲੀਨ ਚਿੱਟ ਦੇਣ ਲਈ ਉਹਦੇ ਕੋਲ ਇੱਕ ਸੂਸਾਈਡ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਰਹਿ ਜਾਣਾ। ਇਹ ਹੋ ਸਕਦਾ, ਮਤਲਬ ਹੀ ਕੈਨ ਕਮਿਟ ਸੁਸਾਈਡ ਹਨਾ, ਉਥੇ ਵੀ ਹੋ ਸਕਦਾ ਕੰਮ। ਮਤਲਬ ਮੈਂ ਬੜੇ ਡੂੰਘੇ ਬਿਆਨ ਦੇ ਰਿਹਾ, ਪਰ ਜਿਹੜੇ ਕੰਮ ਕੀਤੇ ਆ ਨਿਰਦੋਸ਼ੇ ਬੰਦੇ ਮਾਰੇ ਆ ਉਹ ਤਿੰਨ ਚਾਰ ਜਾਨਾਂ ਗਈਆਂ, ਤਿੰਨ ਚਾਰ ਤਾਂ ਹੁਣ ਗਈਆਂ ਨੇ ਨਾ, ਜਿਹੜੇ ਪਹਿਲੇ ਖਾੜਕੂਵਾਦ ਵੇਲੇ ਦੇ ਜਿੰਨੇ ਕੇਸ ਚੱਲਦੇ ਨੇ, ਕਿੰਨੇ ਨਿਰਦੋਸ਼ ਹਜ਼ਾਰਾਂ ਦਾ ਵੀ ਜਿਹੜਾ ਇੱਕ ਬੋਝ ਉਹ ਢੋਈ ਫਿਰਦੇ ਨੇ। ਮੈਨੂੰ ਲੱਗਦਾ ਕਿ ਜਦੋਂ ਚਾਰ ਦੀਵਾਰੀ ਦੇ ਵਿਚ ਬੰਦਾ ਸਲਾਖਾਂ ਦੇ ਪਿੱਛੇ ਬਹਿੰਦਾ ਹੈ ਨਾ ਕੁਝ ਦਿਨ, ਤੇ ਉਹਦੀਆਂ ਸਾਰੀਆਂ ਜਿਹੜੀਆਂ ਸਹੂਲਤਾਂ ਪਾਵਰ ਜਿਹੜੀ ਆ ਸਿਮਟ ਕੇ ਇੱਕ ਬੈੱਡ ਤੱਕ ਰਹਿ ਜਾਂਦੀ ਆ, ਤਾਂ ਫੇਰ ਬੰਦੇ ਨੂੰ ਉਹ ਚੀਜ਼ ਹਜ਼ਮ ਨਹੀਂ ਹੁੰਦੀ, ਫਿਰ ਉਹ ਸੂਸਾਈਡ ਤੱਕ ਪਹੁੰਚਦਾ ਕੰਮ। ਇਹ ਮੇਰਾ ਆਪਣਾ ਮੰਨਣਾ ਵੀ ਸ਼ਾਇਦ ਇੱਦਾਂ ਵੀ ਹੋ ਜਾਵੇ,
ਪਰ ਮੇਰਾ ਨਾਲ ਇਹ ਵੀ ਮੰਨਣਾ ਗਾ ਵੀ ਜਿਹੜਾ ਮਾਹੌਲ ਹੁਣ ਬਣਦਾ ਜਾ ਰਿਹਾ ਨਾ, ਜੇ ਅਸੀਂ ਇਹ ਚੀਜ਼ਾਂ ਦੇ ਅੰਦਾਜ਼ੇ ਲਾ ਸਕਦੇ ਹਾਂ ਵੀ ਇਹ ਕੁਝ ਹੋ ਸਕਦਾ, ਤਾਂ ਫਿਰ ਜਿਹੜੇ ਸੁਮੇਧ ਸੈਣੀ ਆ, ਜਿਹੜਾ ਬੰਦਾ ਇੱਕ ਨੀਤੀ ਘਾੜਾ ਰਿਹਾ ਤੇ ਉਹੋ ਜਿਹੇ ਟਾਈਮ ਦੇ ਵਿੱਚ ਨੀਤੀ ਘਾੜਾ ਰਿਹਾ ਜਦੋਂ ਮਾਹੌਲ ਪਤਾ ਹੀ ਨੀ ਕਿੱਧਰ ਨੂੰ ਜਾਊਗਾ, ਤਾਂ ਉਹ ਬੰਦੇ ਨੇ ਮੇਰੇ ਹਿਸਾਬ ਨਾਲ ਆਪਦੇ ਫਿਊਚਰ ਦੀਆਂ ਪਲਾਨੀਆਂ ਕਰ ਰੱਖੀਆਂ ਹੋਣਗੀਆਂ, ਤੇ ਉਹ ਹੋ ਸਕਦਾ ਵੀ ਤੁਹਾਨੂੰ ਲੱਭੇ ਨਾ ਲਿਆ ਸਥਿਆ ਵੇ ਕਿਤੇ।
ਹਾਂਜੀ, ਇਹ ਵੀ ਹੋ ਸਕਦਾ, ਪਰ ਦੇਖੋ
ਇਹ ਪੱਖ ਵੀ ਦੇਖਿਆ ਜਾ ਸਕਦਾ।
ਮਿੰਟੂ ਜੀ, ਦੇਖੋ ਵੱਡੇ ਵੱਡੇ ਜਿਹੜੇ ਨੀਤੀ ਘਾੜੇ ਆ, ਜਿੱਦਾਂ ਸਦਾਮ ਹੁਸੈਨ ਹੋ ਗਿਆ, ਗਦਾਫੀ ਹੋ ਗਿਆ, ਉਹ ਇਨ ਦਾ ਐਂਡ ਉਹ ਵੀ ਫਿਰ ਮਤਲਬ ਉਹ ਸਾਰੀਆਂ ਨੀਤੀਆਂ ਜਿਹੜੀਆਂ ਨੇ ਖੱਜਲ ਹੋ ਜਾਂਦੀਆਂ ਜਦੋਂ ਕੁਦਰਤ ਆਪਣਾ ਜਿਹੜਾ ਜਸਟਿਸ ਦੇਣਾ ਸ਼ੁਰੂ ਕਰਦੀ ਆ, ਆਪਣਾ ਨਿਤਾਰਾ ਦੇਣਾ ਸ਼ੁਰੂ ਕਰਦੀ। ਆਪਾਂ ਗੱਲ ਗਾਂ ਤੋਰਦੇ ਆ, ਕੁਛ ਹੋਰ ਟੋਪਿਕ ਵੀ ਆਪਾਂ ਸਾਂਝੇ ਕਰਨੇ ਆ, ਤੇ ਜਿਹੜਾ ਆਪਾਂ ਡਰੱਗ ਦੀ ਗੱਲ ਥੋੜੀ ਜਿਹੀ ਵਿੱਚ ਰਹਿ ਗਈ ਸੀ, ਪਿੰਡ ਪੱਧਰ ਦੇ ਆਪਾਂ ਗੱਲ ਕਰਨੀ ਹੈ, ਤੁਸੀਂ ਕਾਲਿਆਂ ਵਾਲੀ ਰਹੇ ਹੋ, ਪਿੰਡਾਂ ਚ ਵਿੱਚ ਵਿਚ ਰਹੇ ਹੋ, ਤੁਹਾਡੀ ਕੀ ਆਬਜ਼ਰਵੇਸ਼ਨ ਹੈ ਕਿ ਲੋਕ ਲੈਵਲ ਦੇ ਉੱਤੇ ਜਿਹੜਾ ਨਸ਼ਾ ਘਟਿਆ ਪੰਜਾਬ ਦੇ ਵਿੱਚ ਉਨਾ ਹੀ ਹੈ ਜਾਂ ਵਧਿਆ?
ਦੇਖੋ, ਦੋ ਚਾਰ ਚੀਜ਼ਾਂ ਦੇਖਣੀਆਂ ਪੈਣੀਆਂ। ਮੈਂ ਇੱਕ ਚੀਜ਼ ਜਿਹੜੀ ਨੋਟ ਕਰ ਰਿਹਾ ਸੀ ਉਹ ਇਹ ਸੀ ਵੀ ਜਿਹੜਾ ਹੁਣ ਨਸ਼ਾ ਦੀ ਚਰਚਾ ਛਿੜੀ ਜਾਂ ਮੈਨੂੰ ਦਿਖਾਈ ਦਿੱਤਾ, ਉਹ ਨਸ਼ਾ ਨਾ ਇੱਕ ਨਸ਼ਾ ਹੁੰਦਾ ਅਫੋਰਡੇਬਲ, ਇੱਕ ਨਸ਼ਾ ਹੁੰਦਾ ਅਫੋਰਡੇਬਲ ਵੀ ਜਿਹੜਾ ਤੁਸੀਂ ਅਫੋਰਡ ਨਹੀਂ ਕਰ ਸਕਦੇ। ਠੀਕ ਆ, ਮੈਂ ਹੁਣ ਜਿਹੜੀ ਐਤਕੀ ਨੋਟ ਕੀਤੀ ਹੈ ਗੱਲ ਵੀ ਮਾਰਕੀਟ ਦੇ ਵਿੱਚ ਇਸ ਟਾਈਮ ਅਫੋਰਡੇਬਲ ਨਸ਼ਾ ਆ ਗਿਆ ਇੱਕ ਬਦਲ ਦੇ ਤੌਰ ਦੇ ਉੱਤੇ, ਸਮਝੇ ਨਾ ਤੁਸੀਂ ਗੱਲ ਵੀ ਇੱਕ ਬਦਲ ਦੇ ਤੌਰ ਦੇ ਉੱਤੇ ਚਿੱਟਾ ਨਹੀਂ ਅਫੋਰਡ ਕਰ ਸਕਦੇ ਸੀ ਲੋਕ ਕਹਿੰਦੇ ਸੀ ਮਹਿੰਗਾ ਪੈਂਦਾ। ਇੱਕ ਕੈਮੀਕਲ ਨਸ਼ਾ ਜਿਹਨੂੰ ਡਰੱਗ ਦੇ ਇੰਜੈਕਸ਼ਨ, ਉਹ ਮਾਰਕੀਟ ਦੇ ਵਿੱਚ ਆ ਚੁੱਕਿਆ। ਉਹਦਾ ਸ਼ਿਕਾਰ ਪਤਾ ਕੌਣ ਲੋਕ ਹੋਇਆ? ਉਹਦਾ ਸ਼ਿਕਾਰ ਹੁਣ ਹੋਇਆ ਜਿਹੜਾ ਗਰੀਬ ਤਬਕਾ, ਜਿਹਦੇ ਹੱਥ ਚ ਪਹੁੰਚ ਗਿਆ, ਉਹ ਜਿਹਨੂੰ ਸੌਖਾ ਮਿਲਣ ਲੱਗ ਗਿਆ। ਮੇਰੇ ਖੁਦ ਦੇ ਪਿੰਡ ਦੇ ਵਿੱਚ ਇਹ ਗੱਲ ਮੈਨੂੰ ਕਹੀ ਗਈ ਵੀ ਕਹਿੰਦੇ ਤੁਸੀਂ ਜੇ ਧਰਮਸ਼ਾਲਾ ਚ ਜਾ ਕੇ ਦੇਖੋ ਤਾਂ ਕੰਧ ਖੂਨ ਦੇ ਹੱਥ ਲਾ ਲਾ ਕੇ ਟੀਕੇ ਲਾ ਲਾ ਕੇ ਨਾ ਕੰਧ ਲਾਲ ਕਰ ਰੱਖੀ ਹੈ ਜੋ ਉੱਥੇ ਜਿਹੜੇ ਉਹ ਗਰੀਬਾਂ ਦੇ ਏਰੀਏ ਦੇ ਵਿੱਚ ਧਰਮਸ਼ਾਲਾ ਤੇ ਸਾਰੇ ਗਰੀਬ ਹੀ ਉੱਥੇ ਟੀਕੇ ਲਾਉਂਦੇ ਆ। ਤੇ ਪਿਛਲੇ ਦੋ ਚਾਰ ਸਾਲਾਂ ਚ ਮੈਨੂੰ ਜਿਹੜੇ ਅੰਕੜੇ ਦੱਸੇ ਆ ਉਹਨਾਂ ਅੰਕੜਿਆਂ ਚ ਜਿਹੜੀ ਹੁਣ ਤੇਜ਼ੀ ਆਈ ਆ ਉਹ ਤੇਜ਼ੀ ਗਰੀਬਾਂ ਦੀ ਆਈ ਆ। ਗਰੀਬ ਜਿਹੜੇ ਉਹ ਕਿਤੇ ਨਾ ਕਿਤੇ ਇਸਦਾ ਸ਼ਿਕਾਰ ਹੋਣ ਲੱਗਿਆ। ਹਰ 10-20 ਦਿਨਾਂ ਬਾਅਦ, ਮਹੀਨੇ ਬਾਅਦ ਇੱਕ ਮੌਤ ਗਰੀਬਾਂ ਚ ਹੋ ਰਹੀ ਆ। ਸੋ ਇਹ ਚੀਜ਼ਾਂ ਦੇਖਣੀਆਂ ਪੈਣੀਆਂ ਵੀ ਨਸ਼ਿਆਂ ਦੇ ਵਿੱਚ ਨਾ ਜੇ ਮੰਨ ਲਓ ਚਿੱਟਾ ਕੰਟਰੋਲ ਹੋਇਆ ਕਿਸੇ ਪਾਸਿਓ ਵੱਡੇ ਪੱਧਰ ਤੇ। ਹੁਣ ਦੇਖੋ ਜੇ ਇੱਕ ਸਿੰਪਲ ਜੀ ਗੱਲ ਕਹੀਏ ਕਿ ਆਪਾਂ ਨੀ ਦੋਸ਼ ਲਾਉਂਦੇ, ਦੁਨੀਆਂ ਦੋਸ਼ ਲਾਉਂਦੀ ਆ ਵੀ ਮਜੀਠੀਆ ਜਿਹੜਾ ਵੀ ਉਹ ਡਰੱਗ ਬਿਮਾਰੀ ਸੀ। ਠੀਕ ਆ, ਜੇ ਉਹਦੇ ਤੇ ਦੋਸ਼ ਲਾਉਂਦੇ ਆ, ਹੁਣ ਜੋ ਮਜੀਠੀਆ ਨੂੰ ਪਤਾ ਵੀ ਸਿਕੰਜੇ ਕਸੇ ਜਾ ਰਹੇ ਆ ਚਾਰ ਸਵੇਰੇ, ਤਾਂ ਤੁਹਾਨੂੰ ਨੀ ਲੱਗਦਾ ਵੀ ਉਹਨੇ ਇਸ ਚੀਜ਼ ਨੂੰ ਬੰਦ ਕਰਤਾ ਹੋਊਗਾ ਤੇ ਉਹਨੇ ਕੰਟਰੋਲ ਕਰ ਲਿਆ? ਜੇ ਉਹਨੇ ਬੰਦ ਕਰਤਾ ਹੋਇਆ ਮੰਨ ਲਓ, ਠੀਕ ਹੈ ਨਾ, ਵੀ ਉਹਨੇ ਇਹ ਚੀਜ਼ ਚਿੱਟੇ ਦਾ ਕੰਮ ਬੰਦ ਕਰਤਾ ਤੇ ਕੰਟਰੋਲ ਕਰ ਲਿਆ ਆਪਦੇ ਆਪ ਚ, ਤਾਂ ਤੁਸੀਂ ਹੁਣ ਦੱਸੋ ਫਿਰ ਵੀ ਉਹ ਫਿਰ ਨਸ਼ਾ ਜਿਹੜਾ ਉਹਦੇ ਉਹ ਤਾਂ ਉਧਰੋਂ ਤਾਂ ਹੁਣ ਸਪਲਾਈ ਤੇ ਬੰਦ ਹੋ ਗਈ ਤੇ ਫਿਰ ਉਹਦਾ ਅਲਟਰਨੇਟਿਵ ਜਾਂ ਹੋਰ ਕੀ ਚੀਜ਼ ਆ ਰਹੀ ਆ? ਤਾਂ ਇਹ ਚੀਜ਼ਾਂ ਹੁਣ ਮੈਨੂੰ ਜਿੱਥੋਂ ਤੱਕ ਪਤਾ ਲੱਗਿਆ ਵੀ ਕੈਮੀਕਲ ਡਰੱਗ ਆ ਨਾ ਜਿਹੜਾ ਉਹ ਬੜੀ ਤੇਜ਼ੀ ਨਾਲ ਆ ਰਿਹਾ ਤੇ ਉਸ ਕੈਮੀਕਲ ਡਰੱਗ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਭੂਮਿਕਾ ਉਹ ਚ ਗਰੀਬ ਆ ਜਿਹੜਾ ਉਹ ਕਿਤੇ ਨਾ ਕਿਤੇ ਕੜਕੀ ਚਾਉਂਦਾ ਜਾ ਰਿਹਾ।
ਮਿੰਟੂ ਜੀ, ਉਹ ਸਸਤਾ ਕੀਤਾ ਜਾ ਰਿਹਾ। ਇੱਕ ਇਹ ਵੀ ਮਤਲਬ ਗੱਲ ਨਿਕਲ ਕੇ ਬਾਹਰ ਆ ਰਹੀ ਹੈ ਕਿ ਜਿਹੜਾ ਤਸਕਰ ਨੇ ਲੋ ਲੈਵਲ ਦੇ ਪਿੰਡ ਲੈਵਲ ਦੇ ਡਿਸਟਰੀਬਿਊਟਰ ਸੀਗੇ, ਰੀਟੇਲਰ ਸੀਗੇ, ਜਿਹੜੇ ਡਰੱਗ ਨੂੰ ਪਿੰਡਾਂ ਚ ਜਿਦਾਂ ਇੱਕ ਦੋ ਤਿੰਨ ਘਰ ਹੁੰਦੇ ਆ ਉਥੋਂ ਆ ਕੇ ਲੈ ਜਾਓ ਜੀ ਟੀਕੇ, ਉਹ ਚੱਕ ਲਏ ਆ ਤਕਰੀਬਨ ਪਿੰਡ ਚ 10-10, 12-12 ਇਹੋ ਜਿਹੇ ਬੰਦੇ ਚੱਕੇ ਹੋਏ ਨੇ, ਉਹ ਅੰਦਰ ਨੇ। ਸੋ ਰੀਟੇਲ ਲੈਵਲ ਦੀ ਜਿਹੜੀ ਆ ਉਹ ਘੱਟ ਗਏ ਨੇ ਤੇ ਹੁਣ ਜਿਹੜੇ ਮਿਡਲ ਹੈ ਉਹਨਾਂ ਕੋਲ ਜਿਹੜਾ ਡਰੱਗ ਪਿਆ ਆ ਉਹ ਹੁਣ ਇੱਦਾਂ ਵੀ ਸੁਣਨ ਚ ਆਇਆ ਕਿ ਉਹ ਸਸਤੇ ਭਾਅ ਤੇ ਸੁੱਟ ਰਹੇ ਨੇ ਜਿੰਨਾ ਕੁ ਉਹਨਾਂ ਕੋਲ ਹੈਗਾ ਆ ਵੀ ਕੋਸਟ ਪ੍ਰਾਈਸ ਤੇ, ਤੇ ਉਹਦੇ ਚ ਮਿਲਾਵਟ ਕਰ ਰਹੇ ਨੇ ਉਹਨੂੰ, ਮਤਲਬ ਕਈ ਗੁਣਾ ਉਹਦੇ ਵਿਚ ਹੁਣ ਜਿਦਾਂ ਕਹਿੰਦੇ ਦੁੱਧ ਦੇ ਵਿਚ ਮਿਲਾਵਟ ਹੋ ਗਈ ਆ, ਹਨਾ ਆਟੇ ਚ ਮਿਲਾਵਟ ਹੋ ਰਹੀ ਆ, ਹੁਣ ਕਹਿੰਦੇ ਵੀ ਡਰੱਗ ਦੇ ਵਿਚ ਵੀ ਇੰਨੀ ਕੁ ਮਿਲਾਵਟ ਹੈ ਕਿ ਪਤਾ ਹੀ ਨੀ ਲੱਗਦਾ ਡੋਜ਼ ਕਿੰਨਾ ਕੁ ਲੈਣਾ ਕਿੱਧਰ ਨੂੰ ਲੈਣਾ ਆ, ਹਨਾ ਨਕਲੀ ਡਰੱਗ ਬਹੁਤ ਆ ਗਿਆ ਆ ਇਹ ਵੀ ਨੀ ਪਤਾ ਲੱਗ ਰਿਹਾ। ਸੋ ਉਹ ਜਿਹੜੀਆਂ ਹੁਣ ਮੌਤਾਂ ਹੋ ਰਹੀਆਂ ਨੇ ਉਹਦੇ ਕਰਕੇ ਹੋ ਰਹੀਆਂ। ਵੈਸੇ ਜਦੋਂ ਇਹ ਡਰੱਗ ਦੀ ਟਾਈਮ ਲਾਈਨ ਦੇਖੀਏ ਤਾਂ ਇਹ ਅਮਰੀਕਾ ਦੇ ਵਿਚ ਵੀ ਆਪਾਂ ਦੇਖੀਏ ਵੀ ਡਰੱਗ ਕਈ ਸ਼ਹਿਰਾਂ ਦੇ ਵਿਚ ਬਹੁਤ ਸੀ, ਖਤਮ ਕੀਤਾ ਗਿਆ ਤਾਂ ਉਦੋਂ ਵੀ ਕਹਿੰਦੇ ਇੱਦਾਂ ਹੀ ਹੋਈ ਸੀਗੀ ਫਿਰ ਜਿਹੜਾ ਡਰੱਗ ਹੈ ਨਾ, ਤੇ ਜਦੋਂ ਖਤਮ ਹੋਇਆ ਤੇ ਫਿਰ ਜਿਹੜੇ ਡਰੱਗ ਡੀਲਰ ਸੀਗੇ ਉਹਨਾਂ ਨੇ ਫਿਰ ਮਿਲਾਵਟਾਂ ਕਰਨੀਆਂ ਸ਼ੁਰੂ ਕੀਤੀਆਂ, ਉਹਨਾਂ ਨਾਲ ਫਿਰ ਕਹਿ ਲਓ ਕਿ ਅਣਚਾਹੀਆਂ ਮੌਤਾਂ ਹੋਈਆਂ ਇਕਦਮ ਹੀ, ਕਿਉਂਕਿ ਡੋਜ਼ ਦਾ ਪਤਾ ਹੀ ਨਹੀਂ ਲੱਗਿਆ ਕਿੰਨਾ ਲੈਣਾ ਕਿੰਨਾ ਨਹੀਂ ਲੈਣਾ। ਸੋ ਇਹ ਮੈਨੂੰ ਲੱਗਦਾ ਕਿ ਇੱਕ ਚੰਗਾ ਸਾਈਨ ਵੀ ਹੈ ਕਿ ਮਾਰਕੀਟ ਦੇ ਵਿਚ ਉਥਲ ਪੁਥਲ ਹੋ ਰਹੀ ਹੈ ਡਰੱਗ ਮਾਰਕੀਟ ਦੇ ਵਿਚ। ਸੋ ਇਹ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਿਹੜੀ ਡਰੱਗ ਦੇ ਡੀਲਰ ਨੇ ਜਾਂ ਡਰੱਗ ਦਾ ਨੈਟਵਰਕ ਹੈ ਉਨ੍ਹਾਂ ਦੇ ਵਿਚ ਇਕ ਬੇਚੈਨੀ ਪੈਦਾ ਹੋਈ ਹੋਈ ਹੈ ਇਸ ਵੇਲੇ ਕਿ ਅਸੀਂ ਚੱਕ ਹੋ ਜਾਣਾ ਜਾਂ ਅਸੀਂ ਕਿੱਧਰ ਨੂੰ ਜਾਵਾਂਗੇ। ਸੋ ਇਕ ਚੰਗਾ ਸਾਈਨ ਹੈ। ਪਰ ਪਿੰਡਾਂ ਦੀ ਗੱਲ ਮੈਂ ਕੱਲ੍ਹ ਵੀ ਕੀਤੀ ਸੀ, ਸਾਡੇ ਪਿੰਡ ਵੀ ਆਲੇ ਦੁਆਲੇ ਵੀ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ, ਉਹ ਇਹ ਕਹਿ ਰਹੇ ਨੇ ਕਿ ਜਿਹੜੇ ਤਾਂ ਕਹਿੰਦੇ ਡਰੱਗ ਨੂੰ ਲੱਗੇ ਹੋ ਆ, ਚਿੱਟੇ ਨੂੰ ਇੱਕ ਵਾਰੀ ਲੱਗ ਗਏ ਉਹਨਾਂ ਦਾ ਸੁਧਰਨਾ ਤਾਂ ਕਹਿ ਲਓ ਕਿ 90% ਜਿਹੜੇ ਲੋਕ ਆ ਉਹ ਮੌਤ ਹੋਣੀ ਹੋਣੀ ਆ ਉਹਨਾਂ ਦੀ, ਨੋ ਕੁਐਸਚਨ ਅਬਾਊਟ ਦੈਟ, ਹੈ ਨਾ, ਕਿਉਂਕਿ ਜਿਹੜਾ ਫੀਮ ਹੈ ਡੋਡੇ ਹੈ ਇਹ ਤਾਂ ਬੰਦਾ ਕੱਟ ਜਾਂਦਾ, ਬੰਦਾ ਕੰਮ ਕਰਨ ਲੱਗ ਪੈਂਦਾ, ਪਰ ਜਿਹੜਾ ਚਿੱਟਾ ਹੈ ਨਾ, ਚਿੱਟਾ ਪਲੱਸ ਜਿਹੜੀ ਹਾਈ ਲਾਈਫ ਮਤਲਬ ਗੈਂਗਸਟਰਾਂ ਵਾਲੀ ਲਾਈਫ, खर्चे आली लाइफ कम नहीं करना नाल उना दे गाने रल जांदे ने ते ओ तां फिर मरन नाल नहीं जांदा कम पर उना दी दुर्गति देख के उना बंदयां दी उना मुंडयां दी दुर्गति देख के उना दे टब्बरां दी परेशानियां नूं देखदे होए हुण जिहड़ा पेरेंट्स ने बड़ा ख्याल रखना शुरू कीता अपने न्याणियां दे बारे ਹੁਣ ਉਹਨਾਂ ਨੂੰ ਦੇਖਦੇ ਨੇ ਮੈਂ ਕਈ ਪਰਿਵਾਰਾਂ ਨੂੰ ਮਿਲਿਆ ਉਹਨਾਂ ਤੇ ਪੂਰੀ ਨਿਗਾਹ ਰੱਖਦੇ ਨੇ ਕਿੱਥੇ ਚੱਲਿਆ ਕਦੋਂ ਆਉਣਾ ਮੈਨੂੰ ਦੱਸ ਕੇ ਜਾਣਾ ਦੱਸ ਕੇ ਆਉਣਾ ਤੁਰਨ ਵੇਲੇ ਫੋਨ ਕਰਨਾ ਮੈਨੂੰ ਪਹਿਲਾਂ ਨਹੀਂ ਸੀ ਇਹ ਗੱਲਾਂ ਮੈਂ ਕਿਤੇ ਵੀ ਦੇਖੀਆਂ ਪਿਛਲੇ ਟੂਰ ਦੇ ਵਿਚ ਪਰ ਹੁਣ ਜਾਣੀ ਕਿ ਉਹ ਪੇਰੈਂਟਸ ਜਿਹੜੇ ਨੇ ਉਹ ਸਤਰਕ ਹੋ ਗਏ ਨੇ ਆਪਣੇ ਨੌਜਵਾਨ ਮੁੰਡੇ ਕੁੜੀਆਂ ਦੇ ਆਉਣ ਜਾਣ ਦੇ ਬਾਰੇ ਕੀ ਕਰਦੇ ਨੇ ਈਵਨ ਕਿ ਉਹਨਾਂ ਨੂੰ ਕਿੰਨਾ ਗੱਲਾਂ ਕਰਦੇ ਆ ਫੋਨ ਕਰੀ ਜਾਂਦੇ ਆ ਬੰਦ ਕਰੋ ਇਹਨੂੰ ਹਨਾ ਸੋ ਮੈਂ ਇਹੋ ਜਿਹੇ ਹੁਣ ਸਕੰਜੇ ਜਿਹੜੇ ਕਸ ਹੁੰਦੇ ਦੇਖੇ ਨੇ ਇੱਕ ਚੰਗਾ ਸਾਈਨ ਹੈ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਜੇ ਪੰਜਾਬ ਦਾ ਜਿਹੜਾ ਨੌਜਵਾਨ ਵਿਗੜ ਰਿਹਾ ਤਾਂ ਉਹ ਸਿਰਫ ਕਾਫੀ ਹੱਦ ਤੱਕ ਮਾਪਿਆਂ ਦੀ ਲਾਪਰਵਾਹੀ ਕਰਕੇ ਆ ਇਹ ਚੀਜ਼ਾਂ ਮੈਂ ਮਿੰਟੂ ਜੀ ਆਪਣੇ ਇਲਾਕੇ ਚ ਦੇਖੀਆਂ ਤੁਹਾਡੇ ਇਲਾਕੇ ਦੀ ਕੀ ਰਿਪੋਰਟ ਹੈ
ਦੇਖੋ ਕੰਟਰੋਲ ਤਾਂ ਹਰ ਥਾਂ ਤੇ ਕਰਨ ਸ਼ੁਰੂ ਹੋਇਆ ਹੀ ਆ ਜਦੋਂ ਮਾਰ ਪੈਂਦੀ ਆ ਬੰਦਾ ਉਹ ਮਾਰ ਤੋਂ ਬਾਅਦ ਫਿਰ ਕੁਛ ਨਾ ਕੁਛ ਤਾਂ ਸ਼ੁਰੂ ਕਰਦਾ ਹੀ ਆ ਉਹਨੂੰ ਪਤਾ ਹੀ ਹੁੰਦਾ ਵੀ ਕਿਤੋਂ ਨਾ ਕਿਤੋਂ ਤਾਂ ਬਚਣਾ ਹੀ ਆ ਸੋ ਇਹ ਹੈ ਤਾਂ ਸਹੀ ਪਰ ਇਹ ਨਾ ਅਸਲ ਚ ਕੱਲੇ ਮਾਪਿਆਂ ਦਾ ਕੰਟਰੋਲ ਨਹੀਂ ਕਰ ਸਕਦਾ ਮੇਰੇ ਹਿਸਾਬ ਨਾਲ ਇਹਦੇ ਲਈ ਸਾਰੇ ਸਮਾਜ ਨੂੰ ਉੱਠਣਾ ਪਊਗਾ ਸਾਰੇ ਸਮਾਜ ਨੂੰ ਕੰਟਰੋਲ ਕਰਨਾ ਪਊਗਾ ਜੇ ਸਮਾਜ ਉੱਠ ਕੇ ਚੱਲੂਗਾ ਫੇਰ ਜਾ ਕੇ ਇਹ ਚੱਲੂਗਾ ਕਿਉਂਕਿ ਮਾਪਿਆਂ ਨੂੰ ਤਾਂ ਕਹਿੰਦੇ ਨਹੀਂ ਹੁੰਦੇ ਵੀ ਸਭ ਤੋਂ ਬਾਅਦ ਘਰੇ ਪਤਾ ਲੱਗਦਾ ਜਦੋਂ ਬੱਚਾ ਵਿਗੜ ਜਾਂਦਾ ਨਾ ਤੇ ਸਭ ਤੋਂ ਅਖੀਰ ਚ ਪਤਾ ਘਰੇ ਲੱਗਦਾ ਤੇ ਪਹਿਲਾਂ ਜਿਹੜਾ ਲੋਕਾਂ ਨੂੰ ਪਤਾ ਲੱਗ ਜਾਂਦਾ ਸੋ ਜੇ ਸਮਾਜ ਸਾਥ ਦੇਊਗਾ ਨਾ ਫੇਰ ਜਾ ਕੇ ਗੱਲ ਹੋਜੂਗੀ ਤੇ ਦੂਜਾ ਜਿਹੜਾ ਅਸੀਂ ਅਕਸਰ ਕਾਮਨ ਗੱਲ ਕਰਦੇ ਆਏ ਆ ਵੀ ਸਮਾਜ ਨੂੰ ਕਈ ਵਾਰੀ ਪਰਿਵਾਰ ਨਕਾਰ ਦਿੰਦਾ ਤੇ ਪਰਿਵਾਰ ਕਹਿੰਦਾ ਵੀ ਨਹੀਂ ਤੁਸੀਂ ਤਾਂ ਸਾਨੂੰ ਬਦਨਾਮ ਕਰ ਰਹੇ ਹੋ ਸਾਡੇ ਬੱਚੇ ਨੂੰ ਅੱਧ ਆਮ ਹੀ ਇਹ ਨੌਬਤਾਂ ਆਉਂਦੀਆਂ ਤੇ ਉਹਨਾਂ ਨੂੰ ਵੀ ਇਹ ਸਮਝਣਾ ਪਊਗਾ ਜੇ ਕੋਈ ਤੁਹਾਡੇ ਕੋਲ ਆ ਕੇ ਤੁਹਾਡੇ ਬੱਚੇ ਪ੍ਰਤੀ ਕੋਈ ਗੱਲ ਦੱਸ ਰਿਹਾ ਨਾ ਤਾਂ ਉਹ ਤੁਹਾਨੂੰ ਸਮਝਣੀ ਪੈਣੀ ਹੈ ਗੱਲ ਵੀ ਕਿਤੇ ਨਾ ਕਿਤੇ ਉਹ ਜਾਇਜ਼ ਹੀ ਆ
ਜੀ ਦੇਖੋ ਕਈ ਵਾਰੀ ਮਿੰਟੂ ਜੀ ਆਪਾਂ ਜਿਹੜਾ ਸਮਾਜ ਨੂੰ ਤੁਸੀਂ ਕਿਹਾ ਵੀ ਸਮਾਜ ਨੂੰ ਆਪਾਂ ਕਹਿੰਦੇ ਟਿੱਚ ਸਮਝਦੇ ਹਾਂ ਤੇ ਇੱਕ ਸਮਾਜਿਕ ਪ੍ਰੋਬਲਮ ਹੈ ਸਮਾਜ ਆਪਾਂ ਪਿੰਡਾਂ ਦੀ ਗੱਲ ਕਰ ਲਈਏ ਆਪਣੇ ਭਾਈਚਾਰੇ ਦੀ ਗੱਲ ਰਿਸ਼ਤੇਦਾਰਾਂ ਦੇ ਵਿੱਚ ਇੱਕ ਦੂਜੇ ਨੂੰ ਵਿਗਾੜਨ ਤੱਕ ਪਹੁੰਚ ਜਾਂਦੇ ਨੇ ਨਿਆਣਿਆਂ ਨੂੰ ਇੱਕ ਦੂਜੇ ਨੂੰ ਵੀ ਇਹਨਾਂ ਨੂੰ ਵਿਗਾੜਦੇ ਪਿੱਛੇ ਚੱਲ ਜੂਗਾ ਸੋ ਮੈਨੂੰ ਨਹੀਂ ਲੱਗਦਾ ਸਮਾਜ ਮਤਲਬ ਕਦੇ ਕੋਈ ਬਹੁਤੀ ਜ਼ਿਆਦਾ ਹੈਲਪ ਕਰ ਸਕਦਾ ਕਿਉਂਕਿ ਤੁਹਾਨੂੰ ਪਤਾ ਕਿ ਜਦੋਂ ਸਾਰੇ ਕੰਮ ਵਧੀਆ ਚੱਲਦਾ ਹੁੰਦਾ ਤਾਂ ਕੰਪੀਟੀਸ਼ਨ ਦੇ ਵਿੱਚ ਆ ਕੇ ਇੱਕ ਦੂਜੇ ਨੂੰ ਠਿੱਬੀ ਦੇਣ ਦੀ ਜਿਹੜੀ ਬਿਰਤੀ ਆ ਉਹ ਵੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ ਸੋ ਮੈਨੂੰ ਲੱਗਦਾ ਕਿ ਪਰਿਵਾਰ ਦੇ ਪ੍ਰਸ਼ਾਸਨ ਜ਼ਿਆਦਾ ਕੰਮ ਕਰ ਸਕਦੇ ਨੇ ਜਾਂ ਸਾਡਾ ਜਿਹੜਾ ਧਰਮ ਹੈ ਧਰਮ ਜਿਹੜਾ ਆ ਇਹਨਾਂ ਚੀਜ਼ਾਂ ਨੂੰ ਮਤਲਬ ਨਕਾਰ ਸਕਦਾ ਕੌਂਸਟੈਂਟਲੀ ਕਵੇ ਵੀ ਆਪਣੇ ਗੁਰੂ ਸਾਹਿਬਾਂ ਦੀ ਐਗਜ਼ਾਮਪਲਸ ਲੈ ਕੇ ਵੀ ਗੁਰੂ ਸਾਹਿਬ ਨੇ ਨਹੀਂ ਇਹ ਅਲਾਓ ਕੀਤਾ ਨਹੀਂ ਇਹ ਕਿਹਾ ਵੀ ਇੱਦਾਂ ਕਰਨੀ ਆ ਡਰੱਗ ਨਹੀਂ ਲੈਣੇ ਨਸ਼ਾ ਨਹੀਂ ਕਰਨਾ ਸ਼ਰਾਬ ਨਹੀਂ ਪੀਣੀ ਅਡਲਟਰੀ ਨਹੀਂ ਕਰਨੀ ਸੋ ਅਸੀਂ ਗੁਰੂ ਸਾਹਿਬਾਂ ਨੂੰ ਐਗਜ਼ਾਮਪਲ ਬਣਾ ਕੇ ਧਰਮ ਨੂੰ ਵੀ ਇੱਕ ਬਹੁਤ ਜ਼ਿਆਦਾ ਪੋਜ਼ਿਟਿਵ ਤਰੀਕੇ ਨਾਲ ਵਰਤ ਸਕਦੇ ਹਾਂ ਇਨ੍ਹਾਂ ਅਲਾਮਤਾਂ ਨੂੰ ਦੂਰ ਕਰਨ ਦੇ ਲਈ ਸਮਾਜ ਦੇ ਬਾਰੇ ਮੇਰੇ ਬਹੁਤੇ ਜ਼ਿਆਦਾ ਵਧੀਆ ਵਿਚਾਰ ਨਹੀਂ ਹੈਗੇ ਮੇਰੀ ਪਰਸਨਲ ਰਾਏ ਆ
ਨਹੀਂ ਮੈਂ ਸਮਝ ਸਕਦਾ ਪਰ ਗੱਲ ਇਹ ਹੈ ਜੀ ਵੀ ਧਰਮ ਚੀਜ਼ਾਂ ਵੀ ਸਾਡੇ ਸਮਾਜ ਦਾ ਹਿੱਸਾ ਨਾ ਜੀ ਸਮਾਜ ਦੇ ਉਹੀ ਲੋਕ ਧਰਮ ਨਾਲ ਜੁੜੇ ਹੋਏ ਆ ਉਹੀ ਲੋਕ ਆ ਤਕਰੀਬਨ ਉਧਰ ਪਰ ਸਾਨੂੰ ਇਹ ਹੈ ਵੀ ਜਿਹੜੇ ਹੁਣ ਜ਼ਿਆਦਾਤਰ ਲੋਕ ਆ ਨਾ ਜਿਹੜੀ
ਮਿੰਟ ਜੀ ਲੱਗ ਗਿਆ ਥੋੜਾ ਜਿਹਾ ਤੁਸੀਂ ਦੂਰ ਹੋ ਗਏ
ਜੀ ਜੀ ਜ਼ਿਆਦਾਤਰ ਮੇਰੇ ਹਿਸਾਬ ਨਾਲ ਸੋਚ ਇਹ ਹੁੰਦੀ ਆ ਵੀ ਉਹਨਾਂ ਨੂੰ ਸਾਡੇ ਦੀ ਗੱਲਾਂ ਆ ਸਕਦੀਆਂ
ਜੀ ਜੀ
ਇਸ ਕਰਕੇ ਮੈਨੂੰ ਉਹ ਬੰਦੇ ਨਾਲ ਦੇਣਗੇ ਜੇ ਉਹਨਾਂ ਨੂੰ ਪ੍ਰੋਪਰ ਢੰਗ ਨਾਲ ਮੈਨੇਜ ਕੀਤਾ ਜਾਵੇ ਗਲੀ ਗਲੀ ਮੁਹੱਲੇ ਮੁਹੱਲੇ ਜਾਗਰੂਕਤਾ ਲਿਆਂਦੀ ਜਾਵੇ ਵੀ ਕੱਲ ਨੂੰ ਭਾਈ ਇਹ ਤੁਹਾਡੇ ਤੇ ਵੀ ਆ ਸਕਦਾ ਜਾਬ ਬਗਾਨੇ ਤੇ ਹੱਸੋ ਨਾ ਤੁਸੀਂ ਸੋ ਸਮਾਜ ਨੂੰ ਯੂਜ਼ ਕੀਤਾ ਜਾ ਸਕਦਾ ਜੇ ਸਹੀ ਢੰਗ ਨਾਲ ਉਹਨੂੰ ਲੀਡਰਸ਼ਿਪ ਦੀ ਲੋੜ ਆ ਮੇਰੇ ਹਿਸਾਬ ਨਾਲ
ਜੀ ਜੀ ਚਲੋ ਠੀਕ ਹੈ ਜੀ ਤੇ ਮਿੰਟੂ ਜੀ ਖੇਤੀਬਾੜੀ ਦੇ ਵਿਚ ਹੁਣ ਤੁਸੀਂ ਬਡਿੰਗ ਕਰ ਰਹੇ ਹੋ ਇਸ ਵੇਲੇ ਬਡਿੰਗ ਦਾ ਮਤਲਬ ਗ੍ਰਾਫਟਿੰਗ ਦੇ ਲਈ ਤਿਆਰੀ ਚੱਲ ਰਹੀ ਹੈ ਥੋੜਾ ਐਕਸਪਲੇਨ ਕਰੂੰਗੇ ਕਿ ਪ੍ਰੋਸੀਜਰ ਕੀ ਚੱਲ ਰਿਹਾ ਕੀ ਕਰ ਰਹੇ ਹੋ
ਇਹ ਅਸਲ ਦੇ ਵਿਚ ਨਾ ਜਿਹੜੀ ਜਦੋਂ ਇਸ ਸਮੇਂ ਦੇ ਹਾਣ ਦਾ ਰਹਿਣ ਲਈ ਤੁਹਾਨੂੰ ਬਹੁਤ ਕੁਛ ਕਰਨਾ ਪੈਂਦਾ ਅਸੀਂ ਅੱਜ ਬਡਿੰਗ ਜਿਹੜੀ ਹੈਗੀ ਅਸੀਂ ਇੱਕ ਵਰਾਇਟੀ ਹੈ ਉਹ ਵਰਾਇਟੀ ਮਾਰਕੀਟ ਦੇ ਵਿੱਚ ਜਿਹੜੀ ਵੈਲਿਊ ਵੀ ਘੱਟ ਗਈ ਹੈ ਤੇ ਉਹਦਾ ਜਿਹੜਾ ਸਮਾਂ ਕਾਲ ਆ ਉਹ ਵੀ ਸਹੀ ਨਹੀਂ ਹੈ ਵੀ ਉਹ ਗਰਮੀ ਦੇ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਫਰੂਟ ਦਾ ਉਦੋਂ ਨੂੰ ਇੱਕ ਤਾਂ ਬੰਦੇ ਨੂੰ ਗਰਮੀ ਦੇ ਵਿੱਚ ਲੇਬਰ ਬੜੀ ਔਖੀ ਮਿਲਦੀ ਆ ਪਾਣੀ ਵੱਧ ਲਾਉਣਾ ਪੈਂਦਾ, ਇੱਕ ਤੁਹਾਨੂੰ ਲੰਮਾ ਟਾਈਮ ਸੰਭਾਲਣਾ ਪੈਂਦਾ, ਜਾਨਵਰਾਂ ਤੋਂ ਸੰਭਾਲਣਾ ਪੈਂਦਾ। ਸੋ ਇਸ ਕਰਕੇ ਜਿਹੜੀਆਂ ਕੁਝ ਚੀਜ਼ਾਂ ਨੂੰ
ਮਿੰਟੋ ਜੀ, ਆਵਾਜ਼ ਤੁਹਾਡੀ ਕਾਫੀ ਖਰਾਬ ਹੋ ਰਹੀ ਹੈ, ਤੁਸੀਂ ਥੋੜਾ ਦੇਖਿਓ
ਜੀ। ਜੀ ਹੁਣ ਦੇਖੋ, ਠੀਕ ਹੈ ਜੀ।
ਹਾਂਜੀ ਹਾਂਜੀ, ਹੁਣ ਠੀਕ
ਜੀ। ਸੋ ਫਿਰ ਉਹ ਸਾਨੂੰ ਲੱਗਿਆ ਵੀ ਸੀ ਕਿਉਂ ਨਾ ਉਸ ਵਰਾਇਟੀ ਨੂੰ ਚੇਂਜ ਕਰਕੇ ਤੇ ਨਵੀਂ ਵਰਾਇਟੀ ਬਣਾ ਲਈਏ। ਤਾਂ ਨਵੀਂ ਵਰਾਇਟੀ ਜਿਹੜਾ ਕੁਦਰਤ ਦਾ ਕਲਚਰ ਦੇਖੋ ਵੀ ਕਿੱਡੀ ਵੱਡੀ ਕੁਦਰਤ ਨੇ ਇੱਕ ਚੀਜ਼ਾਂ ਦਿੱਤੀਆਂ ਸਾਨੂੰ, ਜਿਹਨੂੰ ਅਸੀਂ ਹਾਰਮੋਨਸ ਕਹਿੰਦੇ ਨੀ ਵੀ ਬੰਦਿਆਂ ਚ ਹਾਰਮੋਨਸ ਚੇਂਜ ਆ ਗਿਆ, ਫਲਾਨੀ ਚੀਜ਼ ਚ ਆ ਗਿਆ, ਉਹ ਚੀਜ਼ ਇੱਥੇ ਵੀ ਦੇਖਣ ਨੂੰ ਮਿਲ ਰਹੀ ਹੈ। ਮੈਂ ਰਾਤ ਵੀ ਬੜਾ ਹੈਰਾਨ ਹੋ ਰਿਹਾ ਸੀ ਜਦੋਂ ਮੈਂ ਕੁਝ ਇੱਕ ਪ੍ਰੈਕਟਿਸ ਕਰ ਰਿਹਾ ਸੀ, ਵੀਡੀਓ ਦੇਖ ਰਿਹਾ ਸੀ, ਤੇ ਇੱਕ ਸਿਰਫ ਇੱਕ ਛਿਲਕਾ ਲਾ ਕੇ, ਇੱਕ ਡੱਕੇ ਦਾ ਤੁਸੀਂ ਇੱਕ ਛਿਲਕਾ ਲਾ ਲਓ ਅੱਖ ਅੱਖ ਵਾਲਾ ਜਿਹਦੇ ਇੱਕ ਵੱਡ ਹੋਵੇ, ਤੇ ਉਹ ਛਿਲਕਾ ਲਾ ਕੇ ਜਦੋਂ ਤੁਸੀਂ ਦੂਜੇ ਛਿਲਕਾ ਲਾ ਕੇ ਤੇ ਉਹਦੇ ਨਾਲ ਪੇਸਟ ਕਰੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਵੀ ਜਿਹੜਾ ਦਰਖਤ 10 ਸਾਲ ਤੋਂ ਇੱਕ ਹੋਰ ਫਰੂਟ ਦੇ ਰਿਹਾ ਤੇ ਉਹ ਜਦੋਂ ਉਹ ਚੱਲ ਪਿਆ ਤੇ ਉਹ ਟਾਹਣੀਆਂ ਜਿਹੜੀਆਂ ਉਹ ਸਾਰਾ ਉਹਦਾ ਕਲਚਰ ਹੀ ਬਦਲ ਦੇਣੀਆਂ, ਉਹਦਾ ਹਾਰਮੋਨ ਹੀ ਬਦਲ ਦੇਣੀਆਂ, ਉਹਨੂੰ ਵਰਾਇਟੀ ਨੂੰ ਚੇਂਜ ਕਰ ਦੇਣੀਆਂ। ਤਾਂ ਇਹ ਬੜੀ ਜਿਹੜੀ ਕਮਾਲ ਦੀ ਜਿਹੜੀ ਕੁਦਰਤ ਦੀ ਚੀਜ਼ ਆ। ਪਰ ਬੰਦੇ ਨੇ ਦੇਖੋ ਜਿਵੇਂ ਇਲਾਜ ਡਾਕਟਰੀ ਇਲਾਜ ਕੱਢੇ ਆ, ਉਵੇਂ ਇਹ ਵੀ ਜਿਹੜੇ ਹਾਰਟੀਕਲਚਰ ਐਗਰੀਕਲਚਰ ਦੇ ਵਿੱਚ ਵੀ ਸਾਡੇ ਸਾਇੰਟਿਸਟਾਂ ਨੇ ਇਹ ਚੀਜ਼ਾਂ ਲੱਭਤੀਆਂ ਵੀ ਦੇਖੋ ਤੁਸੀਂ ਇੱਦਾਂ ਕਰ ਸਕਦੇ ਹੋ। ਸੋ ਅੱਜ ਅਸੀਂ ਪਹਿਲਾਂ ਜਿਹੜੀਆਂ ਦੂਜੀ ਵਰਾਇਟੀ ਜਿਹਦੀ ਸਾਨੂੰ ਅਸੀਂ ਚੇਂਜ ਕਰਨੀ ਆ, ਜਿਹਦੀ ਅਸੀਂ ਬਣਾਉਣਾ ਚਾਹੁੰਦੇ ਹਾਂ, ਉਹਦੀਆਂ ਅੱਖਾਂ ਵੱਢ ਕੇ ਲਿਆਏ ਹਾਂ ਜੀ। ਤੇ ਹੁਣ ਉਹਨਾਂ ਨੂੰ ਬੈਠ ਕੇ ਹੌਲੀ ਹੌਲੀ ਪ੍ਰਿਪੇਅਰ ਕਰ ਰਹੇ ਹਾਂ ਉਹਨਾਂ ਨੂੰ ਵੱਢ ਕਰਨ ਵਾਸਤੇ, ਤੇ ਹੁਣ ਨੈਕਸਟ ਜਿਹੜੇ ਨਵੇਂ ਟ੍ਰੀਜ਼ ਚ ਲਾਉਣੇ ਆ ਤੇ ਉਹਦੇ ਚ ਇੱਕ ਜਾਣੀ ਕਿ ਪੂਰਾ ਇਹ ਟੈਕਨੀਕਲ ਕੰਮ ਆ। ਐ ਨੀ ਹੈਗਾ ਵੀ ਇਹਦੇ ਚ ਤੁਸੀਂ ਦਵਾ ਦਵ ਲੱਗ ਕੇ ਤੇ ਜ਼ਿਮੀਦਾਰੇ ਵਾਲਾ ਕੰਮ ਵੀ ਚਾਰ ਬੰਦੇ ਲਾ ਕੇ ਤੇ ਖਿੱਚ ਦੋਗੇ, ਨਹੀਂ ਟੈਕਨੀਕਲੀ ਜਿਵੇਂ ਡਾਕਟਰ ਤਿਆਰ ਕਰਦੇ ਆ ਉਵੇਂ ਡਾਕਟਰਾਂ ਨੂੰ ਓਪਰੇਸ਼ਨ ਹੋ ਰਿਹਾ ਜੀ, ਚਾਕੂਆਂ ਨਾਲ ਛਿਲ ਛਿਲ ਕੇ ਵੱਡਾ ਤਿਆਰ ਕੀਤੀਆਂ ਜਾ ਰਹੀਆਂ, ਫਿਰ ਉਹਨਾਂ ਨੂੰ ਲਾਵਾਂਗੇ, ਫਿਰ ਉਹਨਾਂ ਨੂੰ ਪ੍ਰੋਪਰ ਟੇਪ ਹੋਊਗੀ, ਫਿਰ ਉਹ 3-4 ਵੀਕਾਂ ਬਾਅਦ ਉਹ ਟੇਪ ਖੁੱਲੂਗੀ। ਜਾਣੀ ਕਿ ਬਹੁਤ ਸਾਰੇ ਪ੍ਰੋਸੈਸ ਦੇ ਥਰੂ ਜਾਣਾ ਪੈਂਦਾ, ਪਰ ਇਹ ਇੱਕ ਕਹਿ ਸਕਦੇ ਆ ਆਪਣੇ ਆਪ ਚ ਇੱਕ ਬੜਾ ਮਨੋਰੰਜਕ ਕੰਮ ਵੀ ਆ, ਤੇ ਇੱਕ ਇਹ ਜਿਗਿਆਸਾ ਵੀ ਬੜੀ ਵੱਡੀ ਆ। ਤੇ ਜਦੋਂ ਇਹ ਜੀ ਕੀਤੀ ਹੋਈ ਚੀਜ਼ ਕਾਮਯਾਬ ਹੁੰਦੀ ਆ ਤੇ ਤੁਹਾਡੇ ਚਿਹਰੇ ਦੇ ਉੱਤੇ ਜਿਹੜੀ ਖੁਸ਼ੀ ਆ ਉਹ ਦੇਖਣ ਵਾਲੀ ਹੁੰਦੀ ਆ ਵੀ ਦੇਖੋ ਮੈਂ ਕੁਦਰਤ ਦੀ ਇੱਕ ਚੀਜ਼ ਨੂੰ ਕਿਵੇਂ ਬਦਲ ਲਿਆ, ਇਸ ਢੰਗ ਨਾਲ ਮੈਂ ਆਧੁਨਿਕ ਤਰੀਕੇ ਨਾਲ ਉਹਨੂੰ ਬਦਲ ਲਿਆ। ਸੋ ਇੱਕ ਆਪਣੇ ਆਪ ਚ ਇੱਕ ਖੁਸ਼ੀ ਦਾ ਵਰਤਾਰਾ ਵੀ ਆ। ਤੇ ਹੁਣ ਮੇਰਾ ਮੈਂ ਬੈਠਾ ਹੁਣ ਦੇਖ ਰਿਹਾ ਸੀ ਤਾਂ ਮੇਰੇ ਮਨ ਅੰਦਰ ਇਹ ਚੱਲ ਰਿਹਾ ਵੀ ਮੈਂ ਮੇਰੇ ਘਰੇ ਜਿਹੜੀਆਂ ਜੇ ਬਾਡਿੰਗ ਮੇਰੀ ਕਾਮਯਾਬ ਹੋ ਗਈ ਆ ਤਾਂ ਮੇਰੇ ਘਰੇ ਇੱਕ ਮੈਂ ਚੈਰੀ ਲੱਗੀ ਆ ਉਹਦਾ ਸਵਾਦ ਵਧੀਆ ਨੀ, ਮੈਂ ਉਹਦੇ ਚ ਚੇਂਜ ਕਰੂੰਗਾ, ਮੈਂ ਨਿੰਬੂ ਨੂੰ ਜਿਹੜੇ ਲੈਮਨ ਨੂੰ ਲਾਈਮ ਬਣਾਉਣ ਦੀ ਕੋਸ਼ਿਸ਼ ਕਰੂੰਗਾ। ਸੋ ਜਾਣੀ ਕਿ ਇਹ ਚੀਜ਼ਾਂ ਹੈਗੀਆਂ, ਇੱਥੇ ਵੀ ਇੰਟਰਸਟਿੰਗ ਖੇਤੀ ਦੇ ਵਿੱਚ ਕੰਮ ਹੈਗੇ, ਟੈਕਨੀਕਲ ਕੰਮ ਹੈਗੇ ਆ ਜੇ ਤੁਸੀਂ ਕਰਨਾ ਚਾਹੋ। ਸੋ ਅੱਜ ਉਸੇ ਤੇ ਸਾਡਾ ਜ਼ੋਰ ਲੱਗ ਰਿਹਾ ਜੀ।
ਜੀ ਚਲੋ, ਬੈਸਟ ਆਫ ਲੱਕ ਤੇ ਸਾਰੇ ਜਿੰਨੇ ਵੀ ਆਵਤੀ ਨੇ ਜਿਨ੍ਹਾਂ ਨੇ ਹਿੱਸਾ ਲੈ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
ਜੀ ਬਹੁਤ ਮਿਹਰਬਾਨੀ।
ਹਾਂਜੀ, ਸੋ ਮਿੰਟੂ ਬਰਾੜ ਜੀ ਖੇਤਾਂ ਦੇ ਵਿੱਚ ਸਾਡੇ ਨਾਲ ਸੰਪਰਕ ਦੇ ਵਿੱਚ ਸਨ, ਤੇ ਲਓ ਆਪਾਂ ਫਿਰ ਗੱਲ ਕਰਦੇ ਆਂ ਕਲਯੁਗ ਦੀ। ਜਸਵਿੰਦਰ ਬਰਾੜ ਦਾ ਇੱਕ ਗੀਤ ਹੈ ਤੇ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕਰਦਾ ਗੁਰਪ੍ਰੀਤ ਗਿੱਲ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਦੀ।
ਖੁਦਰੇ ਬੰਦੀ ਗੋਗਲ ਲਾਉਂਦਾ ਮਾਰੀ ਐਨਕ ਟੁੱਟੀ ਸੇਲੀ ਖਾਤਰ ਚੀਜ਼ ਬਰੇ
ਕਰਜ਼ਾ ਭਾਰੀ ਹੀਰ ਮੈਂ ਇਸ਼ਕ ਲੜਾਉਂਦਾ ਫਿਰਦਾ ਕੱਲ ਵਿੱਚ ਭੈਣ ਕਵਾਰੀ ਕੈਸਾ ਕਲਯੁਗ मतलब खोरा यारी बिच व्यापारी बन के शर्म नहीं करते थोरा
कैसा कल्लू प्यारा कैसा कल्लू प्यारा कैसा कल्लू प्यारा कैसा कल्लू प्यारा
लिखने
तीन गल्लां एल्बम सी जी ते 2018 दे विच आई सी जसविंदर बराड़ दी आवाज दे विच गीत सुन रहे सी। मेरे नाल कैनबरा तो गुरप्रीत गिल शामिल हो चुके ने जो हुणे हुणे पंजाब दी फेरी तो वापस आए ने। गुरप्रीत जी सत श्री अकाल।
सत श्री अकाल भाई जी ते हमारे रेडियो दे श्रोतां नूं वी सत श्री अकाल।
हां जी मैनूं लगदा हजे जेट लैग लिया नी, आवाज काफी ढिली आ, वो स्पार्क है नी आवाज दे विच।
आवाज स्पार्क लै आने हजे मैं बैड दे विच
मैनू लगदा सहुरे ने ज्यादा खड़ाता, तुसी सरप्राइज विजिट दित्ती सी फंक्शन ते गए सी ते ज्यादा थकेमा।
हांजी हांजी सहुरे ने ज्यादा खड़ाता, उस तो बाद सेवा ही बड़ी हो रही।
अच्छा ठीक है ठीक है, चलो
बड़ी सेवा हो रही।
ते इस तफानी दौरे की कोई खास वजह, क्योंकि मेनू तो लगता नहीं सी जाना।
नहीं खास वजह कुछ नहीं, बस इधर सी जिदा कह रही है ना मालिक जो बंदा ओही करदा जी।
अच्छा।
पहलो मैं टिकटा बुक कराई सी मई च कराती सी।
अच्छा।
जाना जी दसंबर 26 नू।
अच्छा।
फिर थोड़े सर्कमस्टांस मेरे इदा बन के मैं जॉब अपलाई की मेनू से भी जनवरी शायद कॉल ना आ जाए।
अच्छा।
फिर मैं टिकटा मैं अपनी टिकट कैंसल कराती, मैं घरदया नू कहा मैं तुसी चढ़ जाओ जी जाके इंजॉय करो। मेरे उपचारा साहब दे लड़का असी कैनेडा रेंदे ने ते ओह लोहड़ी दा सी उहनां दा प्रोग्राम। फिर मेलबर्न गए क्रिकेट देखण एमसीजी।
अच्छा।
फिर एससीजी गए क्रिकेट देखण ते उस तो बाद फिर एक दिन माता जी नाल गल करन दिया ते ओह दर्शन दे भी उहनां दा पोता की करदा छोटी उत्थे दुकान ते लै के जांदा कहिंदा वी डालर नाल लै के जाओ जां डालर मिलू दो मैं चीज खरीदनी है। बस मेरे दिमाग चे गल आई मैं भी मैं इथे ही करने मेन भी उथे होना चाहिदा भी मैं भी देखा भी पुत कि अपने दादा दादी ना खेडदा या उन्होंने गल्ला करता। बस फिर 16 नू दिमाग च प्रवेश किया विचार उदो ही एयर इंडिया की आप वन वे टिकट करा ली। 17 की फ्लाइट सी बादल साहब की बस फर के आप दिल्ली जलंधर पहुंच गए।
बादल साहब की बस कि लगी?
बस बहुत वधिया जी, बादल साहब बहुत बहुत धन्यवाद।
अच्छा
$50 जलंधर पहुंचाता
क्या बात है। नहीं ठीक है सर्विसेज है सर्विसेज है। खैर आप सुने
ही
चलो अपना पहला नाल सजना होरना भी लेना है। जगतार जवाल मनीले आले भी प्रोग्राम च शामिल होए ने ते भी सत श्री अकाल बुला रहे ने। सत श्री अकाल जगतार जी। गुरजिंदर सिंह पंधेर भी सत श्री अकाल बुला रहे ने, कहिंदे इमीग्रेशन लॉयर सिडनी च कोई होवे तां मैनूं दस्सिओ, मैं तुहानूं एक दो लिंक भेजांगा जी प्रोग्राम तों बाद। जसपाल सिंह सिद्धू साडे नाल जुड़े ने, वेलकम बैक कर रहे ने ते सारिआं नूं, मिंटू बराड़बाज जी नूं भी। ते कहिंदे अज तुसीं मिंटू बराड़ नूं छड्डे उहनां नूं छोड़ लिओ। हांजी नहीं ओह आपां उहनां नूं छड्डणा ही पैणा सी, बिजी सी। ते सर मुहब्बत जी साडे नाल जुड़े ने जी, आयां कह रहे ने सत श्री अकाल बुला रहे ने, कहिंदे देख लो एक समाज घर आ के दसदा कि तुहाडा मुंडा जिहड़ा किसे कम्म दा नहीं हैगा, साडे कहिंदे उल्ट सी ਸਾਡੇ ਕਹਿੰਦੇ ਡੈਡੀ ਬਾਹਰ ਜਾ ਕੇ ਕਹਿੰਦੇ ਹੁੰਦੇ ਸੀ ਸਾਡੇ ਮੁੰਡੇ ਨਿਕੰਮੇ ਆ ਤੇ ਸਮਾਜ ਮੰਨਦਾ ਨੀ ਸੀ ਹੁੰਦਾ ਇਸ ਗੱਲ ਨੂੰ
ਸਾਡੇ ਅਜੇ ਤੱਕ ਚੱਲਦਾ ਜੀ
ਤੁਹਾਡੇ ਵੀ ਤੁਹਾਡੇ ਵੀ ਸੇਮ ਸੀ
ਜਿਦਾਂ ਇੱਕ ਵਾਰੀ ਮਾਤਾ ਮੇਰੇ ਕਹਿਣ ਬਣੀ ਮੇਰੇ ਪਿਤਾ ਜੀ ਕਹਿੰਦੇ ਲੋਕਾਂ ਦੇ ਮੁੰਡੇ ਦੇਖੋ ਆਹ ਕਰਦੇ ਲੋਕਾਂ ਦੇ ਮੁੰਡੇ ਆਹ ਕਰਦੇ ਮੇਰੇ ਭਰਾ ਨੇ ਨਾ ਆ ਕੇ ਕਹਿਤਾ ਕਹਿੰਦਾ ਫਿਰ ਲੋਕਾਂ ਤੇ ਲਿਆ ਅਸੀਂ ਚੱਲੇ ਉਹ ਵੈਸੇ ਨਾ ਉਹ ਇੱਕ ਥੈਰੇਪੀ ਹੁੰਦੀ ਹੈ ਵੀ ਤੁਹਾਡੇ ਦਿਮਾਗ ਚ ਫਤੂਰ ਨਾ ਭਰਿਆ ਜਾਵੇ ਵੀ ਅਸੀਂ ਬੜੇ ਘੈਂਟ ਆ ਤੇ ਉਹ ਤੁਹਾਨੂੰ ਡੀਗ੍ਰੇਡਿੰਗ ਬਸ ਵੀ ਓਪੋਜੀਸ਼ਨ ਵਾਲਾ ਰੋਲ ਤੁਹਾਡੇ ਮਾਪੇ ਪਲੇ ਕਰਦੇ ਹੁੰਦੇ ਵੀ ਸਰਕਾਰ ਕੋਈ ਵੀ ਚੰਗਾ ਕੰਮ ਕਰੇ ਓਪੋਜੀਸ਼ਨ ਦੇ ਨਿੰਦੜਾ ਹੁੰਦਾ ਤੇ ਵੈਸੇ ਬਾਪੂ ਨੀ ਇਹ ਕਰਦੇ ਹੁੰਦੇ ਸੀ ਕੁਛ ਵੀ ਕਰ ਲੋ ਉਹਨਾਂ ਨੇ ਫੇਰ ਵੀ ਉਹ ਗੱਲ ਕਰਦੇ ਜੀ ਵੀ ਨਹੀਂ ਐਵੀ ਆ ਠੀਕ ਆ ਐਵੀ ਆ ਤੇ ਉਹ ਕੋਈ ਨੀ ਠੀਕ ਹੈ ਜੀ ਵਧੀਆ ਉਹਨਾਂ ਦੇ ਚੰਡੇ ਹੋਏ ਮਾੜੇ ਕੰਮ ਚ ਨੀ ਪਏ ਤੇ ਜ਼ਿੰਦਗੀ ਚ ਕੁਛ ਅਚੀਵ ਕਰ ਲਿਆ ਹਾਂਜੀ
ਨਹੀਂ ਨਹੀਂ ਠੀਕ ਹੈ ਮਤਲਬ ਵਧੀਆ ਦੇਖੋ ਜਿਹੜੇ ਮਾਪਿਆਂ ਦੇ ਉਹ ਹਮੇਸ਼ਾ ਠੀਕ ਸੋਚ ਦਿੰਦੇ ਵੀ ਚਲੋ ਵਧੀਆ ਰਹੂਗੇ ਪਰ ਕਈ ਵਾਰੀ ਨਾ ਥੋੜੀ ਜਿਹੀ ਅਲਾਈਨਮੈਂਟ ਖਰਾਬ ਵੀ ਹੋ ਜਾਂਦੀ ਕਿ ਬਾਹਰ ਕੀ ਚੱਲ ਰਿਹਾ ਉਹਦਾ ਵੀ ਥੋੜਾ ਜਿਹਾ ਖਿਆਲ ਰੱਖਣਾ ਪੈਂਦਾ ਖੈਰ ਆਪਾਂ ਅੱਗੇ ਚੱਲਦੇ ਹਾਂ ਤੇ ਇਸ ਤੂਫਾਨੀ ਜਿਹੜੀ ਫੇਰੀ ਹੈ ਪੰਜਾਬ ਦੀ ਦੌਰਾਨ ਤੁਹਾਡਾ ਕੋਈ ਖਾਸ ਆਬਜ਼ਰਵੇਸ਼ਨ ਜਿਹੜੀ ਤੁਹਾਨੂੰ ਮਤਲਬ ਲੱਗੀ ਵੀ ਕੋਈ ਬਦਲਾਅ ਆ ਰਿਹਾ ਜਾਂ ਚੇਂਜ ਆ ਰਹੀ ਜਾਂ ਅਚੰਬਾ ਲੱਗਿਆ ਜਿਹਨੂੰ ਦੇਖ ਕੇ
ਅਚੰਬਾ ਵੀ ਹੁਣ ਕਹਿ ਰਹੀਏ ਪੰਜਾਬ ਹੈਜ਼ ਨਥਿੰਗ ਟੂ ਸਰਪ੍ਰਾਈਜ਼ ਮੀ ਐਨੀ ਮੋਰ ਉਹ ਤਾਂ ਹੁਣ ਫੇਸਬੁੱਕ
ਫੇਸਬੁੱਕ ਤੇ ਪੰਜਾਬ ਦੀ ਇਮੇਜ ਆ ਉਹ ਤੁਸੀਂ ਅੱਖੀਂ ਉਦਾਂ ਕਿਹਦੀ ਦੇਖੀ ਜਾਂ ਵੱਖਰੀ ਸੀ
ਦੇਖੋ ਸਿੱਧੂ ਵੀ ਜੇ ਤਾਂ ਤੁਸੀਂ ਪੰਜਾਬ ਦੇ ਚਿੰਤਕ ਹੋ ਫੇਰ ਤਾਂ ਤੁਸੀਂ ਪੋਜ਼ਿਟਿਵਿਟੀ ਵੀ ਲੱਭ ਰਹੇ ਹੋ ਤੇ ਨੈਗੇਟਿਵਿਟੀ ਵੀ ਲੱਭ ਰਹੇ ਵੀ ਮੈਂ ਉਹਨਾਂ ਚ ਹੈ ਨੀ ਵੀ ਨੈਗੇਟਿਵਿਟੀ ਮੈਂ ਲੱਭੀ ਜਾਵਾਂ ਪੋਜ਼ਿਟਿਵਿਟੀ ਮੈਂ ਇਗਨੋਰ ਕਰ ਦਵਾਂ ਦੇਖੋ ਜਿਹੜਾ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ ਪੰਜਾਬ ਦੇ ਵਿਚ ਉਹ ਕਾਫੀ ਸਲਾਂਝ ਹੋ ਗਿਆ ਜਿੱਦਾਂ ਬਠਿੰਡੇ ਤੋਂ ਅੰਮ੍ਰਿਤਸਰ ਹਾਈਵੇ ਆ ਫੇਰ ਈਵਨ ਕਿ ਜਲੰਧਰ ਤੋਂ ਅੰਮ੍ਰਿਤਸਰ ਹਾਈਵੇ ਆ ਉਹਦੇ ਨਾਲ ਦੇਖੋ ਓਬਜ਼ਰਵ ਮੈਂ ਇਹ ਕੀਤਾ ਵੀ ਇੱਕ ਤਾਂ ਲੋਕਾਂ ਦੀ ਜਾਨ ਬਚ ਰਹੀ ਹੈ ਲੋਕਾਂ ਦਾ ਟਾਈਮ ਬਚ ਰਿਹਾ ਤੇ ਲੋਕਾਂ ਦੀ ਜਿਹੜੇ ਤੇਲ ਤੇ ਪੈਸੇ ਆ ਉਹ ਬਚ ਰਹੇ ਆ ਤੁਸੀਂ ਟੋਲ ਲਾ ਰਹੇ ਹੋ 200 ਰੁਪਏ ਦਾ ਟੋਲ ਤੁਹਾਨੂੰ 60 ਫੀਟ ਲੱਗ ਜਾਵੇ ਤੁਸੀਂ ਐਕਸੀਡੈਂਟ ਚ ਇਨਵੋਲਵ ਹੋ ਗਏ ਤੁਹਾਡੀ ਗੱਡੀ ਦੀ ਭੰਨ ਤੋੜ ਠੀਕ ਹੈ ਤੁਸੀਂ ਪੈਸੇ ਚਾਰਜ ਕਰ ਰਹੇ ਹੋ ਸਰਵਿਸ ਪ੍ਰੋਵਾਈਡ ਕਰ ਰਹੇ ਹੋ ਇਹ ਬਹੁਤ ਵਧੀਆ ਇੱਕ ਇਹ ਬਦਲਾਵ ਦੇਖਿਆ ਗਿਆ ਪਰ ਇਹ ਬਦਲਾਵ ਦੇ ਨਾਲ ਨਾਲ ਜਿਹੜੀ ਡਿਸਟ੍ਰਕਸ਼ਨ ਹੋ ਰਹੀ ਹੈ ਨਾ ਵੀ ਜਿਹੜੇ ਦਰਖਤਾਂ ਦੇ ਦਰਖਤ ਵੱਡੇ ਜਾ ਰਹੇ ਨੇ ਉਹਦੀ ਰੀਪਲਾਂਟੇਸ਼ਨ ਨਹੀਂ ਹੋ ਰਹੀ ਉਹ ਬੜਾ ਦੁਖਦਾਇਕ ਲੱਗਦਾ ਫੇਰ ਕੂੜੇ ਬਾਰੇ ਕੁਛ ਨੀ ਕੀਤਾ ਜਾ ਰਿਹਾ ਵੀ ਕੂੜੇ ਨੂੰ ਕਿਸੇ ਤਰੀਕੇ ਨਾਲ ਜਿਹੜੇ ਵੀ ਤਰੀਕੇ ਨਾਲ ਡਿਸਪੋਜ਼ ਕੀਤਾ ਜਾ ਰਿਹਾ ਉਹਦਾ ਹੈ ਹੀ ਨੀ ਛੋਟੇ ਸ਼ਹਿਰਾਂ ਚ ਤਾਂ ਖਾਲੀ ਪਲਾਟ ਸੜਕਾਂ ਦੇ ਆਲੇ ਦੁਆਲੇ ਕੂੜਾ ਕੂੜਾ ਜੀ ਸਾਰੇ ਪਾਸੇ ਤੇ ਪਿੰਡਾਂ ਚ ਮੈਂ ਰੁਝਾਨ ਦੇਖਿਆ ਵੀ ਪਿੰਡਾਂ ਚ ਕੂੜਾ ਸਾੜਿਆ ਜਾ ਰਿਹਾ ਤੇ ਤੁਸੀਂ ਵੀ ਨੋਟਿਸ ਕੀਤਾ ਹੋਣਾ ਵੀ ਫੁਗਾੜੇ ਤੋਂ ਜਲੰਧਰ ਜਿਹੜੀ ਰੋਡ ਜਾਂਦੀ ਆ ਉਹ ਮੈਨੂੰ ਲੱਗਦਾ ਵੀ ਪੰਜਾਬ ਦੀ ਸਭ ਤੋਂ ਇੱਕ ਬਿਜ਼ੀ ਰੋਡ ਆ ਉਹ ਵੀ ਇੰਨੀ ਗੱਡੀ ਉਸ ਰੋਡ ਤੇ ਟਰੈਵਲ ਕਰਦੀ ਕਿਉਂਕਿ ਚੰਡੀਗੜ੍ਹ ਦਾ ਵੀ ਵਿੱਚ ਐਡ ਹੋ ਜਾਂਦਾ ਤੇ ਫੁਗਾੜੇ ਤੋਂ ਜਿਹੜੀ ਅੰਮ੍ਰਿਤਸਰ ਜਾ ਰਹੇ ਉਹ ਵੀ ਐਡ ਹੋ ਜਾਂਦੇ ਆ ਉਹਦੇ ਤੇ ਤੁਸੀਂ ਦੇਖਿਆ ਹੋਣਾ ਵੀ ਇੱਕ ਸਮੋਕੀ ਜਾ ਕਲਾਊਡ ਬਣਿਆ ਰਹਿੰਦਾ ਉਸ ਸਾਰੀ ਰੋਡ ਤੇ ਨਾ 20-22 ਕਿਲੋਮੀਟਰ ਦੇ ਸਟੈਚ ਤੇ ਉਹ ਵੀ ਬੜਾ ਇੱਕ ਚਿੰਤਾਜਨਕ ਆ ਵੀ ਉਹ ਉਥੋਂ ਹਟਦਾ ਹੀ ਨੀ ਹੈਗਾ ਕਲਾਊਡ ਉਹ ਦਿਨੇ ਵੀ ਦੁਪਹਿਰੇ ਵੀ ਦੇਖ ਲਓ
ਇਹ ਕੱਲ ਵੀ ਮੈਂ ਇਹ ਵੈਸੇ ਗੁਰਪ੍ਰੀਤ ਕੱਲ ਵੀ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਮੇਰੀ ਇੱਕ ਮਾੜੀ ਆਬਜ਼ਰਵੇਸ਼ਨ ਇਹ ਰਹੀ ਆ ਕਿ ਇੱਕ ਧੂੜ ਉੱਡ ਰਹੀ ਆ ਗੱਡੀਆਂ ਦੇ ਨਾਲ ਸੜਕਾਂ ਤੋਂ ਇੱਕ ਉਹਦੇ ਵਿੱਚ ਰਬੜ ਐਡ ਹੋ ਰਹੀ ਆ ਜਿਹੜੀ ਰਬੜ ਸੜਕ ਟਾਇਰਾਂ ਦੀ ਆ ਉੱਡ ਰਹੀ ਆ ਉਹਦੇ ਵਿੱਚ ਇੱਕ ਉਹਦੇ ਚ ਧੂੰਆਂ ਚੌਥੀ ਧੁੰਦ ਇਹ 3-4 ਚੀਜ਼ਾਂ ਆ ਰਹੀਆਂ ਕਿ ਬਹੁਤ ਖਤਰਨਾਕ ਮਿਸ਼ਰਣ ਜਿਹੜਾ ਬਣ ਰਿਹਾ ਆ ਜਿਹੜਾ ਕਿ ਇੱਕ ਤਹਿ ਬਣ ਕੇ ਪਿੰਡਾਂ ਦੇ ਉੱਤੇ ਮੰਡਰਾ ਰਿਹਾ ਤੇ ਉਸ ਦੇ ਨਾਲ ਨੀਲਾ ਅਸਮਾਨ ਵੀ ਨਹੀਂ ਦਿਖਾਈ ਦੇ ਰਿਹਾ ਤੇ ਜਿਹੜਾ ਮਤਲਬ ਇੱਕ ਚਿੰਤਾ ਦਾ ਵਿਸ਼ਾ ਉਹ ਬੈਠਣ ਦਾ ਨਾਮ ਹੀ ਨਹੀਂ ਲੈ ਰਿਹਾ ਮੈਂ ਨਾ ਅਸਲ ਚ ਸੋਚ ਰਿਹਾ ਸੀ ਵੀ ਮੀਂਹ ਪਊਗਾ ਤੇ ਬਹਿ ਜਾਊਗਾ ਧੂੜ ਚੜੀ ਹੋਈ ਆ ਅਸਮਾਨੀ ਪਰ ਉਹ ਮੀਂਹ ਪਿਆ ਤੇ ਮੀਂਹ ਦੇ ਵਿੱਚ ਵੀ ਮੈਨੂੰ ਉਹ ਦੇਖਣ ਦਾ ਮੌਕਾ ਮਿਲਿਆ ਕਿਉਂਕਿ ਉਹ ਜਿਹੜਾ ਧੂੰਆਂ ਆ ਤੇ ਉਹ ਸਾਰਾ ਕੁਝ ਹਵਾ ਦੇ ਵਿੱਚ ਹੀ ਸੀਗਾ ਸੋ ਇੱਕ ਜਿਹੜੀ ਟ੍ਰੈਫਿਕ ਮੈਨੂੰ ਲੱਗਦਾ ਕਿ ਚੀਨ ਹੀ ਬਣ ਜਾਣਾ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਜਿੱਦਾਂ ਚੀਨ ਦੇ ਕਈ ਸ਼ਹਿਰ ਨੇ
ਉਹ ਦੇਖੋ ਜੀ ਚੀਨ ਨੇ ਤਾਂ ਸੁਧਰ ਜਾਣਾ, ਚੀਨ ਤਾਂ ਬਹੁਤ ਸਖਤੀ ਨਾਲ ਇਹਨੂੰ, ਕਿਉਂਕਿ ਬੀਜਿੰਗ ਦੇ ਤੁਸੀਂ ਲੇਟੈਸਟ ਰਿਪੋਰਟ ਦੇਖੋ ਨਾ, ਪਿਛਲੇ ਸਾਲ ਦੀ ਹੋਣ ਦੀ ਰਿਪੋਰਟ ਚ ਉਹ ਐਕਚੁਲੀ ਇੰਪਰੂਵ ਕਰ ਰਹੇ ਨੇ, ਆਪਣੇ ਵਾਲੇ ਨੇ ਡਿਕਲਾਈਨ ਹੋ ਜਾਣਾ, ਕਿਉਂਕਿ ਜਿਹੜੇ ਐਡਮਿਨਿਸਟ੍ਰੇਸ਼ਨ ਚ ਬੈਠੇ ਨੇ ਉਹਨਾਂ ਦਾ ਕੋਈ ਧਿਆਨ ਨੀ, ਕਿਉਂਕਿ ਜਦੋਂ ਤੁਸੀਂ ਲੋਕਾਂ ਨੂੰ, ਮੈਂ ਆਪਣੇ ਬ੍ਰਦਰ ਨੂੰ ਪੁੱਛਿਆ ਇਹ ਕੀ ਚੀਜ਼ ਹੈ, ਧੁੰਦ ਆ, ਇਹ ਸਮੋਗ ਆ, ਕੀ ਹੈ? ਕਹਿੰਦਾ ਭਾਜੀ ਇਹ ਧੁੰਦ ਆ। ਮੈਂ ਯਾਰ ਧੁੰਦ ਤਾਂ ਮੈਂ ਵੀ ਦੇਖੀ ਹੈ ਜਦੋਂ ਮੈਂ 12-13 ਸਾਲ ਬਾਅਦ ਇੰਡੀਆ ਛੱਡ ਕੇ ਆਇਆ ਸੀ, ਧੁੰਦ ਦਾ ਮੈਨੂੰ ਵੀ ਪਤਾ ਆ, ਧੁੰਦ ਐਕਚੁਲੀ ਤੁਸੀਂ ਫੀਲ ਕਰਦੇ ਤੁਹਾਡੇ ਆਲੇ ਦੁਆਲੇ ਆ, ਇਹ ਤੁਹਾਨੂੰ ਇੱਕ ਡਿਸਕੰਫਰਟੇਬਲ ਤੁਹਾਨੂੰ ਲੁੱਕ ਦਿੰਦੀ ਆ। ਫਿਰ ਤੁਸੀਂ, ਅਸੀਂ ਬਾਬਾ ਬੁੱਢਾ ਜੀ ਦੇ ਗੁਰਦੁਆਰਾ ਸਾਹਿਬ ਗਏ ਨਾ ਉਧਰ ਤਰਨ ਤਾਰਨ ਵੱਲ, ਤੇ ਉਧਰ ਤੁਸੀਂ ਬਲੂ ਸਕਾਈ ਬਿਲਕੁਲ, ਤੁਸੀਂ ਜਦੋਂ ਮੇਨ ਹਾਈਵੇ ਤੋਂ ਕਪੂਰਥਲੇ ਤੋਂ ਪਰੇ ਨੂੰ ਜਾਣ ਲੱਗ ਪੈਂਦੇ ਨਾ ਬਾਰਡਰ ਏਰੀਏ ਵੱਲ, ਤੇ ਉੱਥੇ ਬਲੂ ਸਕਾਈ ਹੈਗਾ ਕਿਉਂਕਿ ਉੱਥੇ ਪੋਲਿਊਸ਼ਨ ਨੀ ਹੈਗਾ ਗੱਡੀ ਤੇ। ਤੇ ਦੂਜਾ ਟ੍ਰੈਂਡ ਇਹ ਆ ਵੀ ਆਪਣੇ ਸਾਰੇ ਪੰਜਾਬੀ, ਸਾਡੀ ਫੈਮਿਲੀ ਕੋਲ ਵੀ ਡੀਜ਼ਲ ਕਾਰ ਹੈ, ਸਾਰੇ ਡੀਜ਼ਲ ਕਾਰਾਂ ਵਰਤਦੇ ਨੇ, ਤੇ ਡੀਜ਼ਲ ਕਾਰ ਦੇ ਵਿੱਚ ਜਿਹੜੀ ਫਾਸਫਰਸ ਹੁੰਦੀ ਆ, ਨਾਈਟ੍ਰੋਜਨ ਹੁੰਦੀ ਆ, ਉਹ ਧੁੰਦ ਦੇ ਨਾਲ ਮਿਲ ਕੇ ਉਹ ਸਮੋਗ ਤਿਆਰ ਕਰਦੀ ਆ, ਤੇ ਉਹੀ ਦਿੱਲੀ ਚ ਪ੍ਰੋਬਲਮ ਆ, ਉਹੀ ਪੰਜਾਬ ਦੇ ਵਿਚ ਪੁਹਾੜੇ ਤੋਂ ਜਲੰਧਰ ਵਾਲੀ ਜਿਹੜੀ ਸਟ੍ਰੈਚ ਆ ਉਹਦੇ ਚ ਪ੍ਰੋਬਲਮ ਆ ਰਹੀ ਆ। ਤੇ ਇਹਦੇ ਵੱਲ ਕਿਸੇ ਦਾ ਕੋਈ ਧਿਆਨ ਨੀ, ਚਲੋ ਸਾਨੂੰ ਵੀ ਧਿਆਨ ਦੇਣ ਦੀ ਲੋੜ ਨੀ, ਉਹ ਨੀ ਧਿਆਨ ਰੱਖ ਰਹੇ, ਜੋ ਆਪਾਂ ਜਾਂ ਫੇਸਬੁੱਕ ਜਾਂ ਰੇਡੀਓ ਤੇ ਗੱਲ ਕਰਕੇ ਆਪਾਂ ਵੀ ਕੁਝ ਅਚੀਵ ਨੀ ਕਰ ਸਕਦੇ, ਪਰ ਜਿਹੜੇ ਲੋਕ ਇੱਥੇ ਸਰੋਤੇ ਸਾਨੂੰ ਸੁਣ ਰਹੇ ਨੇ, ਇਹ ਇੱਕ ਸੀਰੀਅਸ ਪ੍ਰੋਬਲਮ ਆ, ਇੱਕ ਕਹਿ ਲੋ ਟਿਕਿੰਗ ਟਾਈਮ ਬੋਮ ਆ ਤੁਹਾਡੇ ਫੇਫੜਿਆਂ ਲਈ, ਤੁਹਾਡੀ ਈਵਨ ਕਿ ਜੋ ਰੈਸਪੀਰੇਟਰੀ ਪ੍ਰੋਬਲਮ ਨੇ ਬੱਚਿਆਂ ਲਈ, ਇਹ ਬਹੁਤ ਖਤਰਨਾਕ ਆ। ਆਈ ਡੋਂਟ ਨੋ ਇਹਦਾ ਕੋਈ ਸੋਲੂਸ਼ਨ ਕੋਈ ਲੱਭੂਗਾ ਕਿ ਨਹੀਂ ਲੱਭੂਗਾ, ਕਿਉਂਕਿ ਮੈਨੂੰ ਨੀ ਲੱਗਦਾ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿੱਚ ਕੋਈ ਬੰਦਾ ਇਸ ਵੇਲੇ ਕੰਮ ਕਰ ਰਿਹਾ, ਮੈਨੂੰ ਤਾਂ ਲੱਗਦਾ ਉਹਨਾਂ ਨੇ ਤੋੜਾ ਬਿਠਾਇਆ ਉੱਥੇ ਜਸਟ ਟੂ ਫਿਲ ਇਟ ਅਪ, ਕਿਉਂਕਿ ਆਪਾਂ ਕੋਈ ਖ਼ਬਰ ਨੀ ਕਿਤੇ ਦੇਖਦੇ ਵੀ ਉਹਨਾਂ ਨੇ ਕੋਈ ਸਟ੍ਰਿਕਟ ਐਕਸ਼ਨ ਲਿਆ ਹੋਵੇ, ਕੋਈ ਪਲਾਨ ਦਿਖਾਇਆ ਹੋਵੇ ਲੋਕਾਂ ਨੂੰ ਵੀ ਸਾਡਾ ਫਿਊਚਰ ਪਲਾਨ ਕੀ ਹੈ, ਬੇਸਿਕ ਇਸ ਚੀਜ਼ ਨੂੰ ਕਿੱਦਾਂ ਕੰਬੈਟ ਕਰਾਂਗੇ। ਆਈ ਮੈਨੂੰ ਲੱਗਦਾ ਵੀ ਕੋਈ ਹੈ ਨੀ ਕਿਸੇ ਦੇ ਚੇਤੇ ਉੱਤੇ
ਜੀ। ਸੋ ਗੁਰਪ੍ਰੀਤ ਜੀ, ਸਮਾਂ ਹੁਣ ਤਕਰੀਬਨ ਹੋ ਗਿਆ, ਫੇਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ, ਤੇ ਚਿੰਤਨ ਕਰਾਂਗੇ, ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸ਼ੁਕਰੀਆ,
ਬਹੁਤ ਬਹੁਤ ਧੰਨਵਾਦ ਜੀ।
ਸੋ ਗੁਰਪ੍ਰੀਤ ਗਿੱਲ ਸਾਡੇ ਨਾਲ ਜੁੜੇ ਹੋਏ ਸੀ ਕੈਨਬਰਾ ਤੋਂ, ਸੋ ਇਨ੍ਹਾਂ ਦਾ ਵੀ ਸਵਾਗਤ ਹੈ, ਵੈਲਕਮ ਬੈਕ ਟੂ ਆਸਟ੍ਰੇਲੀਆ। ਸੋ ਸੱਜਣੋ ਮਿੱਤਰੋ, ਪ੍ਰੋਗਰਾਮ ਦੇ ਵਿਚ ਸਮਾਂ ਸਮਾਪਤ ਹੋ ਰਿਹਾ, ਪਰ ਪਾਲਾ ਬੈਂਸ ਹੁਣੀ ਕਹਿ ਰਹੇ ਨੇ ਕਿ ਸਾਡੇ ਕਹਿੰਦੇ ਪਰਸੋਂ ਚੌਥ ਸਾਡੇ ਪਿੰਡ ਵਿਚ ਤਕਰੀਬਨ 1 ਫੁੱਟ ਤੱਕ ਗੜੇਮਾਰੀ ਹੋਈ ਹੈ, 1 ਫੁੱਟ ਤੱਕ ਤਹਿ ਲੱਗ ਗਈ ਜੀ। ਦੇਖੋ ਜਿਹੜਾ ਮੌਸਮ ਐਤਕੀ 1 ਮਹੀਨਾ ਲੇਟ ਹੈ, ਜਿਹੜੇ ਮੀਂਹ ਆ ਦਸੰਬਰ ਚ ਪੈਣੇ ਚਾਹੀਦੇ ਸੀ, ਦਸੰਬਰ ਦੇ ਐਂਡ ਚ, ਪਰ 1 ਮਹੀਨਾ ਲੇਟ ਹੈ। ਜਨਵਰੀ ਕਾਫੀ ਨਿੱਘੀ ਰਹੀ ਆ ਮੁਕਾਬਲਤਨ, ਔਰ ਇਹ ਜਿਹੜੇ ਵੈਦਰ ਪੈਟਰਨ ਹੈ ਮੌਸਮੀ, ਇਹ ਥੋੜੇ ਥੋੜੇ ਡਿਫਰੈਂਟ ਹੋ ਹੀ ਜਾ ਰਹੇ ਆ, ਬਦਲ ਰਹੇ ਨੇ, ਇੰਨੇ ਵੀ ਨਹੀਂ ਬਦਲ ਰਹੇ, ਪਰ ਹੋ ਸਕਦਾ 100 ਸਾਲ ਬਾਅਦ ਇਹ ਗੇੜਾ ਕੱਢ ਕੇ ਮੁੜ ਕੇ ਆਏ ਹੋਣ, ਪਰ ਇਹ ਕੁਦਰਤੀ ਵਰਤਾਰੇ ਨੇ ਤਾਂ ਇਹ ਚੱਲਦੇ ਹੀ ਰਹਿਣੇ ਆ। ਪਰ ਸ਼ੌਕ ਲੱਗਦਾ ਕਈ ਵਾਰੀ, ਅਸੀਂ ਪਹਿਲੀ ਵਾਰੀ ਉਹ ਚੀਜ਼ ਦੇਖਦੇ ਹਾਂ, ਪਰ ਦੇਖਣਾ ਇਹ ਹੁੰਦਾ ਕਿ ਹੋ ਸਕਦਾ 100-200 ਸਾਲ ਬਾਅਦ ਇਹ ਪੈਟਰਨ ਮੁੜ ਕੇ ਆਉਂਦਾ ਹੋਵੇ। ਚਲੋ ਰਣਜੀਤ ਸਿੱਖ ਮੁਦਕੀ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਤੇ ਬਿੱਟੂ ਬੋਪਾ ਰਹਿ ਮਲਡੂਰੇ ਵਾਲੇ ਵੀ ਕਹਿ ਰਹੇ ਨੇ ਕਿ ਸਾਡੇ ਵੀ ਗ੍ਰਾਫਟਿੰਗ ਚੱਲ ਰਹੀ ਹੈ ਗਰੇਪ ਵਾਈਨਸ ਦੀ, ਅੰਗੂਰਾਂ ਦੀਆਂ ਵਾਈਨਸ ਲੱਗੀਆਂ ਹੋਈਆਂ ਨੇ ਕਲਮਾਂ, ਤੇ ਮੈਂ ਇਹ ਫੋਟੋਆਂ ਸਾਂਝੀਆਂ ਕਰਤੀਆਂ ਨੇ ਜੀ ਲਾਈਵ ਬਲੌਗ ਤੇ, ਤੁਸੀਂ ਦੇਖ ਸਕਦੇ ਹੋ ਕਿ ਅੰਗੂਰ ਕਿਸ ਤਰ੍ਹਾਂ ਬਣਾਏ ਜਾਂਦੇ ਨੇ, ਅੰਗੂਰਾਂ ਦੀਆਂ ਵੇਲਾਂ। ਸੋ ਇਹ ਤੁਸੀਂ ਦੇਖ ਸਕਦੇ ਹੋ, ਮੈਂ ਫੋਟੋਆਂ ਸਾਂਝੀਆਂ ਕਰਤੀਆਂ, ਮਲਡੂਰੇ ਚੱਲ ਰਿਹਾ ਕੰਮ। ਤੇ ਦੀਪਜੋਤ ਸਿੰਘ ਸਾਡੇ ਨਾਲ ਸੋਈ ਸਾਡੇ ਨਾਲ ਜੁੜੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜੀ ਬਾਈ ਜੀ 20-30 ਸਾਲ ਪਹਿਲਾਂ ਸਾਡੇ ਘਰੇ ਇਹ ਕਹਿੰਦੇ ਹੁੰਦੇ ਸੀ ਕਿ ਮੁੰਡਾ ਨਿਕੰਮਾ ਹੈ, ਅੱਜ ਉਹ ਸਾਰੇ ਨਿਕੰਮੇ ਆਪਣੇ ਆਪਣੇ ਫੀਲਡ ਵਿਚ ਚੰਗਾ ਨਾਮ ਕਮਾ ਰਹੇ ਨੇ। ਹਾਂਜੀ, ਵਾਹਿਗੁਰੂ ਘਰ ਘਰ ਅਜਿਹੇ ਨਿਕੰਮੇ ਜੰਮਣ। ਦੇਖੋ ਉਹ ਉਸ ਟਾਈਮ ਕਹਿਣਾ ਹੀ ਹੁੰਦਾ, ਜਿਸ ਤਰ੍ਹਾਂ ਗੁਰਪ੍ਰੀਤ ਨੇ ਕਿਹਾ ਕਿ ਗ੍ਰਾਫਟਿੰਗ ਪ੍ਰੂਨਿੰਗ ਕਰਨ ਦਾ ਆਪਣੇ ਨੂੰ ਥੈਂ ਸੇ ਟਿਕਾਣੇ ਰੱਖਣ ਦਾ ਇਕ ਜ਼ਰੀਆ ਹੁੰਦਾ ਕਿ ਤਾਂ ਕਿ ਅਸੀਂ ਸਟਰਗਲ ਕਰਕੇ ਕੁਛ ਨਾ ਕੁਛ ਬਣ ਸਕੀਏ। ਲਓ ਜੀ, ਫਿਰ ਮੈਂ ਵੀ ਇਜਾਜ਼ਤ ਲੈਂਦਾ, ਤੇ ਜਾਂਦੇ ਜਾਂਦੇ ਤੁਹਾਨੂੰ ਇਕ ਗੀਤ ਸੁਣਾਉਣਾ ਕਿ ਐਸ ਮੱਖਣ ਦੀ ਆਵਾਜ਼ ਦੇ ਵਿਚ, ਤੇ ਮਾਫੀ ਚਾਹੁੰਦੇ ਅੱਜ ਦਾ ਪ੍ਰੋਗਰਾਮ ਥੋੜਾ ਲੇਟ ਸ਼ੁਰੂ ਹੋਇਆ ਸੀ ਤਕਨੀਕੀ ਪਰੇਸ਼ਾਨੀਆਂ ਕਾਰਨ, ਤੇ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਤੁਸੀਂ ਪੋਡਕਾਸਟ ਤੇ ਸੁਣ ਸਕਦੇ ਹੋ, ਤੇ ਆਉਣ ਵਾਲੇ ਹਫ਼ਤੇ ਫੇਰ ਤੁਹਾਡੇ ਨਾਲ ਸ਼ਾਮਲ ਹੋਵਾਂਗਾ। ਜਾਂਦੇ ਜਾਂਦੇ ਕੇ ਐਸ ਮੱਖਣ ਦਾ ਗੀਤ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।